ਵਾਹਿਗੁਰੂ ਸਾਹਿਬ ਜੀਓ ਸਲੋਕ ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸਰਨਾਈ ਕਈ ਸਰਨਾਈ ਪੜ੍ਹਦੇ ਹੋ
ਬੇਨਤੀ
ਸਿਆਰੀ ਸਰਨਾਏ ਫਿਰ ਬੋਲੋ ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੁੰਦਾ ਸੰਤੋਖ ਸ਼ਰਮਬਤ ਝੋਲੀ,
ਸ਼ਰਮ ਨਹੀਂ ਕਹਿਣਾ ਫਿਰ ਪੈਰ 'ਚ ਬਿੰਦੀ ਲੱਗਦੀ ਹੈ। ਪੜ੍ਹੋ ਦੁਬਾਰੇ,
ਮੁੰਦਾ ਸੰਤੋਖ,
ਪੜ੍ਹੋ ਸਾਰੇ, ਮੁੰਦਾ ਸੰਤੋਖ,
ਮੁੰਦਾ ਸੰਤੋਖ
ਸ਼ਰਮ ਪਤ ਝੋਲੀ,
ਸ਼ਰਮ ਪਤ ਝੋਲੀ
ਧਿਆਨ ਕੀ ਕਰੈ ਬੇਭੂਤ,
ਧਿਆਨ ਕੀ ਕਰੈ ਬੇਭੂਤ।
ਸੱਜਾ ਨੇ ਸਵਾਲ ਕੀਤਾ, ਸਤਿਗੁਰ ਸੱਚੇ ਪਾਤਸ਼ਾਹ ਜਦੋਂ ਸੁਮੇਲ ਪਰਬਤੇ ਮਹਾਰਾਜ ਜੀ ਗਏ ਨੇ, ਕਹਿਣ ਲੱਗੇ ਆਪਣੇ ਜਿਹੜੇ ਉਹਨਾਂ ਦੇ ਯੋਗ ਮਤ ਦੇ ਚਿੰਨ੍ਹ ਸੀ, ਮੁੰਦਰਾ ਕੰਨਾਂ 'ਚ ਪਾਉਂਦੇ ਮੁੰਦਰਾ, ਅਤੇ ਨਾਲ ਜਿਹੜੀ ਸੀ ਝੋਲੀ ਜਿਹ 'ਚ ਮੰਗ ਕੇ ਲਿਆਉਂਦੇ ਨੇ, ਅਤੇ ਇਸ ਤਰ੍ਹਾਂ ਪਤਨਾ ਭਾਂਡੇ ਦਾ ਭਾਂਡਾ ਜਿਹ 'ਚੋਂ ਮੰਗਦੇ ਨੇ, ਖੱਪਰ ਕਹਿ ਲਓ, ਛਿੱਪੀ ਚਿੱਪੀ ਕਹਿ ਲਓ, ਅਤੇ ਇਸ ਤਰ੍ਹਾਂ ਡੰਡਾ, ਇਹ ਚੀਜ਼ਾਂ ਰੱਖ ਕੇ ਮਹਾਰਾਜ ਦੇ ਕੋਲ ਕਹਿਣ ਲੱਗੇ, ਆਹ ਚਿੰਨ੍ਹ ਧਾਰਨ ਕਰ ਲਓ, ਤੁਸੀਂ ਸਾਡੇ ਮਤ ਵਿੱਚ ਆ ਜਾਓ, ਯੋਗੀ ਬਣ ਜਾਓ, ਜਿਹਦੇ ਯੋਗੀ ਬਣਨ ਕਰਕੇ ਤੁਹਾਨੂੰ ਜਿਹੜੀਆਂ ਨੇ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਣਗੀਆਂ। ਅਤੇ ਇਉਂ ਸਤਿਗੁਰੂ ਜੀ ਨੂੰ ਜਦੋਂ ਆਖਿਆ, ਮਹਾਰਾਜ ਕਹਿਣ ਲੱਗੇ, ਅਸੀਂ ਤਾਂ ਪਹਿਲੇ ਯੋਗ ਮਤ ਧਾਰਨ ਕੀਤਾ ਹੋਇਆ ਸਿੱਧੋ, ਆ ਜਿਹੜੇ ਤੁਸੀਂ ਚਿੰਨ੍ਹ ਦਿਖਾ ਰਹੇ ਹੋ ਨਾ ਮੁਦਰਾ, ਅਤੇ ਨਾਲ ਨਾਲ ਜਿਹੜੀ ਹੈ ਪਤ ਚਿੱਪੀ ਵਗੈਰਾ ਜਾਂ ਪਾ ਜਿਹੜਾ ਹੈ ਝੋਲੀ ਜਾਂ ਡੱਡਾ, ਇਹ ਜਿਹੜੇ ਚਿੰਨ੍ਹ ਤੁਸੀਂ ਸਾਨੂੰ ਦਿਖਾ ਰਹੇ ਹੋ, ਇਹ ਚਿੰਨ੍ਹ ਯੋਗ ਮਤ ਦੇ ਤੁਹਾਡੇ ਯੋਗ ਮਤ ਦੇ ਗ੍ਰੰਥਾਂ ਵਿੱਚ ਤਾਂ ਲਿਖੇ ਨਹੀਂ ਹੋਏ, ਤੁਸੀਂ ਆਪਣੇ ਗ੍ਰੰਥਾਂ ਦਾ ਹੀ ਖੰਡਨ ਕਰਦੇ ਹੋ, ਕਿਉਂਕਿ ਯੋਗ ਮਤ ਦਾ ਜਿਹੜਾ ਗ੍ਰੰਥ ਹੈ, ਯੋਗ ਸ਼ਾਸਤਰ ਹੈ, ਜਿਹਦਾ ਕਰਤਾ ਪਤੰਜਲੀ ਰਿਸ਼ੀ ਹੋਇਆ, ਉਹਨੇ ਲਿਖਿਆ। ਉਹ ਕਹਿਣ ਲੱਗੇ, ਉਸ ਗ੍ਰੰਥ ਵਿੱਚ ਵੀ ਨਹੀਂ ਲਿਖਿਆ ਹੋਏ ਮੁੰਦਰਾਂ ਪਾਉਣੀਆਂ, ਡੰਡਾ ਰੱਖਣਾ ਹੱਥ ਵਿੱਚ ਵਿੰਗਾ ਟੇਢਾ ਜਿਹਾ, ਅਤੇ ਜਾਂ ਜਿਹੜਾ ਝੋਲੀ ਪਾਉਣੀ, ਜਾਂ ਜਿਹੜਾ ਹੈ ਪਤ ਭਾਂਡਾ ਜਿਹੜਾ ਹੈਗਾ ਹੱਥ 'ਚ ਤੁਸੀਂ ਰੱਖਦੇ ਹੋ, ਚਿੱਪੀ ਜਿਹੀ ਜਾਂ ਖੱਪਰ ਕਹਿ ਲਓ, ਤੂੰਬੀ ਕਹਿ ਲਓ, ਹੱਥ 'ਤੇ ਰੱਖਦੇ ਨੇ ਕੋਈ ਚੀਜ਼ ਪਾਉਣ ਵਾਲੀ, ਅਤੇ ਉਹ ਜਿਹੜੇ ਚਿੰਨ੍ਹ ਨੇ ਉਸ ਗ੍ਰੰਥ ਵਿੱਚ ਵੀ ਨਹੀਂ ਲਿਖੇ ਹੋਏ ਜਿਹੜਾ ਪਤੰਜਲੀ ਨੇ ਲਿਖਿਆ ਯੋਗ ਸ਼ਾਸਤਰ, ਸੋ ਇਸ ਕਰਕੇ ਉਹਦੇ ਵਿੱਚ ਤਾਂ ਲਿਖਿਆ ਹੋਇਆ ਯੋਗ ਦੇ 8 ਅੰਗ ਲਿਖੇ ਨੇ। ਯੋਗ ਦੇ 8 ਅੰਗ ਕਿਹੜੇ ਨੇ? ਜਮ, ਯਯਮ, ਮਯਮ, ਯਮ, ਨੇਮ, ਨੇਮ, ਇਹ ਯੋਗ ਦੇ 8 ਅੰਗ ਨੇ ਜਿਹੜੇ ਉਸ ਗ੍ਰੰਥ ਵਿੱਚ ਲਿਖੇ ਨੇ, ਜਿਹਨਾਂ ਨੂੰ ਯੋਗੀ ਆਪਣਾ ਧਾਰਨ ਕਰਦੇ ਨੇ। ਪਹਿਲਾਂ ਉਹਨਾਂ ਦਾ ਅੰਗ ਹੈ ਜਮ, ਯਯਮ, ਮਯਮ, ਫਿਰ ਹੈ ਨੇਮ, ਫਿਰ ਹੈਗਾ ਜੀ ਆਸਣ, 84 ਆਸਣ ਲਾਉਣੇ, ਅੱਗੇ ਪੰਥ ਲਾਉਂਦਾ ਰਿਹਾ ਇੱਥੇ ਆਪਣੇ ਗੜਬੜੋ ਗਹੂ ਸਵੇ ਹਟ ਗਏ, ਹਾਂਜੀ ਆਸਣ, ਇਸ ਤਰ੍ਹਾਂ ਧਾਰਨਾ, ਹਾਂ ਧਾਰਨਾ ਤਾਂ ਦਾਰਾਰਾ ਨੰਨੀ ਨੂੰ ਕਹਿੰਦਾ ਧਾਰਨਾ, ਫਿਰ ਧਿਆਨ, ਸਮਾਧੀ, ਕਿੰਨੇ ਹੋ ਗਏ? 6 ਹੋ ਗਏ, ਠੀਕ ਹੈ। ਇਸ ਤਰ੍ਹਾਂ ਜਿਹੜਾ ਹੈਗਾ ਧਾਰਨਾ, ਧਿਆਨ ਅਤੇ ਸਮਾਧੀ, ਪ੍ਰਤਿਹਾਰ, ਪ੍ਰਤਿਹਾਰ, ਪੱਪਾ ਰਾਰੇ ਦੇ ਪੈਰ 'ਚ, ਪੱਪੇ ਦੇ ਪੈਰ 'ਚ ਰਾਰਾ, ਤੱਤੇ ਨੂੰ ਸਿਆਰੀ ਪ੍ਰਤ, ਐੜੇ ਨੂੰ ਕੰਨਾ, ਆਹੇ ਨੂੰ ਕੰਨਾ ਰਾਰਾ, ਪ੍ਰਤਹਾਰ, ਹਾਂ। ਸੋ ਇਸ ਦੇ ਨਾਲ ਹੀ ਹੈਗਾ ਪ੍ਰਾਣਾਯਾਮ, ਪ੍ਰਾਣਾਯਾਮ, ਪੱਪੇ ਦੇ ਪੈਰ 'ਚ ਰਾਰਾ, ਪੱਪੇ ਨੂੰ ਕੰਨਾ, ਨਾਣਾ, ਨਾਣੇ ਨੂੰ ਕੰਨਾ ਪ੍ਰਾਣਾ, ਅੱਗੇ ਯਾਮ, ਜਈਏ ਨੂੰ ਕੰਨਾ ਮਮਾ ਯਾਮ, ਪ੍ਰਾਣਾਯਾਮ ਕਰਨਾ, ਹੈ ਸਾਹ ਚੜ੍ਹਾਉਣੇ 10ਵੇਂ ਦੁਆਰ 'ਚ, ਸਾਹ ਜਿਹੜੇ ਉੱਥੇ ਠਹਿਰਾ ਲੈਣੇ, ਫਿਰ 10ਵੇਂ ਦੁਆਰ 'ਚ ਸਾਹ ਉਤਾਰ ਲੈਣੇ, ਇਹਨੂੰ ਪ੍ਰਾਣਾਯਾਮ ਕਹਿੰਦੇ ਨੇ। ਇਹ ਜਿਹੜੇ ਅੱਠ ਅੰਗ ਤਾਂ ਸਤਿਗੁਰੂ ਜੀ ਕਹਿਣ ਲੱਗੇ ਤੁਹਾਡੇ ਗ੍ਰੰਥਾਂ ਵਿੱਚ ਲਿਖੇ ਹੋਏ ਨੇ, ਜਿਹੜਾ ਪਤੰਜਲੀ ਨੇ ਲਿਖੇ ਹੈ, ਪਰ ਜਿਹੜੀਆਂ ਤੁਸੀਂ ਆ ਚਿੰਨ੍ਹ ਤੁਸੀਂ ਦਿਖਾਉਣ ਲੱਗੋ, ਕੰਨਾਂ 'ਚ ਮੁੰਦਰਾਂ ਪਾ ਲਈਆਂ, ਹੱਥ 'ਚ ਵਿੰਗਾ ਟੇਢਾ ਡੰਡਾ ਫੜ ਲਿਆ, ਛਿੱਪੀ ਪਾ ਲਈ, ਅਤੇ ਇਸ ਤਰ੍ਹਾਂ ਜਿਹੜਾ ਅਸੀਂ ਝੋਲੀ ਪਾ ਲਈ ਬਗਲੀ, ਇਹ ਜਿਹੜੇ ਚਿੰਨ੍ਹ ਨੇ ਇਹ ਉਹਦੇ ਵਿੱਚ ਨਹੀਂ ਲਿਖੇ ਹੋਏ, ਤੁਸੀਂ ਇਹ ਵੀ ਗਲਤ ਕਰ ਰਹੇ ਹੋ। ਸੋ ਪਾਤਸ਼ਾਹ ਜੀ ਨੇ ਹੁਣ ਫਿਰ ਕਹਿੰਦੇ ਜੇ ਅਸੀਂ ਜਿਹੜੀਆਂ ਮੁੰਦਰਾਂ ਪਾਉਣੀਆਂ ਕੀਤੀਆਂ ਨੇ ਜੋਗੀ, ਉਹ ਜਿਹੜੀਆਂ ਮੁੰਦਰਾਂ ਪਾਉਣੀਆਂ ਚਾਹੀਦੀਆਂ ਨੇ ਉਹ ਪਾਓ, ਜਿਹੜੀ ਝੋਲੀ ਪਾਉਣੀ ਚਾਹੀਦੀ ਆ ਉਹ ਝੋਲੀ ਪਾਓ, ਜਿਹੜਾ ਹੱਥ 'ਚ ਡੰਡਾ ਕਿਹੜਾ ਫੜਨਾ ਉੱਦਾਂ ਦਾ ਫੜੋ। ਸੋ ਹੁਣ ਮਹਾਰਾਜ ਜੀ ਦੱਸ ਰਹੇ ਨੇ, ਪੜ੍ਹੋ ਹੁਣ ਫਿਰ ਦੁਬਾਰੇ। ਮੁੰਦਾ
ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ।
ਕਰੈ ਨਹੀਂ ਪੜ੍ਹਨਾ, ਕਰੈ
ਕਰੈ
ਹੈ ਨੂੰ ਸਾਰੀ ਹੈ ਨਾ, ਕਰੈ
ਕਰੈ ਵਿਭੂਤ
ਵਿਭੂਤ
ਵਿਭੂਤ।
ਮਹਾਰਾਜ ਕਹਿੰਦੇ ਅਸੀਂ ਮੁੰਦਰਾ ਜਿਹੜੀ ਆ ਪਾਉਂਦੇ ਹਾਂ ਸੰਤੋਖ ਦੀ, ਅਤੇ ਜਿਹੜੀ ਸ਼ਰਮ ਕਰਨੀ ਆ ਮਾੜੇ ਕੰਮਾਂ ਤੋਂ, ਚੰਗਾ ਕੰਮਾਂ ਦੇ ਵਿੱਚ ਜਿਹੜੀ ਆ ਸ਼ਰਮ ਨਹੀਂ ਕਰਨੀ, ਹੈ ਨਾ, ਮਾੜਿਆਂ ਕੰਮਾਂ ਤੋਂ ਜਿਹੜਾ ਸ਼ਰਮ ਕਰਨੀ ਹੈ ਉਹਨਾਂ ਤੋਂ ਹਟਣਾ ਹੈ ਜੀ। ਅਤੇ ਇਸੇ ਤਰ੍ਹਾਂ ਕਹਿ ਲਓ ਵੀ ਚੰਗੇ ਕੰਮਾਂ ਵਾਸਤੇ ਸ਼ਰਮ ਕਰਨੀ ਨਹੀਂ, ਗੁਰਦੁਆਰੇ ਆਉਣਾ ਸ਼ਰਮ ਕਰਨੀ ਆ ਜੀ, ਲਓ ਜੀ ਕੀ ਕਹਿਣਗੇ ਲੋਕ, ਹਾਂਜੀ ਇਹ ਹੁਣ ਗੁਰਦੁਆਰੇ ਚੱਲੀ ਆ, ਹਾਂਜੀ ਇਹ ਹੁਣ ਕਿਉਂ ਘਰੇ ਨਹੀਂ ਬੈਠਿਆ ਜਾਂਦਾ, ਘਰੇ ਨਹੀਂ ਜਪਿਆ ਜਾਂਦਾ, ਸੋ ਉਹ ਉੱਥੇ ਸੰਗ ਕਰ ਜਾਣੀ, ਮੈਂ ਤਾਂ ਬੜਾ ਵੱਡਾ ਅਮੀਰ ਹਾਂ, ਲੈ ਉੱਥੇ ਲੋਕ ਮੈਨੂੰ ਕਹਿਣਗੇ ਮੈਂ ਅਮੀਰ ਦੇ ਘਰ ਵਾਲੀ ਹਾਂ, ਉੱਥੇ ਭਾਂਡੇ ਮਾਂਜਦੀ ਫਿਰਦੀ ਆ, ਹਾਂਜੀ ਉੱਥੇ ਜੁੱਤੀਆਂ ਝਾੜਦੀ ਫਿਰਦੀ ਆ, ਉਹੋ ਜਿਹੇ ਕੰਮਾਂ 'ਤੇ ਸ਼ਰਮ ਨਹੀਂ ਜੇ ਕਰਨੀ, ਮਾੜਿਆਂ ਕੰਮਾਂ ਤੋਂ ਜਿਹੜੀ ਸ਼ਰਮ ਕਰਨੀ ਹੈ, ਇਹੀ ਜਿਹੜਾ ਪਤਨ ਮੈਨੇ ਉਹ ਭਾਂਡਾ ਹੈ ਜਿਹੜੀ ਚਿੱਪੀ ਹੈ, ਸ਼ਰਮ ਦਾ ਹੀ ਅਸੀਂ ਭਾਂਡਾ ਬਣਾਉਣਾ ਕੀਤਾ। ਅਤੇ ਝੋਲੀ ਉਹ ਕਾਹਦੀ ਪਾਈ ਹੈ, ਧਿਆਨ, ਜਿਹੜਾ ਧਿਆਨ ਲਾਉਣਾ ਪਰਮੇਸ਼ਰ ਵਿੱਚ ਇਹ ਝੋਲੀ ਬਣਾਉਣੀ ਕੀਤੀ ਆ। ਅਤੇ ਇਸੇ ਤਰ੍ਹਾਂ ਕੀ ਕਰੈ ਵਿਭੂਤ, ਵਿਭੂਤ ਨਾਮ ਹੈ ਸਵਾਹ ਦਾ, ਸਵਾਹ ਲਾ ਕੇ ਮਲ ਕੇ ਕੀ ਕਰਨੀ ਹੈ, ਹਾਂਜੀ ਯੋਗ ਜਿਹੜੇ ਨਹਾਉਂਦੇ ਆ ਨਾ, ਨਹਾਉਣ ਤੋਂ ਬਾਅਦ ਫਿਰ ਗੋਹਿਆਂ ਦੀ ਜਿਹੜੀ ਬਣੀ ਹੋਈ ਸਵਾਹ ਹੁੰਦੀ ਹੈ ਜਾ ਛੱਡ ਕੇ, ਉਹਨੂੰ ਕੱਪੜ ਛਾਣ ਕਰਕੇ ਨਹਾਉਣ ਤੋਂ ਬਾਅਦ ਆਪਣੇ ਪਿੰਡੇ 'ਤੇ ਮਲ ਲੈਂਦੇ ਨੇ। ਸੋ ਮਹਾਰਾਜ ਜੀ ਕਹਿੰਦੇ ਉਹ ਸਵਾਹ ਲਾ ਕੇ ਕੀ ਕਰਨੀ ਹੈ, ਜਿਹੜੀ ਸ਼ੁੱਧਤਾ ਦਾ ਪ੍ਰਤੀਕ ਇਹ ਨਹੀਂ ਹੈ। ਸੋ ਫਿਰ ਕਹਿਣ ਲੱਗੇ ਜੋਗਿਆਂ ਨੇ ਫਿਰ ਸਵਾਲ ਕਰਤਾ, ਜੀ ਤੁਸੀਂ ਤਾਂ ਮੁੰਦਰਾ ਇੱਕੇ ਦੱਸੀ ਹੈ, ਮੁੰਦਰਾਂ ਤਾਂ ਦੋ ਹੁੰਦੀਆਂ ਨੇ ਕੰਨਾਂ 'ਚ, ਇਹ ਕਿਧਰਲੇ ਕੰਨ 'ਚ ਕੁਧਰਲੇ 'ਚ। ਫਿਰ ਮਹਾਰਾਜ ਜੀ ਕਹਿ ਰਹੇ ਨੇ ਮੁੰਦਾ ਸੰਤੋਖ ਸ਼ਰਮ,
ਮੁੰਦਾ ਸੰਤੋਖ ਸ਼ਰਮ,
ਪਾਠ ਵਾਸਤੇ ਵਿਸ਼ਰਾਮ ਉੱਦਾਂ ਕਰਨੇ ਨੇ, ਅਰਥ ਵਾਸਤੇ ਇੱਦਾਂ। ਫਿਰ ਅਸੀਂ ਸੰਤ ਇੱਕ ਸੰਤੋਖ ਦੀਆਂ ਮੁੰਦਰਾਂ ਪਾਉਂਦੇ ਹਾਂ, ਇੱਕ ਮੁੰਦਰਾ ਸ਼ਰਮ ਦੀ ਪਾਉਂਦੇ ਹਾਂ, ਦੋਵੇਂ ਹੋ ਗਈਆਂ। ਅਤੇ ਫਿਰ ਸੰਤੋਖ ਕਿਹਨੂੰ ਕਹਿੰਦੇ ਆ ਭਾਈ, ਦੋ ਸੰਤੋਖ ਵੀ ਦੋ ਤਰ੍ਹਾਂ ਦਾ ਹੈ, ਇੱਕ ਕੱਚਾ ਸੰਤੋਖ ਹੁੰਦਾ ਹੈ, ਇੱਕ ਪੱਕਾ ਹੁੰਦਾ ਹੈ। ਕੱਚਾ ਸੰਤੋਖ ਕੀ ਹੈ, ਐਵੇਂ ਆਪਣੀ ਵਡਿਆਈ ਕਰਾਉਣ ਵਾਸਤੇ ਦਿਖਾਵੇ ਵਾਸਤੇ ਪਾਟੇ ਜਿਹੇ ਕੱਪੜੇ ਪਾ ਲੈਣੇ, ਟੁੱਟੀ ਜਿਹੀ ਜੁੱਤੀ ਪਾ ਲੈਣੀ, ਅਤੇ ਇਸ ਤਰ੍ਹਾਂ ਦਾ ਰੂਪ ਜਿਹਾ ਬਣਾ ਲੈਣਾ। ਲੋਕਾਂ ਨੇ ਪੁੱਛਣਾ ਕੀ ਗੱਲ ਤੂੰ ਜਿਹੜਾ ਹੈ ਬਈ ਪਾਟੇ ਕੱਪੜੇ ਪਾਏ ਨੇ, ਮੈਲੇ ਪਾਏ ਨੇ, ਜੁੱਤੀ ਟੁੱਟੀ ਪਾਈ ਆ, ਪੱਗ ਵੀ ਪਾਟੀ ਜੀ ਬੱਧੀ ਆ। ਫਿਰ ਕਹਿੰਦਾ ਨਹੀਂ ਜੀ ਮੈਂ ਵਿਰਕਤੇ ਹੁੰਦਾ, ਕੀ ਲੈਣਾ ਬਹੁਤਾ ਜਿਹਾ ਕੁਛ ਆਰ ਸ਼ਿੰਗਾਰ ਕਰਕੇ। ਅੰਦਰੋਂ ਵਡਿਆਈ ਦੀ ਇੱਛਾ ਹੁੰਦੀ ਆ ਵੀ ਮੈਨੂੰ ਲੋਕ ਨੇ ਭਾਵੇ ਬਾਬ ਬੜਾ ਵਿਰਕਤ ਹੈ, ਬੜਾ ਤਿਆਗੀ ਹੈ, ਉਹ ਕੱਚਾ ਸੰਤੋਖ ਹੈ। ਅਤੇ ਜਾਂ ਜਿਹੜਾ ਹੈਗਾ ਦਿਖਾਵੇ ਵਾਸਤੇ ਜਿਹੜਾ ਕਰਨਾ, ਲਓ ਜੀ ਮੈਂ ਜਿਹੜਾ ਹੈ ਮੈਂ ਤਾਂ ਇੱਕ ਡੰਗੇ ਰੋਟੀ ਛਕਦਾ, ਮਿਲੀ ਉਹਨਾਂ ਨੂੰ ਇੱਕ ਡੰਗਿਆ ਕਿਤੇ, ਜਾਂ ਪਦਾਰਥ ਮਿਲੇ ਹੀ ਨਹੀਂ, ਦਿਖਾਵਾ ਕਰਨਾ ਜੀ ਮੈਂ ਤਾਂ ਨਿਰਿਛਤ ਹਾਂ, ਚੀਜ਼ਾਂ ਕੁਦਰਤੀ ਮਿਲਣੀਆਂ ਹੀ ਨਹੀਂ ਉਹ, ਅਤੇ ਵਿਖਾਵੇ ਵਜੋਂ ਵਿਖਾਉਣੀਆਂ ਜਾਂ ਹਮ ਤਾਂ ਸੰਤੋਖੀ ਹੁੰਦੇ ਹਾਂ। ਜਾਂ ਜਿਹੜਾ ਹੈ ਜੇ ਕਿਸੇ ਨੇ ਕੋਈ ਚੀਜ਼ ਦੇਣੀ ਆ, ਲਓ ਜੀ ਆ ਚਾਹ ਪਾਣੀ ਦੁੱਧ ਪਾਣੀ ਆਪਣਾ ਲੈ ਛਕ ਲਓ, ਨਹੀਂ ਅਸੀਂ ਬਲਕਤ ਹੁੰਦੇ ਹਾਂ ਜੀ ਅਸੀਂ ਨਹੀਂ ਛਕਣਾ, ਲੁੱਕ ਕੇ ਜਿਹੜਾ ਪੰਜ ਸਿਰ ਪੰਜੀਰੀ ਖਾ ਜਾਣੀ ਆ, ਉਹ ਕੱਚਾ ਸੰਤੋਖ ਹੈ, ਦਿਖਾਵੇ ਵਾਲਾ। ਪੱਕਾ ਹੁੰਦਾ ਜਿਹੜਾ ਸੱਚੇ ਪਾਤਸ਼ਾਹ ਜੀ ਨੇ ਜੋ ਪ੍ਰਾਲਾਭ ਵਿੱਚ ਕਿਸਮਤ ਵਿੱਚ ਜੋ ਭਾਗਾਂ ਵਿੱਚ ਪ੍ਰਾਲਾਭ ਦੇ ਵਿੱਚ ਲਿਖ ਦਿੱਤਾ ਹੈ, ਬਸ ਉਸੇ 'ਤੇ ਸੰਕਰ ਰਹਿਣਾ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਪਦਾਰਥ ਦੇ ਠੀਕ ਹੈ, ਹਾਂਜੀ ਜਥਾ ਲਾਭ ਤਥਾ ਸੰਤੁਸ਼ਟ, ਇਹ ਸੰਤੋਖ ਹੈ। ਅੱਗੇ ਜੀ ਸ਼ਰਮ ਜਿਹੜੀ ਸੀ ਰੱਖਣੀ, ਮਾੜੇ ਕੰਮਾਂ ਤੋਂ ਸ਼ਰਮ ਕਰਨੀ, ਚੰਗੇ ਤੋਂ ਨਹੀਂ ਕਰਨੀ, ਇਹ ਜਿਹੜਾ ਹੈ ਦੋਏ ਅਸੀਂ ਜਿਹੜੀਆਂ ਨੇ ਸੰਤੋਖ ਦੀਆਂ ਅਤੇ ਸ਼ਰਮ ਦੀਆਂ ਇਹ ਮੁੰਦਰਾਂ ਇਹ ਪਾਉਣੀਆਂ ਕੀਤੀਆਂ ਨੇ, ਤੁਹਾਨੂੰ ਵੀ ਇਹ ਪਾਉਣੀਆਂ ਚਾਹੀਦੀਆਂ ਨੇ, ਯੋਗੀਆਂ ਨੂੰ ਕਹਿਣ ਲੱਗੇ। ਅਤੇ ਸਾਨੂੰ ਵੀ ਇਹੀ ਪਾਉਣੀਆਂ ਚਾਹੀਦੀਆਂ ਨੇ। ਕਈ ਆ ਵਾਲੀਆਂ ਜਿਹਾ ਲਟਕਾ ਲੈਂਦੇ ਨੇ ਕੰਨਾਂ 'ਚ। ਆ ਇੱਥੇ ਵੀ ਇੱਕ ਪ੍ਰੇਮੀ ਆਇਆ ਵੇਖਿਆ, ਚਲੋ ਉਹ ਦੇਸ਼ ਅੱਗੇ ਨੌਜਵਾਨ ਬੰਦੇ ਨੱਤੀਆਂ ਜੀਆਂ ਪਾ ਲੈਂਦੇ ਸੀ ਸੋਨਿਆਂ ਦੀਆਂ। ਉਹ ਇੱਥੇ ਕਿਸੇ ਨੂੰ ਮੱਥਾ ਟੇਕਦਾ ਦੇਖਿਆ ਕਿ ਇੱਥੇ ਚਲੋ ਥੀ ਤਾਂ ਦਾੜੀ ਕੇਠ ਮੁੰਨੇ ਹੀ ਸੀ, ਅਤੇ ਪਰ ਜਿਹੜੀਆਂ ਮੁੰਦਰਾਂ ਉਹ ਜਿਹੜੀਆਂ ਪਾਈਆਂ ਸੀ ਉਹਨੇ ਨੱਤੀਆਂ ਅਤੇ ਉਹ ਪੂਰੀਆਂ ਲਟਕਦੀਆਂ ਸੀ ਕੰਨਾਂ 'ਚ। ਮੈਂ ਮਤਲਬ ਇੱਥੇ ਵੀ ਲਿਆਉਂਦੀਆਂ ਅਤੇ ਹੋਰ ਕੀ ਸੀ, ਪਜਾਮਾ ਨਹੀਂ ਸੀ ਪਾਇਆ, ਚਾਦਰਾ ਵੱਧਾ ਹੋਇਆ, ਚਾਦਰ ਨਹੀਂ ਵੱਧਦੇ ਪੰਨਾਂ 'ਚ ਆਪਣੇ, ਉੱਦਾਂ ਦਾ ਸੁਨੀਲ ਜਿਹੇ ਦੇ ਕੱਪੜੇ ਦਾ ਚਾਦਰਾ ਵੀ ਵੱਧਾ ਹੋਇਆ, ਅਤੇ ਇੱਦਾਂ ਸਿਰ 'ਤੇ ਟੋਰਾ ਜਿਹਾ ਛੱਡਿਆ ਹੋਇਆ ਇੱਦਾਂ, ਅਤੇ ਉਹ ਵੀ ਇੱਥੇ ਇੱਕ ਦਿਨ ਵੇਖਿਆ। ਅਤੇ ਮਹਾਰਾਜ ਜੀ ਕਹਿੰਦੇ ਭਾਈ ਇਹ ਜਿਹੜੀਆਂ ਮੁੰਦਰਾਂ ਅਤੇ ਜਿਹੜੀਆਂ ਸ਼ਰਮ ਦੀਆਂ ਪਾਈਏ, ਮਾੜੇ ਕੰਮਾਂ ਤੋਂ ਸ਼ਰਮ ਕਰਨੀ, ਸੰਤੋਖ ਸਹਿਤ ਰਹਿਣਾ, ਇਹ ਭਾ ਮੁੰਦਰਾਂ। ਫਿਰ ਪੱਤ ਜਿਹੜੀ ਸੀ ਹੁਣ ਜਿਹੜਾ ਜੀ ਭਾਂਡਾ ਕਿਹੜਾ ਪੱਤ ਦਾ, ਜਿਵੇਂ ਕਬੀਰ ਸਾਹਿਬ ਨੇ ਕਿਹਾ ਆਪਣੀ ਬਾਣੀ 'ਚ, ਪੱਤ ਕਾ ਕਰੋ ਵਿਚਾਰ ਰੇ, ਵਿਚਾਰ ਰੂਪੀ ਜਿਹੜਾ ਭਾਂਡਾ ਬਣਾ, ਜਿਹੜੀ ਸਿੱਪੀ ਪਲਣੀ ਹੈ ਜਾਂ ਜਿਹੜੀ ਖੱਪਰ ਫੜਨਾ ਹੈ, ਉਹ ਤੂੰ ਜਿਹੜਾ ਹੈ ਵਿਚਾਰ ਦਾ ਭਾਂਡਾ ਬਣਾ ਹੱਥ 'ਚ ਫੜਦੇ ਹੋ ਜਿਹੜਾ ਤੁਸੀਂ, ਅਤੇ ਝੋਲੀ ਜਿਹੜੀ ਹੈ, ਝੋਲੀ ਜਿਹੜੀ ਹੈ ਸ਼ਰਧਾ ਦੀ, ਜੇ ਸ਼ਰਧਾ ਹੋਵੇ ਨਾ ਤਾਂ ਸ਼ਰਧਾ ਵਾਲੇ ਭਾਂਡੇ ਵਿੱਚ ਜਿਹੜਾ ਝੋਲੀ ਵਿੱਚ ਬੜਾ ਫਿਰ ਸ਼ੁਭ ਗੁਣ ਪੈ ਜਾਂਦੇ ਨੇ, ਸ਼ਰਧਾ ਦੀ ਝੋਲੀ ਬਣਾ। ਨਿਸਰਧਕਾਂ ਦੇ ਕੋਲ ਕਦੇ ਚੰਗੇ ਗੁਣ ਨਹੀਂ ਆ ਸਕਦੇ, ਜਿਹੜੇ ਸ਼ਰਧਾ ਨਹੀਂ ਰੱਖਦੇ ਰੱਬ 'ਤੇ, ਵਿਸ਼ਵਾਸ ਹੀ ਨਹੀਂ, ਫੇਥ ਹੀ ਨਹੀਂ ਹੈਗਾ, ਉਹਨਾਂ ਕੋਲ ਕਦੇ ਜਿਹੜੇ ਚੰਗੇ ਗੁਣ ਨਹੀਂ ਆ ਸਕਦੇ। ਸੋ ਇਸ ਕਰਕੇ ਝੋਲੀ 'ਚ ਆਟਾ ਉੱਟਾ ਪਾਉਂਦੇ ਨਾ ਮੰਗਦੇ ਹਾਂ, ਜਦੋਂ ਉਹ ਚੀਜ਼ਾਂ ਉਹ ਪਾਉਂਦੇ ਨੇ, ਕਹਿੰਦੇ ਇਉਂ ਹਿਰਦੇ ਰੂਪੀ ਝੋਲੀ ਵਿੱਚ ਸ਼ਰਧਾ ਰੂਪੀ ਝੋਲੀ ਬਣਾ, ਹਿਰਦੇ ਰੂਪੀ ਝੋਲੀ ਨੂੰ। ਧਿਆਨ ਕੀ ਕਰੈ ਵਿਭੂਤ,
ਧਿਆਨ ਕੀ ਕਰੈ ਵਿਭੂਤ,
ਅਸੀਂ ਜਿਹੜੀ ਹੈ ਪਰਮੇਸ਼ੁਰ ਦੀ ਜਿਹੜੀ ਭਾਈ ਝੋਲੀ ਕੀ ਹੈ, ਸ਼ਰਧਾ ਰੱਖਣੀ ਪਰਮੇਸ਼ੁਰ 'ਤੇ, ਪੂਰਾ ਫੇਸ ਰੱਖਦੇ ਹਾਂ, ਕਦੇ ਵੀ ਸ਼ੰਕਾ ਨਹੀਂ ਕਰਨੀ, ਇਹ ਸਾਡੀ ਝੋਲੀ ਪਾਉਣਾ ਕੀਤੀ ਹੋਈ ਆ, ਵਿਚਾਰ ਦਾ ਭਾਂਡਾ ਪਾਉਣੇ ਲੈਣਾ ਕਰਦੇ ਹਾਂ ਅਸੀਂ। ਅਤੇ ਧਿਆਨ ਕੀ ਕਰੈ ਵਿਭੂਤ, ਜਿਹੜਾ ਪਰਮੇਸ਼ੁਰ ਦੇ ਵਿੱਚ ਬਿਰਤੀ ਜੋੜਨੀ ਹੈ, ਧਿਆਨ ਲਾਉਣਾ, ਇਹੀ ਜਿਹੜੀ ਆ ਵਿਭੂਤ ਲਾਉਣਾ ਕੀਤੀ ਹੈ, ਸਵਾਮਲ ਨਹੀਂ ਕੀਤੀ ਹੈ। ਅੱਗੇ ਜੀ,
ਖਿੰਥਾ ਕਾਲ ਕੁਆਰੀ ਕਾਇਆ,
ਇੱਥੇ ਬਿੰਦੀ ਲਾ ਕੇ ਪੜ੍ਹ ਲਿਓ, ਕਾਇਆ ਪੜ੍ਹ ਸਕਦੇ ਹਾਂ,
ਕਾਇਆ,
ਹਾਂਜੀ, ਖਿੰਥਾ 'ਤੇ ਵੀ ਇੱਥੇ ਜਮਕ ਲਾਵਾਂਗੇ, ਇੱਥੇ ਰਹਿ ਗਈ ਲਾਉਣ 'ਤੇ, ਇਹਦੇ ਵਿੱਚ ਥੋੜ੍ਹੀਆਂ ਸੁੱਧੀਆਂ ਕਰਨ ਵਾਲੀਆਂ ਨੇ। ਖਿੰਥਾ,
ਖਿੰਥਾ,
ਇੱਥੇ ਜਮਕ ਲਾ ਕੇ, ਕਾਲ ਕੁਆਰੀ ਕਾਇਆ,
ਕਾਲ ਕੁਆਰੀ ਕਾਇਆ,
ਖਿੰਥਾ ਨਾਮ ਦਾ ਗੋਦੜੀ ਦਾ, ਜਿਹੜੇ ਜੋਗੀ ਗੋਦੜੀ ਪਹਿਨਦੇ ਆ, ਜਾਣਦੇ ਗੋਦੜੀ ਕੀ ਹੁੰਦਾ, ਖਫਨੀ, ਆਪਾਂ ਤਾਂ ਹੁਣ ਤੁਸੀਂ ਚਲੋ ਪੈਂਟ ਸ਼ਰਟ ਜੇ ਪਾ ਲੈਂਦੇ ਹੋ ਜਾਂ ਆਪਾਂ ਆਪਣੇ ਮੁਤਾਬਕ ਜਦ ਕੋਈ ਪਾ ਲੈਂਦਾ ਹੈ, ਉਹ ਜਿਹੜੇ ਨੇ ਟਾਕੀਆਂ ਦੀ ਜੋੜ ਜੋੜ ਕੇ ਸੀ ਸੀ ਕੇ ਨਾ, ਕੱਪੜਿਆਂ ਦੀ ਕਿੰਨੀਆਂ ਟਾਕੀਆਂ ਲਾ ਲਾ ਕੇ ਨਿਹੜੀਆਂ ਸੀਣਾ ਮਾਰ ਕੇ ਵਿੱਚ ਰੂੰ ਜੀ ਪਾ ਲੈਂਦੇ ਨੇ, ਅਤੇ ਰਜਾਈ ਲੈਣ ਦੀ ਲੋੜ ਨਹੀਂ, ਉਹ ਇੱਦਾਂ ਗੋਦੜੀ ਪਾ ਲੈਂਦੇ ਨੇ ਕੱਪੜੇ ਦੀ ਸੀਤੀ ਹੋਈ, ਥੋੜ੍ਹੇ ਥੋੜ੍ਹੇ ਖਾਨੇ ਜਿਹਾ ਬਣਾ ਕੇ ਟਾਕੀਆਂ ਜਿਹਾ ਬਣਾਈਆਂ ਹੁੰਦੀਆਂ ਨੇ। ਸੋ ਇਸ ਤਰ੍ਹਾਂ ਉਹਨੂੰ ਗੋਦੜੀ ਕਹਿੰਦੇ ਨੇ, ਇਹ ਪਾਉਂਦੇ ਨੇ ਸਿਆਲ ਦੇ ਦਿਨਾਂ ਵਿੱਚ, ਅਤੇ ਗਰਮੀ ਦੇ ਦਿਨਾਂ ਵਿੱਚ ਫਿਰ ਉਹ ਖਫਣੀ ਜਿਹੜੀ ਹੁੰਦੀ ਹੈ ਅੱਧੀਆਂ ਕੁ ਬਾਹਾਂ ਵਾਲੀ, ਅਤੇ ਪਿੱਛੇ ਹੀ ਉਹਦੇ ਤਣੀਆਂ ਜਾਂ ਬੰਨ ਲੈਂਦੇ ਨੇ, ਬਟਨ ਜਿਹੇ ਨਹੀਂ ਹੁੰਦੇ, ਅਤੇ ਉਹ ਖਫਣੀ ਕਹਿ ਲਓ। ਸੋ ਉਹਨੂੰ ਗੋਦੜੀ ਕਹਿੰਦੇ ਨੇ। ਸੋ ਗੋਦੜੀ ਕਿਹੜੀ ਪੈਰਨਾ ਕੀਤੀ ਹੈ, ਖਿੰਥਾ,
ਖਿੰਥਾ,
ਕਾਲ ਕੁਆਰੀ ਕਾਇਆ,
ਕਾਲ ਕੁਆਰੀ ਕਾਇਆ,
ਜਿਹੜੀ ਕਾਇਆ ਬੋਡੀ ਹੈ, ਸਰੀਰ ਹੈ, ਦੇਹ ਹੈ, ਇਹਨੂੰ ਕਾਲ ਵੱਲੋਂ ਜਿਹੜਾ ਹੈ ਕੁਆਰੀ ਰੱਖਣਾ, ਆਪਣੀ ਦੇਹ ਨੂੰ ਤਾਂ ਕਾਲ ਨੇ ਵਿਆਹ ਕੇ ਲੈ ਜਾਣਾ ਨਾ, ਪਰ ਕਹਿੰਦੇ ਸਾਡਾ ਜਿਹੜਾ ਸਰੀਰ ਹੈ ਕਾਲ ਇਹਨੂੰ ਵਿਆਹ ਨਹੀਂ ਸਕੇਗਾ, ਕੁਆਰਾ ਰੱਖਣਾ ਇਹਨੂੰ। ਇਹ ਜਿਹੜਾ ਹੈ ਇਹ ਗੋਦੜੀ ਪਹਿਲਣਾ ਕੀਤੀ ਹੋਈ ਹੈ, ਕਿਹਾ ਲਿਖਿਆ ਹੀ ਨਹੀਂ ਮਹਾਰਾਜ ਨੇ, ਕਿਹਾ ਹੀ ਨਹੀਂ ਜੋਗੀਆਂ ਨੂੰ, ਪ੍ਰਤੱਖ ਕਰਕੇ ਵਿਖਾਇਆ ਵੀ ਹੈ। ਜਦੋਂ ਸਤਿਖੰਡ ਗਏ ਨੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਵਿਖੇ, ਉਦੋਂ ਸਤਸੰਗ ਜਿਹੜਾ ਸੀ, ਜਦੋਂ ਗਏ ਨੇ ਸਣ ਦੇ ਹੀ ਗਏ ਨੇ, ਸਮੇਤ ਦੇ ਗਏ ਨੇ, ਕਿਉਂਕਿ ਮੁਸਲਮਾਨਾਂ ਨੇ ਰੌਲਾ ਪਾ ਲਿਆ ਕਿ ਸਾਡੇ ਪੀਰ ਨੇ, ਅਸੀਂ ਇਹਨੂੰ ਖਾ ਕੇ ਸਪੁਰਦ ਕਰਨਾ, ਭਾਵ ਕਵਰ 'ਚ ਪਾਉਣਾ ਇਹਨਾਂ ਨੂੰ, ਅਸੀਂ ਤਾਂ ਆਪਣੀ ਦੱਬਣਾ ਹੈ। ਹਿੰਦੂ ਕਹਿਣ ਲੱਗੇ ਸੰਸਕਾਰ ਕਰਨਾ, ਉਹ ਜਦੋਂ ਕਹਿ ਆਪਣਾ ਜਿਹੜਾ ਸੀ ਜਾ ਕੇ ਉਹਨਾਂ ਨੇ ਦੇਖਿਆ, ਚਾਦਰ ਚੱਕ ਕੇ ਵੇਖੀ, ਮਾਰਾ ਸਰੀਰ ਹੈ ਨਹੀਂ ਸੀ ਉੱਥੇ, ਅਤੇ ਚਾਦਰ ਇਕੱਲੀ ਬਚੀ, ਅਤੇ ਅੱਧੀ ਫਿਰ ਮੁਸਲਮਾਨਾਂ ਨੇ ਪਾਲ ਲਈ, ਅੱਧੀ ਹਿੰਦੂਆਂ ਨੇ ਉਹਦਾ ਸੰਸਕਾਰ ਕਰ ਦਿੱਤਾ, ਮੁਸਲਮਾਨਾਂ ਨੇ ਦੱਬ ਦਿੱਤੀ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਜਿਹੜੀ ਸੀ ਕਾਇਆ, ਇਹਨੂੰ ਕਾਲ ਤੋਂ ਕੁਆਰੀ ਰੱਖਿਆ, ਸਣ ਦੇ ਗਏ ਨੇ, ਦੇਹ ਨਹੀਂ ਮਿਲੀ ਉੱਥੇ, ਕਬੀਰ ਸਾਹਿਬ ਵੀ ਸਣ ਦੇ ਹੀ ਗਏ ਨੇ, ਉਹਨਾਂ ਦੀ ਵੀ ਦੇਹ ਨਹੀਂ ਸੀ ਮਿਲੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਉਹ ਵੀ ਸਣ ਦੇ ਗਏ ਨੇ ਸੱਚਖੰਡ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜਿਹੜੀ ਕਾਇਆ ਨਾ ਇਸ ਨੂੰ ਕਾਲ ਤੋਂ ਜਿਹੜਾ ਵਿਆਹੁਣ ਨਹੀਂ ਦੇਣਾ, ਕੁਆਰਾ ਰੱਖਿਆ ਹੋਇਆ, ਇਹ ਸਾਡੀ ਗੋਦੜੀ ਪਹਿਰਨਾ ਕੀਤੀ ਹੋਈ ਹੈ। ਅਤੇ ਜੁਗਤ ਹੋਰ ਅੱਗੇ ਜੀ, ਜੁਗਤ ਡੰਡਾ,
ਜੁਗਤ ਡੰਡਾ ਪ੍ਰਤੀਤ।
ਹਾਂ, ਡੰਡਾ ਕੀ ਹੈ ਫਿਰ? ਜਿਹੜਾ ਪਰਮੇਸ਼ਰ ਦੇ ਨਾਲ ਜੁਗਤ ਨਾਮ ਹੈ ਜੁੜਨ ਦਾ। ਜੁੜਨਾ ਕਿਵੇਂ ਹੈ? ਪ੍ਰਤੀਤ, ਭਰੋਸਾ ਰੱਖ ਕੇ, ਜਿਹੜਾ ਵਿਸ਼ਵਾਸ ਰੱਖ ਕੇ ਪਰਮੇਸ਼ਰ ਦੇ ਨਾਲ ਜੁੜਨਾ ਨਾ ਸਾਡਾ, ਇਹੀ ਡੰਡਾ ਫਨ ਹੱਥ ਵਿੱਚ। ਹਾਂਜੀ, ਅੱਗੇ ਜੀ,
ਆਈ ਪੰਥੀ ਸਗਲ ਜਮਾਤੀ।
ਠੀਕ ਹੈ, ਹੁਣ ਲੱਗ ਗਿਆ ਪਤਾ ਤੁਹਾਨੂੰ।
ਮਨ ਜੀਤੈ ਜਗ ਜੀਤ।
ਠੀਕ ਹੈ, ਫਿਰ ਕਹਿੰਦੇ ਜੀ, ਜੇ ਕਿਤੇ ਤੁਸੀਂ ਸਾਡੇ ਪੰਥ ਵਿੱਚ ਆ ਜਾਵੋ ਨਾ, ਤਾਂ ਤੁਸੀਂ ਸਾਰੇ ਜਗ ਦੇ ਜੇਤੂ ਬਣ ਜਾਵੋ। ਅਤੇ ਸਾਡਾ ਇੱਕ ਪੰਥ ਹੈ ਆਈ ਪੰਥ, ਜਿਹੜਾ ਸਾਰਿਆਂ ਤੋਂ ਫੇਮਸ ਹੈ, ਉਹਨਾਂ ਦਾ ਪ੍ਰਸਿੱਧ ਹੈ। 12 ਪੰਥ ਨੇ ਜੋਗੀਆਂ ਦੇ, ਜਿਨ੍ਹਾਂ 'ਚੋਂ ਇੱਕ ਉਹਨਾਂ ਦਾ ਆਈ ਪੰਥ ਸਭ ਤੋਂ ਪ੍ਰਸਿੱਧ ਹੈ। ਜੇ 12 ਲਿਖਣੇ ਤਾਂ ਲਿਖ ਲਓ, ਛੇਤੀ ਲਿਖ ਲਿਖੋ ਫਿਰ। ਆਈ ਪੰਥ, ਹੇਤ ਪੰਥ, ਕੰਥੜੀ ਪੰਥ, ਕੰਥੜੀ ਕੱਕੇ ਦੇ ਟਿੱਪੀ ਥੱਥਾ ਡਾਹਣੀ ਵਾਲੀ ਜਿਹੜੀ ਕੰਥੜੀ, ਆਈ ਪੰਥ, ਹੇਤ ਪੰਥ ਅਤੇ ਕੰਥੜੀ ਪੰਥ, ਗਮੇ ਪੰਥ, ਗੱਗਾ ਮੰਮਾ ਜਈਆ ਗਮੇ, ਅੱਗੇ ਗੋਪਾਲ ਪੰਥ, ਅੱਗੇ ਚੋਲੀ ਪੰਥ। ਲਿਖੀ ਜਾਂਦੇ ਹੋ?
ਹਾਂਜੀ,
ਚੋਲੀ ਪੰਥ, ਅੱਗੇ ਚੋਲੀ ਦੇ ਨਾਂ ਲਿਖੋ, ਧੁਅਜ, ਧੱਦਾ ਪੈਰ ਚ ਵਾਹਵਾ ਜੱਜਾ, ਧੁਅਜ, ਧੁਅਜ ਪੰਥ, ਧੱਦਾ ਧੱਦਾ ਪੈਰ ਚ ਧਾ ਵਾਹਵਾ ਪਾਉਣਾ ਉਹਨਾਂ ਦਾ ਵਾਹਵਾ।
ਹਾਂਜੀ,
ਹਾਂ, ਪਾ ਕੇ ਦੇਖਿਓ ਫਿਰ, ਧੱਦੇ ਥੱਲੇ ਉੱਤੇ ਨਾ ਲਾ ਦਿਓ, ਧੁਅਜ। ਇਸੇ ਤਰ੍ਹਾਂ ਜਿਹੜਾ ਹੈਗਾ ਚੋਲੀ ਅਤੇ ਧੁਅਜ, ਹਾਂਜੀ, ਅਤੇ ਪਾਗਲ ਪੰਥ, ਇੱਕ ਪਾਗਲ ਪੰਥ ਵੀ ਹੈਗਾ ਉਹਨਾਂ ਦਾ। ਹਾਂਜੀ, ਪਾਗਲ ਪੰਥ। ਹਾਂ, ਇਸੇ ਤਰ੍ਹਾਂ ਬਾਣ ਪੰਥ, 12 ਗਣੇ ਨੇ। ਪਾਵ ਪੰਥ, ਪੱਪੇ ਨੂੰ ਕਹਿੰਦਾ ਵਾਹਵਾ ਪਾਵ, ਕਿੰਨੇ ਹੋ ਗਏ?
10 ਜੀ,
11 ਹੋਣਗੇ। ਇਸੇ ਤਰ੍ਹਾਂ ਜਿਹੜਾ ਹੈ ਰਮਿਆ ਪੰਥ, ਹਾਂ, 12 ਹੋ ਗਏ ਇੱਧਰ ਲਿਖੇ ਹੋਏ ਨੇ 12 ਨੇ, ਕਿ ਤੁਸੀਂ ਕਿਹੜਾ ਛੱਡ ਦਿੱਤਾ? ਫੇਰ ਗਿਣ ਲਓ, ਆਈ ਪੰਥ, ਹੇਤ ਪੰਥ, ਕੰਥੜੀ ਪੰਥ, ਗਮਿਆ ਪੰਥ, ਗੋਪਾਲ ਪੰਥ, ਚੋਲੀ ਪੰਥ, ਧੁਅਜ ਪੰਥ, ਪਾਗਲ ਪੰਥ, ਬਾਣ ਪੰਥ, ਪਾਪ ਪੰਥ, ਨਾਲ ਲਿਖ ਲਓ ਦਾਸ ਪੰਥ। ਰਮਿਆ ਤਾਂ ਹੋ ਹੀ ਗਿਆ ਸੀ ਪਹਿਲਾਂ, ਹੋ ਗਏ 12। ਸੋ ਇਹ 12 ਪੰਥ ਨੇ ਜੋਗੀਆਂ ਦੇ, ਜਿਨ੍ਹਾਂ ਵਿੱਚੋਂ ਆਈ ਪੰਥ ਉਹਨਾਂ ਦਾ ਸਭ ਤੋਂ ਪ੍ਰਸਿੱਧ ਹੈ। ਉਹ ਕਿਉਂ ਪ੍ਰਸਿੱਧ ਹੈ? ਇੱਕ ਵਾਰੀ ਕਹਿੰਦੇ ਗੋਰਖ ਦੇ ਕੋਲ ਇੱਕ ਮਾਈ ਆਈ ਹੈ, ਜਿਹਦਾ ਨਾਂ ਸੀ ਆਈ। ਮਾਈ ਦਾ ਨਾਂ ਕੀ ਸੀ?
ਆਈ।
ਆਈ, ਉਹ ਮਾਈ ਆਈ ਜਿਹਦਾ ਨਾਂ ਸੀ ਆਈ, ਤੂੰ ਆ ਕੇ ਗੋਰਖ ਨੂੰ ਆਖਣ ਲੱਗੇ, ਜੇ ਮੇਰਾ ਮਨ ਦਾ ਫੁਰਨ ਹੈ ਕਿ ਮੈਂ ਤੁਹਾਡੇ ਤੋਂ ਹੀ ਸੰਤਾਨ ਪੈਦਾ ਕਰਨੀ ਹੈ। ਉਹ ਕਹਿਣ ਲੱਗੇ, ਅਸੀਂ ਤਾਂ ਜਤੀ ਹੁੰਦੇ ਹਾਂ, ਇਹ ਬਚਨ ਕਿਉਂ ਕਹਿ ਦਿੱਤਾ? ਕਹਿੰਦੇ ਨਹੀਂ, ਮੈਂ ਆਪਣਾ ਦ੍ਰਿੜ ਸੰਕਲਪ ਕਰਕੇ ਆਈ ਹੋਈ ਹਾਂ। ਕਹਿੰਦੇ ਚੰਗਾ, ਜੇ ਤੇਰਾ ਦ੍ਰਿੜ ਸੰਕਲਪ ਹੀ ਹੈ, ਅਸੀਂ ਜਿਹੜਾ ਹੈ ਤੇਰੇ ਨਾਂ ਦੇ ਉੱਤੇ ਹੀ, ਤੇਰਾ ਨਾਂ ਆਈ ਹੈ ਨਾ, ਤੇਰੇ ਨਾਂ ਦੇ ਉੱਤੇ ਹੀ ਇੱਕ ਪੰਥ ਚਲਾ ਦਿੰਦੇ ਹਾਂ, ਜਿਹੜਾ ਜਿੰਨਾ ਚਿਰ ਦੁਨੀਆ ਰਹੂਗੀ ਅਤੇ ਉਹ ਪੰਥ ਰਹੂਗਾ, ਅਤੇ ਉਹਦਾ ਨਾਂ ਰੱਖ ਦਿੰਦੇ ਹਾਂ ਆਈ। ਸੋ ਇਉਂ ਕਰਕੇ ਉਹ ਆਈ ਪੰਥ ਲਿਖਿਆ, ਉਹਦੇ ਨਾਂ 'ਤੇ ਪੰਥ ਚਲਾ ਦਿੱਤਾ। ਸੋ ਇਉਂ ਇਹ ਮਹਾਰਾਜ, ਇਹ ਹੁਣ ਸਤਿਗੁਰੂ ਕੀ ਕਿਹੜਾ ਕਹਿ ਰਹੇ ਨੇ, ਬੋਲੋ ਦੁਬਾਰਾ ਇਸ ਪੰਕਤੀ ਨੂੰ। ਆਈ ਪੰਥੀ,
ਆਈ ਪੰਥੀ,
ਹਾਂ,
ਸਗਲ ਜਮਾਤੀ,
ਹਾਂ,
ਮਨ ਜੀਤੈ ਜਗ ਜੀਤ।
ਸਾਡਾ ਆਈ ਪੰਥ ਕੀ ਹੈ? ਆਈ ਜਿਹੜੀ ਰੱਬ ਦੀ ਜੋਤ ਸਾਰਿਆਂ ਵਿੱਚ ਆਈ ਹੋਈ ਹੈ, ਅਸੀਂ ਇਸੇ ਪੰਥ ਦੇ ਪੰਥੀਆਂ ਰਾਹੀ ਹਾਂ। ਪੰਥੀ ਮੈਨੇ ਰਾਹੀ, ਜਿਹੜੀ ਰੱਬ ਦੀ ਜੋਤ ਆਈ ਸਾਰਿਆਂ ਵਿੱਚ ਆਈ ਹੋਈ ਹੈ, ਸਾਰਿਆਂ 'ਚ ਬਿਰਾਜਮਾਨ ਹੈ। ਸੋ ਅਸੀਂ ਸਾਡਾ ਇਹੀ ਆਈ ਪੰਥ ਹੈ, ਇਸੇ ਦੇ ਅਸੀਂ ਰਾਹੀ ਹਾਂ। ਅਤੇ ਸਗਲ ਜਮਾਤੀ, ਉਹ ਕਹਿੰਦੇ ਵੀ ਅਸੀਂ ਫਿਰ ਨਾਲ ਜਿਹੜੇ ਹੁੰਦੇ ਆ, ਸਾਡੀ ਜਮਾਤ ਹੁੰਦੀ ਹੈ, ਜਮਾਤ ਲਾਉਂਦੇ ਹਾਂ, ਤੁਹਾਡੀ ਕਿਹੜੀ ਜਮਾਤ ਹੈ? ਸਤਿਗੁਰੂ ਕਹਿੰਦੇ ਜਿਹੜੇ ਸਾਰੇ ਬ੍ਰਹਮ ਗਿਆਨੀ ਸਾਧੂ ਨੇ, ਬ੍ਰਹਮ ਬੇਤੇ ਨੇ, ਇਹ ਸਾਰੇ ਹੀ ਸਾਡੇ ਜਮਾਤੀ ਨੇ, ਇਹਨਾਂ ਦੀ ਜਮਾਤ ਲਾਉਂਦੇ ਹਾਂ ਅਸੀਂ। ਅਤੇ ਮਨ ਜੀਤਿਆ ਜਗ ਜੀਤ, ਸੰਸਾਰ ਨੂੰ ਜਿੱਤਣ ਦੀ ਸਾਡੀ ਇੱਛਾ ਨਹੀਂ, ਅਸੀਂ ਆਪਣੇ ਮਨ ਨੂੰ ਹੀ ਜਿੱਤਣਾ, ਜਿਹੜਾ ਕੀਤਾ ਇਹੀ ਜਗ ਦਾ ਜਿੱਤਣਾ ਵੈ, ਮਨ ਨੂੰ ਜਿੱਤ ਲੈਣਾ ਹੀ ਸਾਰੇ ਸੰਸਾਰ ਦਾ ਜੇਤੂ ਕੋਈ ਹੋ ਸਕਦਾ ਹੈ। ਸਤਸੰਗਤ ਮਨ ਜਿਹੜਾ ਹੈ ਜਿੱਤਣਾ ਕੋਈ ਸੌਖਾ ਨਹੀਂ, ਸਤਿਗੁਰਾਂ ਦੀ ਰਹਿਮਤ ਹੋ ਜਾਵੇ, ਬਖਸ਼ਿਸ਼ ਹੋਵੇ ਤਾਂ ਜਿੱਤਿਆ ਜਾਂਦਾ। ਸੋ ਬਚਨ ਆਉਂਦੇ ਨੇ ਬਾਣੀ 'ਚ ਕਿਵੇਂ ਜਿੱਤਿਆ ਜਾਊਗਾ, ਹੱਥ ਨਾਲ ਨਹੀਂ ਜਿੱਤਿਆ ਜਾਣਾ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਉਹਦੀ ਪੂਰਨ ਗੁਰੂ ਦੀ ਕਿਰਪਾ ਹੋਵੇ ਤਾਂ ਇਹ ਮਨ ਜਿਹੜਾ ਜਿੱਤਿਆ ਜਾਂਦਾ। ਐਵੇਂ ਨਹੀਂ, ਜਾਂ ਸੁਖਮਨੀ ਸਾਹਿਬ ਜੋ ਰੋਜ਼ ਪੜ੍ਹਦੇ ਹੋ, ਮਨ ਕਿਵੇਂ ਟਿਕੇਗਾ, ਇਹਨੂੰ ਥੰਮਾ ਕਿਹੜਾ ਹੈ, ਜਿਉਂ ਮੰਦਰ ਕੋ ਥੰਮ ਹੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਜਿਵੇਂ ਮਕਾਨ ਨੂੰ ਥੰਮਾ ਥੰਮ ਕੇ ਰੱਖਦਾ ਥੰਮਲਾ, ਇਵੇਂ ਜਿਹੜਾ ਹੈ ਮਨ ਨੂੰ ਥੰਮਣ ਵਾਸਤੇ ਰੋਕਣ ਵਾਸਤੇ ਥੰਮਾ ਕੀ ਹੈ, ਗੁਰੂ ਦਾ ਸ਼ਬਦ, ਉਹਦੇ ਨਾਲ ਥੰਮਿਆ ਜਾਂਦਾ। ਇਉਂ ਇਹ ਮਨ ਜਿਹੜਾ ਭਾਈ ਜਿੱਤਿਆ ਜਾਵੇਗਾ। ਭਰਤਰੀ ਹਰੀ ਨੇ ਇੱਕ ਗ੍ਰੰਥ ਲਿਖਿਆ ਵਿਰਾਗ ਸ਼ਤਕ, ਦਮਨੀ ਟਕਸਾਲ 'ਚੋਂ ਪੜ੍ਹਾਇਆ ਜਾਂਦਾ। ਉਹ 'ਚੋਂ ਲਿਖਦੇ ਨੇ, ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਸੋ ਪਹਿਲਾਂ ਅਸੀਂ ਰਿਪ ਨਾਮ ਹੁੰਦਾ ਦੁਸ਼ਮਣ ਦਾ, ਜੀਤੇ ਨਾਮ ਜਿਉਂਦਾ। ਜੇ ਮਨ ਰੂਪੀ ਦੁਸ਼ਮਣ ਜਿਉਂਦਾ, ਮਨ ਰਿਪ ਜੀਤੇ, ਜੇ ਮਨ ਰੂਪੀ ਦੁਸ਼ਮਣ ਜਿਉਂਦਾ ਸਭ ਰਿਪ ਜੀਤੇ, ਤੁਹਾਡੇ ਸਾਰੇ ਦੁਸ਼ਮਣ ਜਿਉਂਦੇ ਨੇ। ਫਿਰ ਅੱਗੇ ਲਿਖਦਾ ਇਹੀ ਤਰ੍ਹਾਂ, ਮਨ ਰਿਪ ਜੀਤੇ ਭਾੜਾ ਕਰਕੇ, ਜੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ ਸਭ ਰਿਪ ਜੀਤੇ, ਸਾਰੇ ਦੁਸ਼ਮਣ ਤੁਸੀਂ ਜਿੱਤ ਲਏ। ਸੋ ਉਹਨਾਂ ਨੇ ਵੀ ਉੱਥੇ ਇੱਦਾਂ ਲਿਖੇ ਹੈ, ਬਾਣੀ 'ਚ ਲਿਖਿਆ ਮਨ ਕੇ ਮਾਰੇ ਮਰ ਗਏ ਮੁੱਲਾ ਕਾਜੀ ਸੇਖ, ਮਨ ਨੂੰ ਮਾਰਨ ਵਾਸਤੇ ਕਾਜੀ ਸੇਖ ਸਾਰੇ ਜਿਹੜੇ ਨੇ ਮਾਰਿਆ ਨਹੀਂ ਗਿਆ, ਆਪ ਮਰ ਗਏ ਨੇ, ਇਹ ਨਹੀਂ ਮਾਰਿਆ ਗਿਆ। ਹਾਂਜੀ ਅੱਗੇ ਜੀ, ਇਸ ਕਰਕੇ ਮਾਰੇ ਗਏ, ਜਿਹੜਾ ਮਨ ਨੂੰ ਜਿੱਤਣਾ ਹੀ ਜੱਗ ਦਾ ਜਿੱਤਣਾ ਹੈ।
ਆਦੇਸ਼ ਤਿਸੈ ਆਦੇਸ਼,
ਹਾਂ ਆਦੇਸ਼ 'ਤੇ ਵਿਸ਼ਰਾਮ ਕਰ ਜਾਂਦਾ। ਅੱਗੇ ਕਰਦੇ ਹੋ ਆਦੇਸ਼ ਤਿਸੈ ਆਦੇਸ਼, ਕਿਤੇ ਕਰਦੇ ਨਹੀਂ ਵਿਸ਼ਰਾਮ। ਸੋ ਆਦੇਸ਼ 'ਤੇ ਵਿਸ਼ਰਾਮ ਕਰਨਾ, ਆਦੇਸ਼
ਆਦੇਸ਼
ਤਿਸੈ ਆਦੇਸ਼
ਤਿਸੈ ਆਦੇਸ਼।
ਅੱਗੇ ਵਾਲੇ ਨੂੰ ਕੰਨਾ ਵੀ ਨਹੀਂ ਲੱਗਦਾ ਸਾਡਾ, ਆਦੇਸ਼ ਹੀ ਪੜ੍ਹੀ ਜਾਂਦੇ ਹਾਂ ਆਦੇਸ਼, ਤਿਸੈ ਨੂੰ ਸੱਚੇ ਨੂੰ ਦੁਲਾਵਾਂ ਨਹੀਂ ਲਾਉਂਦੇ, ਤਿਸੇ ਹੀ ਪੜ੍ਹੀ ਜਾਂਦੇ ਹਾਂ। ਹੁਣ ਪੜ੍ਹ ਕੇ ਦਿਖਾਇਓ ਕੰਨਾਂ 'ਤੇ ਦੁਲਾਵਾਂ ਲਾ ਕੇ,
ਆਦੇਸ਼ ਤਿਸੈ ਆਦੇਸ਼।
ਉਹ ਕਹਿੰਦੇ ਅਸੀਂ ਜਦੋਂ ਇੱਕ ਦੂਜੇ ਨੂੰ ਮਿਲਦਾ ਜੋ ਕਿ ਕਹਿੰਦੇ ਨਮਸਕਾਰ ਸਾਡੀ ਕੀ ਹੁੰਦੀ ਹੈ, ਇਹ ਬੁਲਾਉਂਦੇ ਹਾਂ ਅਸੀਂ ਆਦੇਸ਼ ਕਹਿੰਦੇ ਹਾਂ। ਇੱਕ ਮੁੜ ਕਹਿੰਦਾ ਆਦੇਸ਼, ਦੂਆ ਕਹਿੰਦਾ ਆਦੇਸ਼, ਇਹ ਉਹਨਾਂ ਦੀ ਨਮਸਕਾਰ ਹੈ ਯੋਗੀਆਂ ਦੀ, ਉਹਨਾਂ ਦੀ ਫਤਿਹ ਕਹਿ ਲਓ। ਆਪਣੀ ਕੀ ਹੈ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਕਹੀ ਜਾਂਦੇ ਆ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ,
ਕਈ ਪਤਾ ਕੀ ਕਹਿੰਦੇ ਨੇ, ਵਾਹਿਗੁਰੂ ਜੀ ਕੀ ਖਾਲਸਾ, ਹਾਂ ਵਾਹਿਗੁਰੂ ਜੀ ਕੀ ਖਾਲਸਾ। ਇਹੋ ਜਿਹੀ ਫਤਿਹ ਵੀ ਸੁਣੀ ਆ ਕਈ ਵਾਰ, ਪਰ ਸ਼ੁੱਧ ਕਰੋ ਫਤਿਹ ਨੂੰ ਵੀ, ਵਾਹਿਗੁਰੂ ਨਹੀਂ ਕਹਿਣਾ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕੀ ਫਤਿਹ।
ਕਈ ਕਹਿੰਦੇ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਉਹ ਸ਼੍ਰੀ ਵੀ ਨਹੀਂ ਲਾਉਣਾ ਨਾਲ। ਸੋ ਸ਼ੁੱਧ ਜਿਹੜਾ ਪਾਠ ਹੈ ਫਤਿਹ ਦਾ ਇਹੋ ਹੀ ਹੈ। ਬੁਲਾਇਓ ਫਿਰ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਾਂ ਕਈਆਂ ਦੀ ਹੋਰ ਵੀ ਬਣਾਈ ਹੋਈ ਹੈ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਉਹ ਕਿਤੇ ਕੋਈ ਕਿਤੇ ਲਿਖਿਆ ਕਿਤੇ ਸਤਿ ਸ਼੍ਰੀ ਅਕਾਲ, ਉਹ ਵੀ ਜੁਕਾਰ ਹੈ ਫਤਿਹ ਨਹੀਂ ਹੈਗੀ, ਉਹ ਹੈ ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ। ਸੋ ਉਹ ਤਾਂ ਕਿਸੇ ਨੇ ਨਹੀਂ ਬਣਾਈ, ਇਸ ਕਰਕੇ ਉਹ ਜੁਕਾਰਾ ਹੈ, ਉਹ ਫਤਿਹ ਆਪਣੀ ਜਿਹੜੀ ਫਤਿਹ ਇਹੀ ਹੈ। ਉਹ ਗੁਰੂ ਨਾਨਕ ਸਾਹਿਬ ਨੇ ਕਦੋਂ ਬੁਲਾਇਆ ਸੀ ਜੁਕਾਰਾ, ਭਲਾ ਆਪਾਂ ਸਾਖੀ ਸੁਣਾਈ ਸੀ, ਜਦੋਂ ਦਸਤਗੀਰ ਪੀਰ ਨੇ ਇੱਟਾਂ ਪੱਥਰ ਮਾਰਨ ਦੀ ਆਖਿਆ ਸੀ, ਮਾਰੋ ਪੱਥਰ ਇਹਨਾਂ ਨੂੰ, ਉਦੋਂ ਸਤਿਗੁਰਾਂ ਨੇ ਜੁਕਾਰਾ ਛੱਡਿਆ ਸੀ, ਸਤਿ ਸ਼੍ਰੀ ਅਕਾਲ ਗੁਰਬਰ ਅਕਾਲ, ਅਤੇ ਉੱਥੇ ਬਾਹਾਂ ਖੜੀਆਂ ਰਹਿ ਗਈਆਂ ਸੀ। ਸੋ ਆਪਣੀ ਫਤਿਹ ਇਹ ਹੈ, ਸੋ ਜੋਗਿਆਂ ਦੀ ਇਹ ਫਤਿਹ ਸੀ। ਕਹਿੰਦੇ ਤੁਸੀਂ ਕਿਹੜੀ ਫਤਿਹ ਬੁਲਾਉਂਦੇ ਹੋ, ਗੁਰੂ ਨਾਨਕ ਸਾਹਿਬ ਨੂੰ ਆਖਿਆ, ਅਤੇ ਤੁਸੀਂ ਕਿਹਨੂੰ ਬੁਲਾਉਂਦੇ ਹੋ? ਸਤਿਗੁਰੂ ਕਹਿਣ ਲੱਗੇ, ਅਸੀਂ ਨਾ ਤਾਂ ਕਿਸੇ ਪੱਥਰ ਨੂੰ ਪੂਜਦੇ ਹਾਂ, ਨਾ ਕਿਸੇ ਦੇਵੀ ਦੇਵਤੇ ਨੂੰ ਮੰਨਦੇ ਹਾਂ, ਨਾ ਕਿਸੇ ਦਰੱਖਤਾਂ ਨੂੰ ਮੰਨਦੇ ਹਾਂ, ਨਾ ਕੋਈ ਬੁੱਤਾਂ ਨੂੰ ਪੂਜਦੇ ਹਾਂ, ਸਾਡਾ ਤਾਂ ਇਸ਼ਟ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਹੈ, ਉਸ ਨੂੰ ਸਾਡੀ ਆਦੇਸ਼ ਨਮਸਕਾਰ ਹੈ। ਜਿਵੇਂ ਦਸਮ ਗ੍ਰੰਥ ਮਹਾਰਾਜ ਨੇ ਕਿਹਾ, ਪਖਾਣ ਪੂਜ ਹੋ ਨਹੀਂ, ਮੈਂ ਕੋਈ ਪੱਥਰ ਪੂਜ ਥੋੜੂ ਹਾਂ। ਆਪਾਂ ਇਹਦੇ ਵਿੱਚ ਰੋਜ਼ ਪੜ੍ਹਦੇ ਹਾਂ ਸਵਈਆਂ ਦੇ ਪਾਠ ਵਿੱਚ, ਕੋਊ ਬੁਤਾਨ ਕੋ ਪੂਜਤ ਹੈ ਪਸ, ਕੋਈ ਬੁੱਤਾਂ ਨੂੰ ਪੂਜ ਜਾਂਦਾ, ਕੋਈ ਪਸ਼ੂਆਂ ਨੂੰ ਪੂਜੀ ਜਾਂਦਾ, ਕੋਊ ਬੁਤਾਨ ਕੋ ਪੂਜਤ ਹੈ ਪਸ, ਕੋਊ ਮਰਤਾਨ ਕੋ ਪੂਜਨ ਧਾਇਓ, ਇੱਥੇ ਕਈ ਮਿੱਤਰਾਂ ਨੂੰ ਕਹੀ ਜਾਂਦੇ ਨੇ, ਮਰਤਾਨ ਪਾਠ ਹੈ ਉੱਥੇ, ਮਰਤਾਨਾ ਮੜੀਆਂ ਦਾ ਹੈ, ਕੋਈ ਮੜੀਆਂ ਨੂੰ ਪੂਜੀ ਜਾਂਦਾ, ਕੋਊ ਮਰਤਾਨ ਕੋ ਪੂਜਨ ਧਾਇਓ, ਕੂੜ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੋ ਮਹਾਰਾਜ ਕਹਿੰਦੇ ਅਸੀਂ ਪੱਥਰ ਪੂਜਣੀ ਹੈਗੇ, ਅਸੀਂ ਕੋਈ ਜਿਹੜੇ ਮੂਰਤੀਆਂ ਨਹੀਂ ਪੂਜਣ ਵਾਲੇ ਨਹੀਂ, ਅਸੀਂ ਦਰੱਖਤਾਂ ਵਗੈਰਾ ਨੂੰ ਪੂਜਣ ਵਾਲੇ ਨਹੀਂ, ਅਸੀਂ ਕਿਸੇ ਦੇਹ ਧਾਰੀ ਪਖੰਡੀ ਨੂੰ ਪੂਜਣ ਵਾਲੇ ਵੀ ਨਹੀਂ। ਸਾਡੀ ਤਾਂ ਨਮਸਕਾਰ ਕਿਹਨੂੰ ਹੈ? ਤਿਸੈ ਆਦੇਸ਼,
ਤਿਸੈ ਆਦੇਸ਼,
ਤਿਸ ਨੂੰ ਸਾਡੀ ਨਮਸਕਾਰ ਹੈ ਕਿਹਨੂੰ? ਅੱਗੇ ਦੱਸਿਆ ਫਿਰ ਉਹ ਪੜ੍ਹੋ ਹੁਣ।
ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ,
ਇਹਨੂੰ ਸਾਡੀ ਨਮਸਕਾਰ ਹੈ ਆਦ, ਜਿਹਦਾ ਜਿਹੜਾ ਸਭ ਤੋਂ ਆਦ, ਜਦੋਂ ਸੰਸਾਰ ਨਹੀਂ ਵੀ ਬਣਿਆ ਸੀ ਨਾ, ਉਹਦੇ ਮੁੱਢ ਵਿੱਚ ਵੀ ਰੱਬ ਹੈਗਾ ਸੀ। ਸੰਸਾਰ ਦੇ ਸ਼ੁਰੂਆਤ ਜਦੋਂ ਹੋਈ ਸੀ ਰੱਬ ਉਦੋਂ ਵੀ ਹੈਗਾ ਸੀ, ਸੰਸਾਰ ਬਣਾਉਣ ਤੋਂ ਪਹਿਲਾਂ ਵੀ ਉਹ ਜਿਹੜਾ ਹੈਗਾ ਸੀ, ਸਾਡੀ ਉਹਨੂੰ ਨਮਸਕਾਰ ਹੈ। ਅਨੀਲ, ਅਨੀਲ ਕਈ ਅਰਥ ਰੱਖਦਾ ਹੈ। ਨੀਲ ਨਾਮ ਜਿਹੜਾ ਸਤਸੰਗ ਜੀ, ਨੀਲੇ ਰੰਗ ਦਾ, ਰੰਗਾਂ ਤੋਂ ਰਹਿਤ, ਆਮਨ ਰਹਿਤ, ਜਿਹਦਾ ਕੋਈ ਰੰਗ ਨਹੀਂ ਪਰਮੇਸ਼ਰ ਦਾ, ਸਾਡੀ ਉਹਨੂੰ ਨਮਸਕਾਰ ਹੈ। ਨੀਲ ਰੰਗ ਹੋ ਗਿਆ, ਐੜਾ ਮੁੜੂ ਲੱਗਿਆ ਜਿਹਦਾ ਰੰਗ ਕੋਈ ਨਹੀਂ। ਨੀਲ ਨਾਮ ਸਤਸੰਗ ਜੀ ਸਭ ਤੋਂ ਗਿਣਤੀ ਜਿਹੜੀ ਹੈ, ਇੱਕ ਨੀਲ ਗਿਣਤੀ ਦਾ ਵੀ ਨਾਂ ਹੈ। ਮਹਾਰਾਜ ਕਹਿੰਦੇ ਨੀਲ ਐੜਾ ਮੁੜੇ ਲੱਗਿਆ ਜਿਹਦੀ ਕੋਈ ਗਿਣਤੀ ਨਹੀਂ ਹੋ ਸਕਦੀ, ਉਹਦੇ ਗੁਣਾਂ ਨੂੰ ਉਹਨੂੰ ਗਿਣਿਆ ਹੀ ਨਹੀਂ ਜਾ ਸਕਦਾ। ਸਾਨੂੰ ਸਾਡੀ ਉਸ ਅਨੀਲ ਵਾਹਿਗੁਰੂ ਨੂੰ ਨਮਸਕਾਰ ਹੈ। ਅਤੇ ਨੀਲ ਨਾਮ ਸਤਸੰਗ ਜਿਹੜਾ ਹੈ ਨਿਗਲਣ ਦਾ ਵੀ ਹੁੰਦਾ, ਜਿਹੜਾ ਅਗਿਆਨ ਸਾਰਿਆਂ ਨੂੰ ਨਿਗਲ ਰਿਹਾ ਹੈ ਉਹ ਪਰਮੇਸ਼ਰ ਅਗਿਆਨ ਤੋਂ ਅਮਨ ਰਹਿਤ ਹੈ, ਉਹਨੂੰ ਅਗਿਆਨ ਨਹੀਂ ਨਿਗਲ ਸਕਦਾ। ਕਾਲ ਸਾਰਿਆਂ ਨੂੰ ਨਿਗਲ ਰਿਹਾ ਹੈ, ਜਿਹਦੇ ਪਰਮੇਸ਼ਰ ਨੂੰ ਕਾਲ ਨਹੀਂ ਨਿਗਲ ਸਕਦਾ ਉਹ ਅਨੀਲ ਹੈ। ਉਹਨੂੰ ਸਾਡੀ ਕੀ ਹੈ? ਆਦੇਸ਼, ਨਮਸਕਾਰ ਹੈ। ਹੋਰ ਕੀ? ਅਨਾਦ, ਅਨਾਦ ਦੇ ਅਰਥ ਨੇ ਜਿਹਦੀ ਕਦੇ ਸ਼ੁਰੂਆਤ ਕੋਈ ਦੱਸੀ ਨਹੀਂ ਜਾ ਸਕਦੀ, ਅਨ ਆਦ ਹੈ ਉਹ, ਸ਼ੁਰੂਆਤ ਤੋਂ ਰਹਿਤ ਹੈ। ਦੱਸ ਸਕਦੇ ਵੀ ਰੱਬ ਕਦੋਂ ਸ਼ੁਰੂ ਹੋਇਆ ਸੀ ਬਣਨਾ, ਰੱਬ ਕਦੋਂ ਬਣਿਆ ਸੀ, ਉਹਦਾ ਇਹ ਬਣਾਵਟ ਸ਼ੁਰੂਆਤ ਉਹਦੇ ਬਣਨ ਦੀ ਨਹੀਂ ਦੱਸੀ ਜਾ ਸਕਦੀ, ਉਹ ਤਾਂ ਅਨਾਦ ਹੈ। ਇਸ ਕਰਕੇ ਉਹਨੂੰ ਸਾਡੀ ਨਮਸਕਾਰ ਹੈ। ਅੱਗੇ ਹੈ ਅਨਾਹਤ, ਹੱਥ ਨਾਮ ਹੁੰਦਾ ਨਾਸ ਦਾ, ਅਨ ਮੈਨ ਰਹਿਤ, ਜਿਹੜਾ ਨਾਸ ਤੋਂ ਰਹਿਤ ਹੈ, ਹੱਥ ਨਾਸ ਨੂੰ ਕਹਿੰਦੇ ਨੇ, ਹੱਥ ਹੋ ਗਿਆ ਨਾਸ ਹੋ ਗਿਆ, ਉਹ ਤਾਂ ਅਵਨਾਸੀ ਹੈ। ਇਸ ਕਰਕੇ ਜਿਹੜਾ ਨਾਸ ਤੋਂ ਰਹਿਤ ਪਰਮੇਸ਼ਰ ਹੈ ਉਹਦੇ ਤਾਂ ਹੀ ਸਾਡੀ ਨਮਸਕਾਰ ਹੈ। ਫਿਰ ਕਹਿੰਦੇ ਅਸੀਂ ਜਿਹੜਾ ਲਿਬਾਸ ਪਹਿਨਦੇ ਹੋ, ਕਿਹੜਾ ਪਹਿਨਣਾ ਕੀਤਾ ਤੁਸੀਂ? ਜੁਗ ਜੁਗ ਏਕੋ ਵੇਸ, ਵੇਸ ਨਾਮ ਹੈ ਲਿਬਾਸ ਦਾ, ਜਿਹੜਾ ਵਾਹਿਗੁਰੂ ਜੁਗਾਂ ਜੁਗਾਂ ਵਿੱਚ ਇੱਕੋ ਵਾਹਿਗੁਰੂ ਆਇਆ ਹੋਇਆ, ਉਹੀ ਸਾਡਾ ਲਿਬਾਸ ਹੈ। ਸਤਯੁਗ 'ਚ ਵੀ ਹੈਗਾ ਸੀ, ਤ੍ਰੇਤੇ ਵਿੱਚ ਹੈਗਾ ਸੀ, ਦੁਆਪਰ 'ਚ, ਹੁਣ ਕਲਯੁਗ 'ਚ ਵੀ ਹੈਗਾ ਹੈ। ਜਿਹਦਾ ਜੁਗਾਂ ਜੁਗਾਂ ਦੇ ਵਿੱਚ ਵੇਸ ਹੈ ਉਹੀ ਸਾਡਾ ਲਿਬਾਸ ਧਾਰਨ ਕੀਤਾ ਹੋਇਆ ਹੈ। ਹਾਂ, ਉਹ ਲਿਖੇ ਨੇ ਦੇਖੋ, ਆਦ ਅਨੀਲ,
ਆਦ ਅਨੀਲ,
ਅਨੀਲ 'ਤੇ ਜਮਕ ਹੋ ਗਈ, ਕੌਮਾ ਹੋ ਗਈ, ਹਰਾ ਰੰਗ ਦੱਸ ਰਿਹਾ ਨਾ ਇਸ ਗੱਲ ਨੂੰ। ਅਨਾਦ ਅਨਾਹਤ,
ਅਨਾਦ ਅਨਾਹਤ,
ਔਰੇਂਜ ਰੰਗ ਜਿਹੜਾ ਵਿਸ਼ਰਾਮ ਦਾ, ਇੱਥੇ ਵਿਸ਼ਰਾਮ ਹੋ ਗਿਆ। ਅੱਗੇ
ਜੁਗ ਜੁਗ ਏਕੋ ਵੇਸ,
ਠੀਕ ਹੈ, ਜੁਗ ਨਾਮ ਜੁੜੇ ਦਾ ਵੀ ਹੈ, ਜਿਹੜਾ ਜੁਗਾਂ ਵਿੱਚ ਜੁੜਿਆ ਹੋਇਆ ਇੱਕੋ ਉਹਦਾ ਵੇਸ ਹੈ, ਜਿਹੜਾ ਇੱਕ ਦਾ ਹੀ ਸਾਰਿਆਂ ਜੁਗਾਂ 'ਚ, ਉਹੀ ਸਾਡਾ ਲਿਬਾਸ ਧਾਰਨ ਕਰਦੇ ਹਾਂ ਅਸੀਂ।
ਭੁਗਤ ਗਿਆਨ ਦਇਆ ਭੰਡਾਰਨ,
ਹਾਂਜੀ,
ਘੱਟ ਘੱਟ ਵੱਜ ਹੈ ਨਾਦ,
ਨਾਦ ਨਹੀਂ ਕਹਿੰਦੇ ਤਾਂ ਲੱਗਦਾ ਉਹ ਨਾਦ,
ਨਾਦ
ਨਾਦ
ਨਾਦ,
ਪੜ੍ਹੋ ਸਾਰੇ ਜੀ।
ਭੁਗਤ ਗਿਆਨ ਦਇਆ ਭੰਡਾਰਨ,
ਰੁਕਿਓ ਰੁਕਿਓ, ਦਇਆ ਪੜ੍ਹਨ ਕੀ ਦਇਆ, ਦੱਦਣ ਸਿਆਰੀ ਦਇਆ ਪੜ੍ਹਦੇ ਹੋ, ਹੈਗਾ ਕਿਵੇਂ? ਦੱਦਾ ਇਲੀ ਨੂੰ ਸਿਆਰੀ ਵਾਲਿਆਂ ਨੂੰ ਕਰਨਾ ਇੱਥੇ ਤਾਂ ਦਇਆ,
ਦਇਆ
ਪੜ੍ਹਨਾ ਕੀ ਨਹੀਂ,
ਦਇਆ
ਪੜ੍ਹਨਾ ਕੀ ਹੈ,
ਦਇਆ,
ਅੱਗੇ ਤੋਂ ਨਾ ਗੜਬੜ ਕਰਿਓ, ਇਹ ਦੁਬਾਰੇ ਪੜ੍ਹੋ। ਭੁਗਤ,
ਭੁਗਤ ਗਿਆਨ ਦਇਆ ਭੰਡਾਰਨ, ਘੱਟ ਘੱਟ ਵੱਜ ਹੈ ਨਾਦ,
ਵੱਜ ਹੈ ਪੜ੍ਹਨਾ ਠੀਕ ਪੜ੍ਹਿਆ, ਵੱਜੇ ਨਹੀਂ ਕਹਿਣਾ, ਸੋ ਹੈ ਨੂੰ ਸਿਆਰੀ ਹੈ, ਵੱਜ ਹੈ,
ਵੱਜ ਹੈ।
ਸੋ ਹਾਂਜੀ, ਇਹ ਫਿਰ ਯੋਗੀਆਂ ਨੇ ਸਵਾਲ ਕਰ ਦਿੱਤਾ, ਮਹਾਰਾਜ ਜੀ ਭੁਗਤ ਨਾਮ ਹੈ ਜੀ ਚੂਰਮੇ ਦਾ, ਚੂਰਮਾ ਤਾਂ ਜਾਣਦੇ ਹੋ ਕੀ ਹੁੰਦਾ ਹੈ? ਆ ਨਵਿਆਂ ਨੂੰ ਨਹੀਂ ਪਤਾ, ਪੁਰਾਣਿਆਂ ਨੂੰ ਪਤਾ ਹੈ। ਚੂਰਮਾ ਹੁੰਦਾ ਸੀ ਮੱਕੀ ਦੀ ਰੋਟੀ ਹੋਵੇ, ਉਹਨੂੰ ਚੂਰ ਕੇ ਵਿੱਚ ਪਾ ਕੇ ਘਿਓ, ਵਿੱਚ ਪਾ ਕੇ ਸ਼ੱਕਰ, ਚੂਰ ਕੇ ਚੰਗੀ ਤਰ੍ਹਾਂ ਵੱਟ ਕੇ ਪਿੰਨੀਆਂ, ਉਹਨੂੰ ਕਹਿੰਦੇ ਚੂਰੀ ਬਣ ਗਈ। ਸੋ ਯੋਗੀ ਇਹ ਖਾਂਦੇ ਨੇ ਚੂਰਮਾ, ਮਾਈਆਂ ਜਿੱਥੇ ਜਿੱਥੇ ਉਹਨਾਂ ਦੇ ਡੇਰੇ ਨੇ ਉੱਥੇ ਫਿਰ ਲੈ ਕੇ ਜਾਂਦੀਆਂ ਨੇ ਮੰਗਲਵਾਰ ਵਾਲੇ ਦਿਨ, ਇਕੱਠੀਆਂ ਬਣਾ ਕੇ ਘਰ ਵਾਲੇ ਭਾਵੇਂ ਮਰ ਜਾਣ ਭੁੱਖੇ, ਉੱਥੇ ਜ਼ਰੂਰ ਲਿਜਾਣਾ ਹੈ। ਸੋ ਉਹ ਚੂਰਮਾ ਉਹਨੂੰ ਕਹਿੰਦੇ,
ਸਾਡੇ ਘੁੱਦੂ ਕਹਿੰਦੇ ਜੀ।
ਸੋ ਇਹ ਹੁਣ ਕਹਿੰਦੇ ਵੀ ਅਸੀਂ ਤਾਂ ਜੀ ਚੂਰਮਾ ਛੁਕ ਚੂਰਮਾ ਛਕਦੇ ਹਾਂ, ਅਤੇ ਤੁਸੀਂ ਕਿਹੜਾ ਚੂਰਮਾ ਛਕਦੇ ਹੋ? ਮਰ ਕਹਿੰਦੇ ਤਿੰਨ ਤਰ੍ਹਾਂ ਦਾ ਚੂਰਮਾ ਬਣਦਾ ਨਾ, ਸ਼ੱਕਰ ਅਤੇ ਘਿਓ ਅਤੇ ਆਟਾ ਕਹਿ ਲਓ, ਆਟੇ ਦੀ ਰੋਟੀ ਚਾਹੇ ਕਣਕ ਦੀ ਬਣਾ ਲਓ ਚਾਹੇ ਮੱਕੀ ਦੀ ਬਣਾ ਲਓ, ਤੁਹਾਡੀ ਮਰਜ਼ੀ ਹੈ, ਇੱਥੇ ਕਦੀ ਸਿਖਾਉਂਦਾ ਹੀ ਨਹੀਂ ਕੋਈ। ਹਾਂਜੀ, ਮਹਾਂ ਦੀ ਦਾਲ ਤਾਂ ਚੱਲਦੀ ਹੈ, ਚਲੋ। ਹਾਂ ਮਾਰੀ ਕਹਿੰਦੇ ਇਹ ਮੈਦਾ ਕੀ ਹੈ ਬਾਈ? ਗਿਆਨ ਰੂਪੀ ਮੈਦਾ, ਭਗਤੀ ਰੂਪੀ ਖੰਡ, ਹਾਂਜੀ, ਅਤੇ ਪ੍ਰੇਮ ਰੂਪੀ ਘਿਓ ਜਿਹੜਾ ਪਾ ਕੇ ਬਣਾਇਆ ਜਾਂਦੀ ਹੈ ਨਾ, ਅਤੇ ਚੂਰਮੀ ਜਾਂ ਚੂਰੀ ਜਾਂ ਭੁਗਤ ਕਹਿ ਲਓ, ਇਹ ਅਸੀਂ ਛਕਦੇ ਹਾਂ। ਜਿਹੜਾ ਗਿਆਨ ਰੂਪੀ ਚੂਰਮਾ ਹੈ ਜਿਹਦੇ 'ਚ ਭਗਤੀ ਰੂਪੀ ਖੰਡ ਪਾਈ ਹੁੰਦੀ ਹੈ ਜਾਂ ਸ਼ੱਕਰ, ਪ੍ਰੇਮ ਰੂਪੀ ਪਾਇਆ ਹੁੰਦਾ ਘਿਓ, ਐਸਾ ਜਿਹੜਾ ਗਿਆਨ ਰੂਪੀ ਚੂਰਮਾ ਹੈ ਇਹ ਅਸੀਂ ਭੁਗਤ ਖਾਣਾ ਕਰਦੇ ਹਾਂ ਜੀ। ਅਤੇ ਦਇਆ ਭੰਡਾਰਨ, ਕਹਿੰਦੇ ਸਾਡੇ ਚੂਰਮਾ ਵਰਤਾਉਣ ਵਾਲੀ ਇੱਕ ਭੰਡਾਰਨ ਰੱਖੀ ਹੁੰਦੀ ਆ, ਉਹੀ ਵਰਤਾਉਂਦੀ ਹੈ, ਜੇ ਕਮਾਈ ਰੱਖੀ ਹੁੰਦੀ ਆ ਉਹ ਬਣਾਉਂਦੀ ਵੀ ਹੈ ਚੂਰਮਾ ਅਤੇ ਅੱਗੇ ਵਰਤਾਉਂਦੀ ਵੀ ਉਹੀ ਹੈ, ਉਹਨੂੰ ਕਹਿੰਦੇ ਨੇ ਭੰਡਾਰਨ ਜਿਹੜੀ ਵਰਤਾਉਂਦੀ ਹੈ। ਅਤੇ ਤੁਹਾਡੇ ਕਿਹੜੀ ਭੰਡਾਰਨ ਹੈ? ਮਾਰੀ ਕਹਿੰਦੇ ਦਇਆ, ਜਿਹੜੀ ਜੀਵਾਂ 'ਤੇ ਦਇਆ ਕਰਨੀ ਹੈ, ਤਰਸ ਕਰਨਾ, ਕਿਸੇ ਨੂੰ ਦੁਖੀ ਦੇਖ ਕੇ ਉਹਦਾ ਸਹਾਇਤਾ ਕਰ ਦੇਣੀ, ਕਿਸੇ ਗਰੀਬ ਦੀ ਬੱਚੀ ਦਾ ਵਿਆਹ ਕਰ ਦੇਣਾ, ਦਇਆ ਕਰ ਲੈਣੀ, ਜਾਂ ਕਿਸੇ ਨੂੰ ਹੋਰ ਨੂੰ ਸਹਾਇਤਾ ਦੇ ਦੇਣੀ, ਉਹਦੇ ਕੰਮ ਸਵਾਰ ਦੇਣੇ ਗਰੀਬ ਦੇ, ਜਾਂ ਕੋਈ ਸੰਕਟ 'ਚ ਆਇਆ ਹੋਇਆ ਉਹਦਾ ਉੱਥੇ ਸਹਾਇਤਾ ਕਰ ਦੇਣੀ, ਇਹ ਦਇਆ ਜਿਹੜੀ ਕਰਨੀ ਹੈ, ਇਹੀ ਸਾਡੀ ਭੰਡਾਰਨ ਹੈ। ਹਾਂ, ਤਾਂ ਜਿਹੜੀ ਦਇਆ ਜਿਹੜੀ ਹੈ ਅੰਤਰੀ ਵਰਥੇ ਵੀ ਕਰ ਲੈਂਦੇ ਨੇ, ਭੰਡ ਅਤੇ ਆਰ ਆਰਣ, ਭੰਡ ਆਰਣ, ਭੰਡ ਨਾਮ ਹੈ ਸਾਧ ਸਿੰਘ ਜੀ ਭੈੜੇ ਕੰਮਾਂ ਨੂੰ, ਜਿਹੜੀ ਭੈੜੇ ਕੰਮਾਂ ਦੀ ਜਿਹੜੀ ਆਰ ਮੈਨੇ ਵੈਰੀ, ਜਿਹੜੀ ਭੈੜੇ ਕੰਮਾਂ ਦੀ ਵੈਰ ਨੇ ਦਇਆ, ਜਿੱਥੇ ਦਇਆ ਉੱਥੇ ਭੈੜਾ ਕੰਮ ਥੋੜ੍ਹਾ ਹੋਊਗਾ ਕੋਈ ਦਇਆ ਵਾਲਾ, ਦਇਆ ਵਾਲਾ ਤਾਂ ਚੰਗੇ ਹੀ ਕੰਮ ਕਰੂਗਾ ਨਾ। ਸੋ ਦਇਆ ਜਿਹੜੀ ਹੈ ਭੈੜੇ ਕੰਮਾਂ ਦੀ ਆਰ ਮੈਨੇ ਵੈਰ ਨੇ, ਉਹ ਹੀ ਸਾਡੀ ਭੰਡਾਰਨ ਹੈ। ਅੱਗੇ ਘੱਟ ਘੱਟ
ਘੱਟ ਘੱਟ ਵਾਜ ਹੈ ਨਾਦ।
ਹਾਂ, ਕਹਿੰਦੇ ਅਸੀਂ ਫਿਰ ਜਦੋਂ ਚੂਰਮਾ ਛਕਣਾ ਹੁੰਦਾ ਨਾ, ਇੱਕ ਤੂਤੀ ਜੀ ਵਜਾਉਂਦੇ ਹੁੰਦੇ ਹਾਂ, ਨਰਸਿੰਘਾ ਵਜਾਉਂਦੇ ਹਾਂ ਜਾਂ ਸ਼ੰਖ ਵਜਾ ਦਿੰਦੇ ਹਾਂ, ਜਦੋਂ ਉਹ ਵੱਜਦਾ ਸਾਰੇ ਜੋਗੀ ਇਕੱਠੇ ਹੋ ਕੇ ਆ ਜਾਂਦੇ, ਲੈ ਵੀ ਹੁਣ ਲੰਗਰ ਤਿਆਰ ਹੈ, ਹੁਣ ਚੂਰਮਾ ਤਿਆਰ ਹੈ, ਉਹ ਜਾ ਕੇ ਛਕੀਏ, ਉਹ ਨਾਦ ਵਜਾ ਦਿੰਦੇ ਹਾਂ ਅਸੀਂ। ਅਤੇ ਤੁਸੀਂ ਕਿਹੜਾ ਨਾਦ ਵਜਾਉਂਦੇ ਹੋ ਜੀ? ਮਾਰੇ ਕਹਿੰਦੇ ਸਾਡਾ ਨਾਦ ਤਾਂ ਪਹਿਲੇ ਵੱਜ ਰਿਹਾ ਜਿਹੜਾ ਘੱਟ ਘੱਟ ਹਿਰਦੇ ਹਿਰਦੇ ਵਿੱਚ, ਘੱਟ ਨਾਮ ਹਿਰਦੇ ਦਾ, ਜਿਹੜਾ ਹਿਰਦੇ ਹਿਰਦੇ ਵਿੱਚ ਵਾਹਿਗੁਰੂ ਬੋਲ ਰਿਹਾ ਹੈ। ਹੁਣ ਆਪਾਂ ਤੁਸੀਂ ਬੋਲ ਦਿਓ ਕੀ ਬੋਲਦਾ ਇਹ ਨਾਦ ਵੱਜ ਰਿਹਾ ਨਾ, ਆ ਕਿੰਨੇ ਬੈਠੇ ਬੋਲਦੇ ਹੋ, ਅਰਬਾਂ ਖਰਬਾਂ ਲੋਕ ਦੁਨੀਆ ਹੈ ਜਿਹੜੀ ਬੋਲਦੀ ਹੈ, ਇਹ ਉਹ ਨਾਂ ਦੇ ਵੱਜ ਰਿਹਾ ਹੈ, ਆਉਂਦਾ ਨਾ ਬਾਣੀ, ਸਭਾ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਸਾਰਿਆਂ 'ਚ ਉਹੀ ਬੋਲ ਰਿਹਾ। ਹਾਂਜੀ, ਇਸ ਲਈ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਸਾਰੇ ਉਹ ਰਾਮ ਬੋਲਦੇ ਹੀ ਸੁਣਦਾ ਫਿਰ ਉਹਨਾਂ ਨੂੰ, ਇਹੀ ਸਾਡਾ ਨਾਦ ਹੈ।
ਆਪ ਨਾਥ ਨਾਥੀ ਸਭ ਜਾ ਕੇ,
ਕਹਿੰਦੇ ਜੇ ਤੁਸੀਂ ਸਾਡੇ ਧਰਮ ਵਿੱਚ ਆ ਜਾਵੋ, ਜੋਗੀ ਬਣ ਜਾਵੋ, ਤੁਸੀਂ ਤੁਹਾਨੂੰ ਨਾਥ ਬਣਾ ਦਈਏ, ਸਾਰੇ ਜੋਗੀਆਂ ਦਾ ਸਵਾਮੀ ਬਣਾ ਦਈਏ, ਨਾਥ ਬਣਾ ਦਈਏ। ਮਾਰੀ ਕਹਿੰਦੇ ਸਾਨੂੰ ਨਾਥ ਬਣਨ ਦੀ ਪਹਿਲਾਂ ਇੱਛਾ ਹੀ ਕੋਈ ਨਹੀਂ, ਬਾਕੀ ਨਾਥ ਜਿਹੜਾ ਸਾਰੇ ਸੰਸਾਰ ਦਾ ਹੈ, ਆਪ ਨਾਥ, ਉਹ ਪਰਮੇਸ਼ਰ ਆਪ ਹੀ ਨਾਥ ਹੈ ਸਾਰਿਆਂ ਦਾ, ਤੁਸੀਂ ਨਾਥ ਜਿਹੜੇ ਉਹਦੇ ਅਧੀਨ ਹੋ ਸਾਰੇ, ਤੁਹਾਡੇ ਉੱਪਰ ਵੀ ਕੋਈ ਨਾਥ ਹੈਗਾ, ਆਪ ਹੀ ਪਰਮੇਸ਼ਰ ਸਵਾਮੀ ਆ, ਨਾਥ ਹੈ ਸਾਰਿਆਂ ਦਾ, ਨੌ ਨਾਥ ਮੰਨੇ ਨੇ ਨਾ, ਤੁਹਾਨੂੰ ਲਿਖਾਏ ਨੇ ਅੱਗੇ ਪਿੱਛੇ, ਚਰਪਣ ਨਾਥ, ਮੰਗਲ ਨਾਥ, ਘੁੱਗੂ ਨਾਥ ਵਗੈਰਾ ਵਗੈਰਾ। ਸੋ ਇਸ ਲਈ ਉਹ ਨਾਥ ਵਾਹਿਗੁਰੂ ਪਰਮੇਸ਼ਰ ਆਪ ਹੈ ਸਾਰਿਆਂ ਦਾ, ਜਿਸ ਨੇ ਨਾਥੀ ਸਭ ਜਾ ਕੀ, ਜਿਹਨੇ ਜਾਕੀ ਨਹੀਂ ਪੜ੍ਹਨਾ, ਜਾ ਵੱਖਰਾ ਪਾਠ ਹੈ, ਅਤੇ ਕੀ ਵਿਸ਼ਰਾਮ ਕਿੱਥੇ ਹੈ ਜੀ?
ਕੀ ਤੇ ਜੀ,
ਅਤੇ ਅਲਪ ਵਿਸ਼ਰਾਮ ਕਿੱਥੇ ਹੈ?
ਨਾਥ 'ਤੇ,
ਨਾਥ 'ਤੇ, ਜਿਹਨੂੰ ਆਪਾਂ ਕੌਮਾਂ ਕਹਿੰਦੇ ਹਾਂ, ਆਪ ਨਾਥ,
ਆਪ ਨਾਥ,
ਨਾਥੀ ਸਭ ਜਾ ਕੀ,
ਨਾਥੀ ਸਭ ਜਾ ਕੀ,
ਪਰਮੇਸ਼ਰ ਆਪ ਹੀ ਨਾਥ ਹੈ ਸਾਰਿਆਂ ਦਾ, ਜਿਹਨੇ ਨਾਥੀ ਮਨੇ ਨੱਥੀ ਹੋਈ ਹੈ ਸਾਰੀ ਸ੍ਰਿਸ਼ਟੀ, ਆਪਣੇ ਹੁਕਮ ਵਿੱਚ, ਆਪਣੇ ਹੁਕਮ ਵਿੱਚ ਨੱਥ ਪਾਈ ਹੈ ਸਾਰਿਆਂ ਨੂੰ, ਸੋ ਉਹੀ ਸਾਰਿਆਂ ਦਾ ਨਾਥ ਹੈ। ਫਿਰ ਕਹਿੰਦੇ ਜੀ ਜੇ ਸਾਡੇ ਮਤ ਵਿੱਚ ਆਵੋ, ਤੁਹਾਨੂੰ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਣਗੀਆਂ, ਸ਼ਕਤੀਆਂ ਪ੍ਰਾਪਤ ਹੋ ਜਾਣਗੀਆਂ। ਮਹਾਰਾਜ ਜੀ ਕੀ ਕਹਿੰਦੇ ਉਹਦੇ ਜਵਾਬ ਵਿੱਚ, ਬੋਲੋ ਹੁਣ। ਰਿੱਧ
ਰਿੱਧ ਸਿੱਧ ਅਵਰਾ ਸਾਧ,
ਸਾਧ ਫੇਰ ਕਹਿਤਾ,
ਸਾਧ
ਜਿਹੜਾ ਜਿਹੜਾ ਦੱਦਾ ਧੱਦੇ 'ਚ ਬਦਲ ਦਿੰਦਾ, ਸਾਧ
ਸਾਧ,
ਹਾਂ ਠੀਕ ਹੋਇਆ, ਬੋਲਿਓ ਸਾਰੇ,
ਰਿੱਧ ਸਿੱਧ ਅਵਰਾ ਸਾਧ,
ਹਾਂ ਸਾਧ। ਸੋ ਇਸ ਲਈ ਸਾਧ ਨਾਮ ਸਵਾਦ ਹੈ, ਇਹ ਜਿੱਥੇ ਵੀ ਰਿੱਧ ਅਤੇ ਸਿੱਧ ਸਭ ਕਿਤੇ ਗੁਰੂ ਗ੍ਰੰਥ ਸਾਹਿਬ 'ਚ ਆਉਣ ਨਾ, ਕਿਤੇ ਵੀ ਇਹ ਅਧਿਕਾਂ ਸਾਹਿਤ 'ਤੇ ਪੜ੍ਹਨੇ ਨੇ। ਰਾਧ ਤਿਆਦਿਕ ਸੱਸ ਤਿਆਦਿਕ, ਜਿੱਥੇ ਵੀ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਆਉਂਦੇ ਨੇ ਦੋਵੇਂ, ਬਸ ਅੱਖਾਂ ਮੀਟ ਕੇ ਅਦਕ ਲਾ ਦਿਆ ਕਰੋ। ਰਿੱਧ ਸਿੱਧ ਅਵਰਾਸਾ, ਸੋਰੀ ਦੀ ਕੀ ਹੁੰਦੀ ਹੈ ਅਤੇ ਸਿੱਧੀ ਕੀ ਹੁੰਦੀ ਹੈ, ਹੁਣ ਲਿਖ ਲਿਓ ਛੇਤੀ। ਰਿਧੀ ਹੁੰਦੀ ਹੈ ਪੰਜ ਸੇਰ ਅੰਨ ਲੈ ਕੇ ਅੱਠ ਦਿਨ ਤੱਕ ਮੁੱਕਣ ਨਾ ਦੇਣਾ, ਐਸੀ ਸ਼ਕਤੀ ਆ ਜਾਣੀ, ਉਹਨੂੰ ਰਿਧੀ ਕਹਿੰਦੇ ਨੇ। ਪੰਜ ਕੁ ਸੇਰ ਅੰਨ ਲੈ ਕੇ ਅੱਠ ਦਿਨ ਤੱਕ ਉਹਨੂੰ ਮੁੱਕਣ ਨਾ ਦੇਣਾ, ਇਹ ਰਿਧੀ ਹੁੰਦੀ ਹੈ। ਅਤੇ ਸਿੱਧੀ ਇਹਦੀਆਂ ਗਿਣਤੀਆਂ ਨੇ 18 ਨੇ, ਇੱਕ ਨਹੀਂ ਇਹ 18 ਸਿੱਧੀਆਂ ਨੇ। ਸੋ ਉਹਨਾਂ ਦੀ ਗਿਣਤੀਆਂ ਲਿਖਣੀਆਂ ਤਾਂ ਲਿਖੋ ਫਿਰ। ਪਹਿਲੀ ਹੈ ਅਣਮਾ, ਦੂਜੀ ਹੈ ਮਹਿਮਾ, ਅਣਮਾ ਅੜਮਾ ਨਹੀਂ ਕਹਿ ਲਿਆ, ਅੜਮਾ ਨਹੀਂ ਅਣ ਨਾ ਅਣਮਾ। ਅਣਮਾ ਕੀ ਹੈ, ਬਹੁਤ ਅਣੂ ਹੋ ਜਾਣਾ, ਛੋਟੇ ਬਣਾ ਲੈਣਾ ਆਪਣੇ ਆਪ ਨੂੰ, ਇਹ ਸਿੱਧੀ ਆ ਜਾਣੀ, ਨਿੱਕਾ ਜਿਹਾ ਸਰੂਪ ਬਣਾ ਲੈਣਾ। ਜਿਵੇਂ ਉਹ ਬਾਲਾ ਨੂੰ ਸਲਣ ਵਾਸਤੇ ਬੌਣਾ ਰੂਪ ਧਾਰ ਕੇ ਕਿਸੇ ਨਿੱਕਾ ਜਿਹਾ, ਆਪਣੇ ਆਪ ਨੂੰ ਛੋਟਾ ਬਣਾ ਲੈਣਾ ਅਣੂ, ਇਹ ਸ਼ਕਤੀ ਆ ਜਾਂਦੀ ਹੈ, ਇਹਨੂੰ ਸਿੱਧੀ ਕਹਿੰਦੇ ਨੇ। ਜਿਹਨੂੰ ਸਿੱਧੀ ਪ੍ਰਾਪਤੀ ਹੋਈ ਹੈ ਕਰ ਸਕਦਾ ਆਪਣੇ ਨੂੰ ਛੋਟਾ ਜਿਹਾ। ਅਣਮਾ ਅੱਗੇ ਮਹਿਮਾ, ਮਹਿਮਾ ਕੀ, ਆਪਣਾ ਆਕਾਰ ਵਧਾ ਲੈਣਾ, 2.5 ਕਰਮਾਂ ਵਿੱਚ ਸਾਰੀ ਸ੍ਰਿਸ਼ਟੀ ਮਿਲ ਦਿੱਤੀ, ਵੱਡਾ ਆਕਾਰ ਬਣਾ ਲੈਣਾ, ਇਹ ਮਹਿਮਾ ਸਿੱਧੀ ਹੈ। ਅਣਮਾ ਮਹਿਮਾ, ਅੱਗੇ ਆਇਆ ਜੀ ਗਰਮਾ, ਗਰਮਾ ਹੁੰਦਾ ਆਪਣਿਆਂ ਨੂੰ ਵੇਟ ਵਧਾ ਲੈਣਾ, ਭਾਰੀ ਕਰ ਲੈਣਾ। ਉਹ ਜਦੋਂ ਰਾਵਣ ਦੀ ਸਭਾ, ਰਾਵਣ ਨੇ ਕਿਹਾ ਮੈਂ ਰਾਮਚੰਦਰ ਨਾਲ ਯੁੱਧ ਕਰਨਾ ਨਾ ਹੁਣ, ਤਾਂ ਉਹਨੇ ਆਪਣੇ ਇੱਕ ਜਰਨੈਲ ਨੂੰ, ਫੌਜਦਾਰ ਨੂੰ ਕਹਿ ਲਓ, ਸੈਨਾਪਤੀ ਨੂੰ ਕਹਿ ਲਓ, ਅੰਗਦ ਨੂੰ ਭੇਜ ਦਿੱਤਾ ਰਾਵਣ ਦੇ ਕੋਲ। ਅੰਗਦ ਜਦੋਂ ਗਿਆ ਰਾਵਣ ਨੂੰ ਕਹਿਣ ਲੱਗਾ, ਕੀ ਗੱਲ ਬਈ, ਰਾਮਚੰਦਰ ਨਾਲ ਯੁੱਧ ਕਰਨ ਵਾਸਤੇ ਤਿਆਰ ਹਾਂ, ਕਹਿੰਦਾ ਕਰਨਾ ਮੈਂ, ਕਹਿੰਦਾ ਮੇਰੀ ਇੱਕ ਗੱਲ ਸੁਣ, ਆਪਾਂ ਪਹਿਲਾਂ ਦੋਵੇਂ ਆਪਾਂ ਵਿੱਚ ਆਪਣਾ ਜ਼ੋਰ ਅਜ਼ਮਾਈ ਕਰ ਲਈਏ, ਜੇ ਤਾਂ ਤੂੰ ਮੈਨੂੰ ਹਰਾ ਦਿੱਤਾ ਫਿਰ ਤਾਂ ਤੂੰ ਰਾਮਚੰਦਰ ਨਾਲ ਯੁੱਧ ਕਰਨ ਦੇ ਯੋਗ ਹੋਵੇਂਗਾ। ਕਹਿੰਦਾ ਤੇਰੇ ਬਾਰੇ ਤੈਨੂੰ ਤਾਂ ਇੱਕ ਥੱਪੜ ਦੀ ਮਾਰ ਹੈ, ਉਹਨੂੰ ਕਹਿਣ ਲੱਗਾ। ਅਤੇ ਉਹਨੇ ਆਪਣੀ ਲੱਤ ਉਹਦੀ ਭਰੀ ਸਭਾ ਵਿੱਚ ਰੱਖ ਦਿੱਤਾ, ਮੂਹਰੇ ਕਰਕੇ ਰੱਖ ਲਈ ਲੱਤ। ਕਹਿਣ ਗਲਾ ਰਾਵਣ ਆ ਲੱਤ ਚੱਕ ਮੇਰੀ, ਚੱਕਣ ਆਇਆ ਅਤੇ ਕਿੱਲੀ ਜਾਂਦਾ ਚੱਕੇ ਨਹੀਂ ਜਾਂਦੀ। ਉਦੋਂ ਉਹਨੇ ਇਹ ਸਿੱਧੀ ਵਰਤੀ ਸੀ ਜਿਹੜੀ ਗਰਮਾ, ਆਪਣਾ ਵੇਟ ਵਧਾ ਲਿਆ, ਇੰਨਾ ਵਜਨ ਲੱਤ ਦਾ ਵਧਾ ਲਿਆ ਕਿ ਰਾਵਣ ਤੋਂ ਚੱਕੀ ਨਾ ਗਈ। ਕਹਿਣ ਲੱਗਾ ਤੂੰ ਆ ਲੱਤ ਨਹੀਂ ਚੱਕ ਸਕਿਆ, ਰਾਮਚੰਦਰ ਨਾਲ ਤੂੰ ਨਹੀਂ ਯੁੱਧ ਕਰ ਸਕਦਾ ਰਹਿਣ ਦੇ। ਇਸ ਕਰਕੇ ਉਹ ਸਿੱਧੀ ਹੁੰਦੀ ਹੈ ਗਰਮਾ, ਆਪਣਾ ਵੇਟ ਵਧਾ ਲੈਣਾ। ਅਣਮਾ ਮਹਿਮਾ ਗਰਮਾ, ਅਗਲੀ ਸਿੱਧੀ ਹੈ ਜੀ ਲਗਮਾ, ਲਗਮਾ ਹੌਲੇ ਹੋ ਜਾਣਾ, ਤੀਲੇ ਮੰਗੂ ਉੱਠ ਜਾਣ ਦੀ ਸ਼ਕਤੀ ਹੋ ਜਾਣੀ। ਲਗਮਾ ਅਣਮਾ ਮਹਿਮਾ ਗਰਮਾ ਲਗਮਾ ਲਿਖ ਲੀਆਂ। ਅੱਗੇ ਪ੍ਰਾਪਤ, ਪ੍ਰਾਪਤ ਮਨ ਪਾਉਂਦੀ ਵਸਤੂ ਪ੍ਰਾਪਤ ਕਰ ਲੈਣੀ ਜਿਹੜੀ ਚਾਹਵੇ ਪ੍ਰਾਪਤ ਹੋ ਜਾਣੀ, ਇਹ ਵੀ ਸਿੱਧੀ ਹੈ। ਅਣਮਾ ਮਹਿਮਾ ਲਗਮਾ ਪ੍ਰਾਪਤ, ਅੱਗੇ ਜੀ ਪਰਾ ਕਾਮਿਆਂ, ਪਰਾਏ ਦੀ ਅੰਦਰ ਦੀ ਗੱਲ ਬੁੱਝ ਲੈਣੀ ਵੀ ਉਹਨੇ ਕੀ ਸੋਚਿਆ ਹੈ ਪਰਾਇਆ, ਹਾਂ ਅੰਦਰ ਦੀ ਸਾਂ ਪਰਾ ਕਾਮਿਆਂ, ਪਰਾ ਕਾਮਿਆਂ ਦੂਜੇ ਦੀ ਅੰਦਰ ਦੀ ਗੱਲ ਨੂੰ ਸਮਝ ਲੈਣਾ, ਨਹੀਂ ਕੀ ਸੋਚ ਕੇ ਬੈਠਾ ਹੋਇਆ ਹੁਣ, ਅੰਦਰ ਦੀ ਹਿਰਦੇ ਦੀ ਸਮਝ ਲੈਣੀ, ਇਹ ਸਿੱਧੀ ਹੈ। ਕਿੰਨੀਆਂ ਹੋ ਗਈਆਂ ਪ੍ਰਾਪਤ, ਹਾਂ ਅੱਗੇ ਈਸ਼ਤਾ, ਈਸ਼ਤਾ ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰ ਲੈਣਾ, ਆਪਣੇ ਅਨੁਸਾਰ ਹੀ ਬੁਲਾ ਲੈਣਾ, ਜਾਂ ਜੋ ਇੱਛਾ ਹੋਣੀ ਉਹ ਪ੍ਰਾਪਤ ਕਰ ਲੈਣਾ। ਵਸਤਾ, ਹਾਂ ਇਸ਼ਤਾ ਲਿਖ ਲਈ, ਇੱਛਾ ਅਨੁਸਾਰ ਪ੍ਰੇਰ ਲੈਣਾ ਅਗਲੇ ਨੂੰ। ਅੱਗੇ ਆ ਜੀ ਵਸਤਾ, ਸਭ ਨੂੰ ਆਪਣੇ ਕੰਟਰੋਲ 'ਚ ਕਰ ਲੈਣਾ, ਵਸ ਕਰ ਲੈਣਾ, ਨਿਕਲ ਜਾ ਕੇ ਕਿਸੇ ਕੰਟਰੋਲ 'ਚੋਂ ਕਾਬੂ ਕਰ ਲੈਣਾ ਸਾਰਿਆਂ ਨੂੰ, ਇੱਕ ਜਣਾ ਨਹੀਂ ਕਾਬੂ ਹੁੰਦਾ ਕਰਦਾ, ਅਤੇ ਜਾਂ ਘਰ ਵਾਲੀ ਨਹੀਂ, ਜਾਂ ਘਰ ਵਾਲਾ ਵਿਗੜਿਆ ਜਾਂਦਾ ਕੰਮ, ਅਤੇ ਉਹ ਸਭ ਨੂੰ ਕਾਬੂ ਕਰ ਲੈਣਾ, ਵਸੀਕਾਰ ਕਰਨਾ। ਵਸਤਾ ਅੱਠ ਹੋ ਗਈਆਂ, ਕਾਬੂ ਕੰਟਰੋਲ ਕਰ ਲੈਣਾ ਸਭ ਨੂੰ, ਆਪਣੇ ਵਸ ਵਿੱਚ ਕਰ ਲੈਣਾ ਸਭ ਨੂੰ, ਇਹ ਅੱਠ ਨੇ ਮੁੱਖ। ਅੱਗੇ 10 ਨੇ ਗੌਣ, ਜਿਹੜੀਆਂ ਹੋਰ ਵੀ ਨੇ ਲਿਖੋ। ਅਨੂਰਮ, ਭੁੱਖ 'ਤੇ ਤ੍ਰੇਹ ਸਹਾਰ ਲੈਣੀ, ਭੁੱਖੇ ਰਹਿਣਾ ਕਿੰਨੇ ਕਿੰਨੇ, ਉਹ ਇਹ ਸਿੱਧੀ ਹੁੰਦੀ ਹੈ ਉਹਨਾਂ ਕੋਲ, ਪਿਆਸ ਪਾਣੀ ਦੀ ਲੋੜ ਨਹੀਂ ਪੀਣੀ, ਇਹ ਸਿੱਧੀ ਪ੍ਰਾਪਤ ਕੀਤੀ ਹੁੰਦੀ ਹੈ। ਅਨੂਰਮ ਭੁੱਖ 'ਤੇ ਸਹਾਰ ਲੈਣੀ, ਹਾਂਜੀ। ਦੂਰ ਦਰਸ਼ਨ, ਅੱਜ ਹੁਣ ਤੁਸੀਂ ਟੀ ਵੀ ਕਹਿੰਦੇ, ਹੁਣ ਉਹਦਾ ਨਾਂ ਵੀ ਦੂਰਦਰਸ਼ਨ ਲਿਖਣਾ ਪੰਜਾਬੀ 'ਚ, ਇਹ ਤਾਂ ਹੁਣ ਦਿਖਾਉਂਦਾ ਰਹਿੰਦਾ ਆਪਣੇ ਸਿਸਟਮ ਰਾਹੀਂ, ਉਹ ਜਿਹੜੇ ਨੇ ਦੂਰ ਦੀਆਂ ਚੀਜ਼ਾਂ ਨੂੰ ਵੇਖ ਲੈਣਾ, ਇੱਥੇ ਬੈਠੇ ਅਮੈਰੀਕਾ ਵਿੱਚ ਕੀ ਹੋ ਰਿਹਾ, ਇੰਡੀਆ ਕੀ ਹੋ ਰਿਹਾ, ਇੱਥੋਂ ਬੈਠੇ ਵੇਖ ਲੈਣਾ, ਪਤਾਲ 'ਚ ਕੀ ਹੋ ਰਿਹਾ, ਆਕਾਸ਼ ਕੀ ਹੋ ਰਿਹਾ, ਇਹ ਉਹ ਸ਼ਕਤੀ ਆ ਦੂਰ ਸਰਵਣ, ਹਾਂ ਦੂਰਦਰਸ਼ਨ। ਅਗਲੀ ਆ ਜੀ ਦੂਰ ਸਰਵਣ, ਦੋ ਸਾਲ ਮੈਂ ਆਪਣੇ ਕੋਲ ਇਹਨਾਂ ਦਿੱਤਾ ਟੈਲੀਫੋਨ, ਇੱਥੇ ਬੈਠੇ ਸੁਣੀ ਜਾਂਦੇ ਇੰਡੀਆ ਦੀਆਂ ਗੱਲਾਂ, ਪਰ ਉਹਨਾਂ ਕੋਲ ਸ਼ਕਤੀ ਹੁੰਦੀ ਹੈ, ਇਹਦੀ ਲੋੜ ਨਹੀਂ ਸੀ ਉਦੋਂ ਵੀ ਟੈਲੀਫੋਨ ਦੀ, ਜਿੱਥੇ ਬੈਠੇ ਮਰ ਜਿਹੜੀਆਂ ਗੱਲਾਂ ਸੁਣ ਲੈਂਦੇ ਸੀ। ਜਿਹਦੇ ਕੋਲ ਸ਼ਕਤੀ ਆ ਜਾਵੇ ਉਹ ਦੂਰ ਦੀਆਂ ਗੱਲਾਂ ਸੁਣ ਸਕਦਾ, ਦੂਰ ਸਰਵਣ। ਅਗਲੀ ਹੈ ਜੀ ਮਨੋਵੇਗ, ਸਭ ਤੋਂ ਦੁਨੀਆ ਸਭ ਤੋਂ ਚੱਲਣ ਤੇਜ਼ ਚੱਲਣ ਵਾਲੀ ਕਿਹੜੀ ਚੀਜ਼ ਹੈ ਜੀ? ਮਨ। ਸੋ ਮਨ ਦੀ ਸਪੀਡ ਦੇ ਮੁਤਾਬਕ ਹਰ ਥਾਂ 'ਤੇ ਪਹੁੰਚ ਜਾਣਾ। ਕਹਿੰਦੇ ਸੀ ਨਾ ਮਰਦਾਨੇ ਨੂੰ, ਮਰਦਾਨਿਆਂ ਮੀਟ ਅੱਖਾਂ, ਲਓ ਜੀ ਮੀਟ ਲੀਆਂ, ਲੈ ਖੋਲ ਲੈ ਹੁਣ ਜੀ ਕਿੱਥੇ ਪਹੁੰਚ ਗਏ, ਇਹ ਤਾਂ ਸੰਗਲਾ ਦੀਪ ਆ ਗਿਆ, ਇਹ ਤਾਂ ਬਗਦਾਦ ਆ ਗਿਆ, ਇਹ ਤਾਂ ਸੁਮੇਰ ਪਰਬਤ ਆ ਗਿਆ। ਸੋ ਇਹ ਜਿਹੜੀ ਸ਼ਕਤੀ ਹੈ ਮਨੋਵੇਗ, ਮਨ ਦੀ ਸਪੀਡ ਦੇ ਤੁਲ ਮੁਤਾਬਕ ਉਸ ਥਾਂ 'ਤੇ ਪਹੁੰਚ ਜਾਣਾ। ਅੱਗੇ ਆ ਜੀ ਕਾਮ ਰੂਪ, ਜਿਹੋ ਜਿਹੀ ਕਾਮਨਾ ਹੋਇਆ ਜਿਹਾ ਰੂਪ ਧਾਰ ਲੈਣਾ, ਝੋਟਾ ਕਿ ਝੋਟਾ ਬਣ ਜਾਣਾ, ਅਤੇ ਮੱਛਰ ਕਵੇਂ ਮੱਛਰ ਬਣ ਜਾਣਾ, ਮੱਖੀ ਕਵੇਂ ਮੱਖੀ। ਸਿੱਧਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਗਏ ਨੇ ਨਾ, ਆਪਣੀ ਸ਼ਕਤੀ ਦਿਖਾਈ ਸੀ, ਮੱਛਰ ਬਣ ਗਿਆ ਕੋਈ ਸਾਧਸੰਗ ਜੀ ਜਿਹੜਾ ਸੀ, ਮੱਖੀ ਬਣ ਗਿਆ, ਕਹਿੰਦੇ ਲੱਭੋ ਕਿੱਥੇ ਕਿੱਥੇ ਨੇ ਸਾਡੇ ਮਹਾਰਾਜ, ਤਾਂ ਹੁਣ ਅੰਤਰਜਾਮੀ ਨੇ ਕੰਨੋਂ ਫੜ ਫੜ ਕੇ ਲਿਆਈ ਜਾਣ ਸਾਰਿਆਂ ਨੂੰ। ਅਤੇ ਜਦੋਂ ਮਹਾਰਾਜ ਆਪ ਗਏ ਸਤਿਗੁਰ ਸੇ ਪਾਸਾ ਚੱਲ ਗਏ, ਸਤਸੰਗ ਕਹਿੰਦੇ ਲੱਭੋ ਬਾਈ ਉੱਥੇ ਕਿਹੜਾ ਜਾਵੇ, ਉੱਥੇ ਤੱਕ ਪਹੁੰਚ ਹੈ ਨਹੀਂ ਸੀ ਉਹਨਾਂ ਦੀ। ਸੋ ਇਹ ਜਿਹੜੀ ਸਿੱਧੀ ਹੈ ਆਪਣਾ ਰੂਪ ਬਦਲ ਲੈਣਾ, ਕਾਮ ਰੂਪ। ਅਗਲੀ ਹੈ ਜੀ ਪਰ ਕਾਇਆ ਪ੍ਰਵੇਸ਼, ਦੂਜੇ ਦੀ ਕਾਇਆ ਵਿੱਚ ਵੜ ਜਾਣਾ, ਜਿਵੇਂ ਭੂਤ ਆ ਕੇ ਵੜ ਜਾਂਦਾ, ਭੂਤ ਵੜਿਆ ਇਹਦੇ 'ਚ, ਪਰ ਉਹ ਹੁੰਦਾ ਆਪ ਉਸ ਕਿਸੇ ਦੀ ਅੰਦਰ ਜਾ ਵੜਨਾ, ਜਿਵੇਂ ਮਸੰਦਰ ਨਾਥ ਜਿਹੜਾ ਸੀ ਸੰਗਲਾ ਦੀਪ ਦਾ ਜਿਹੜਾ ਰਾਜਾ ਸੀ ਨਾ ਸਿਵ ਨਾਭ, ਉਹਦਾ ਪਿਤਾ ਅਮਰੂ ਮਰ ਗਿਆ, ਉਹਦੀ ਦੇਹ 'ਚ ਜਾ ਵੜਿਆ ਸੀ। ਤੋ ਇਉਂ ਜਿਹੜਾ ਸੀ ਦੂਜੇ ਦੀ ਕਾਇਆ ਵਿੱਚ ਪ੍ਰਵੇਸ਼ ਹੋ ਜਾਣਾ, ਇਹ ਹੈ ਪਰ ਕਾਇਆ ਪ੍ਰਵੇਸ਼। ਅਗਲੀ ਹੈ ਜੀ ਸਵੈਸੰਦ ਮ੍ਰਿਤੂ, ਆਪਣੀ ਇੱਛਾ ਅਨੁਸਾਰ ਜਦੋਂ ਚਾਹੇ ਮਰ ਜਾਣਾ। ਸਵੈ ਸਵੈ ਸੱਚੇ ਦੇ ਪੈਰ 'ਚ ਵਾਹਵਾ ਉੱਤੇ ਦਲਾਵਾਂ, ਸਵੈ ਆਪਣੀ ਭਾਵ ਹੈਗਾ, ਸਵੈ ਆਪਣੀ ਇੱਛਾ ਅਨੁਸਾਰ ਮਰਨਾ। ਸਵੈ ਸੰਦ ਮ੍ਰਿਤੂ, ਆਪਣੀ ਜਿਵੇਂ ਚਾਹੇ ਉਦੋਂ ਮਰ ਜਾਣਾ, ਨਹੀਂ ਤਾਂ ਆਪਣੀ ਮਰਜ਼ੀ ਨਾਲ ਕੋਈ ਮਰ ਵੀ ਨਹੀਂ ਨਾ ਸਕਦਾ। ਇਹ ਮੌਤ ਜਦੋਂ ਚਾਹੁਣ ਚੱਲ ਜਾਣਾ ਜੀ, ਹੁਣ ਕੀ ਲੋੜ ਹੈ ਚੱਲੀਏ। ਸਵੈ ਛੰਦ ਸੱਚਾ ਵੱਡਾ ਸੱਚਾ ਉੱਤੇ ਟਿੱਪੀ ਦੱਦਾ, ਸਵੈ ਸੰਦ ਮ੍ਰਿਤੂ। ਇਸੇ ਤਰ੍ਹਾਂ ਅਗਲੀ ਹੈ ਜੀ ਸੁਰ ਕ੍ਰੀੜਾ, ਦੇਵਤਿਆਂ ਨਾਲ ਜਾ ਕੇ ਖੇਡਾਂ ਖੇਡਣੀਆਂ, ਅਪਸਰਾਂ ਨਾਲ ਖੇਡੀ ਜਾਣਾ ਜਦੋਂ ਮਰਜ਼ੀ ਚਾਹੁਣ ਸੁਰਗ ਚੜ ਕੇ, ਇਹ ਉਹ ਸਿੱਧੀ ਹੈ ਸੁਰ ਕ੍ਰੀੜਾ। ਇਸੇ ਤਰ੍ਹਾਂ ਸਾਧਸੰਗ ਜੀ ਸੰਕਲਪ ਸਿੱਧ, ਜਿਹੜਾ ਮਨ 'ਚ ਸੰਕਲਪ ਬਣਨਾ ਉਹਨੂੰ ਪ੍ਰਾਪਤ ਕਰ ਲੈਣਾ। ਜੇ ਕਹੇ ਸੰਕਲਪ ਵੀ ਅੱਜ ਮੀਂਹ ਪਵਾਉਣਾ ਮੈਂ, ਆਓ ਬਦਲੋ ਪਾਓ ਪਾ ਦੇਗਾ, ਉਹ ਜਿਹਾ ਜਿਹਾ ਕੋਈ ਸੰਕਲਪ ਬਣ ਗਿਆ ਉਹਨੂੰ ਪੂਰਾ ਕਰ ਲੈਣਾ, ਸੰਕਲਪ ਸਿੱਧੀ ਹੈ। ਹਾਂ ਸੰਕਲਪ ਸਿੱਧ। ਇਸੇ ਤਰ੍ਹਾਂ ਸਾਧਸੰਗ ਅਗਲੀ ਹੈਗੀ ਹੈ ਅਪਰ ਤਿਹਤ ਗਤ, ਔਖੇ ਥਾਵਾਂ 'ਤੇ ਪਹੁੰਚ ਜਾਣਾ। ਅਪਰ ਤਿਹਤ ਗਤ, ਗਤ ਹੁੰਦੀ ਹੈ ਪਹੁੰਚ, ਜਿੱਥੇ ਨਾ ਵੀ ਪਹੁੰਚਿਆ ਜਾਵੇ ਉਹਨਾਂ ਥਾਵਾਂ 'ਤੇ ਪਹੁੰਚ ਜਾਣਾ। ਜਿਵੇਂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਗੋ ਗਿਰ ਸਾਗਰ ਮਾਰਗ ਦੇਈ, ਗੋ ਧਰਤੀ ਨੇ ਵੀ ਰਾਹ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੂੰ, ਗਿਰ ਪਹਾੜਾਂ ਨੇ ਰਾਹ ਦਿੱਤਾ ਸੀ ਮੇਰੇ ਪਰ ਦੇ ਚੱਲ ਗਏ, ਅਤੇ ਸਮੁੰਦਰਾਂ 'ਤੇ ਵੀ ਸਾਧਸੰਗ ਜੀ ਧਰਤੀ 'ਤੇ ਜਿਵੇਂ ਤੁਰੀ ਨੇ ਇਉਂ ਤੁਰਦੇ ਫਿਰੀ ਜਾਣਾ, ਸਾਗਰਾਂ ਨੇ ਵੀ ਰਾਹ ਦੇ ਦੇਣਾ, ਜਿਵੇਂ ਉਹ ਸਾਧਸੰਗ ਦਰਿਆ ਪਾਰ ਹੋ ਜਾਣਾ, ਕਹਿਣਾ ਮੈਂ ਲੰਘਣਾ ਵੀ ਪਾਸੇ ਹੋ ਜਾ ਦੋ ਫਾੜ ਹੋ ਜਾਣਾ। ਇਸ ਤਰ੍ਹਾਂ ਸਾਧਸੰਗ ਜਿਹੜਾ ਹੈ ਇਹ 18 ਸਿੱਧੀਆਂ ਨੇ, ਪਰ ਇਹ ਵੀ ਕੀ ਆ ਮਹਾਰਾਜ ਦੇਖੋ ਕੀ ਕਹਿੰਦੇ ਨੇ, ਕਹਿੰਦੇ ਤੁਹਾਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣਗੀਆਂ ਸਾਡੇ ਯੋਗ ਮਤ ਵਿੱਚ ਆ ਜਾਓ। ਸਤਿਗੁਰੂ ਕਹਿੰਦੇ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਸਾਡੇ ਚਰਨਾਂ 'ਚ ਖੜੀਆਂ ਹੋਈਆਂ ਨੇ, ਅਤੇ ਨਾਲ ਹੀ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਅਵਰਾ ਸਾਧ ਹੈ, ਅਵਰਾ ਮੈਨੇ ਹੋਰ ਤਰ੍ਹਾਂ ਦਾ ਹੀ ਸਵਾਦ ਹੈ। ਇਹ ਵੀ ਰਾਹ ਦੀ ਗੱਲ ਹੈ, ਜੇ ਮੰਜ਼ਿਲ ਨਹੀਂ ਹੈਗੀ ਸਿੱਧੀਆਂ ਪ੍ਰਾਪਤ ਕਰਨੀ, ਭਜਨ ਸਿਮਰਨ ਕਰਨ ਵਾਲਿਆਂ ਨੂੰ ਹੋ ਜਾਂਦੀਆਂ ਨੇ, ਪਰ ਅਜੇ ਉਹ ਸਾਡੀ ਆਖਰੀ ਮੰਜ਼ਿਲ ਨਹੀਂ, ਰਾਹ ਦੀ ਗੱਲ ਹੈ ਜੇ ਰਿੱਧੀਆਂ ਸਿੱਧੀਆਂ ਵੀ। ਇਹ ਵੀ ਮਾਇਆ ਦਾ ਹੀ ਪਾਰਟ ਹੈ, ਇੱਕ ਮਾਇਆ ਦਾ ਹੀ ਹਿੱਸਾ ਹੈ। ਗੁਰਮਤਿ ਇੱਥੋਂ ਅਗਲੀ ਗੱਲ ਦੱਸਦੀ ਹੈ ਜਿਹੜਾ ਕਿ ਪ੍ਰਭੂ ਨਾਲ ਮਿਲਾਪ ਕਰਨਾ, ਬ੍ਰਹਮ ਗਿਆਨ ਦੀ ਪ੍ਰਾਪਤ ਕਰਨੀ ਹੈ, ਸਿੱਖ ਦੀ ਮੰਜ਼ਿਲ 'ਤੇ ਇਹ ਹੈ। ਰਿੱਧੀਆਂ ਸਿੱਧੀਆਂ ਤਾਂ ਆਏ ਜਾਂਦੀਆਂ ਨੇ ਛੇਤੀ ਜਾਪ ਕਰਨ ਵਾਲਿਆਂ ਕੋਲ, ਇਸ ਲਈ ਮਹਾਰਾਜ ਜੀ ਕਹਿੰਦੇ ਨੇ ਇਹ ਤਾਂ ਮਾਇਆ ਦਾ ਹੀ ਹਿੱਸਾ ਨੇ, ਆਵਰਾ ਹੋਰ ਤਰ੍ਹਾਂ ਦਾ ਹੀ ਸਵਾਦ ਹੈ ਇਹ, ਜਾਂ ਇਹਦਾ ਸਵਾਦ ਤਾਂ ਆਵਰਾ ਹੋਰਨਾਂ ਨੂੰ ਇਹ ਆਉਂਦਾ ਹੈ, ਜਾਂ ਅਵਰਾ ਨਾਮ ਢੱਕ ਲੈਣ ਦਾ ਹੁੰਦਾ ਹੈ। ਇਹ ਜਿਹੜੀਆਂ ਰਿੱਧੀਆਂ ਸਿੰਘ 'ਚ ਲੱਗੇ ਰਹਿੰਦੇ ਨੇ ਬੰਦੇ, ਇੱਥੇ ਹੀ ਰੁਕ ਜਾਂਦੇ ਨੇ, ਫਿਰ ਇੱਥੇ ਰੁਕ ਕੇ ਲੋਕਾਂ ਨੂੰ ਆਪਣੀ ਸ਼ਕਤੀ ਪੂਜਾ ਕਰਾਉਣ ਵਾਸਤੇ ਲਾਈ ਰੱਖਦੇ ਨੇ। ਸੋ ਮਹਾਰਾਜ ਕਹਿੰਦੇ ਇਹ ਜਿਹੜਾ ਸੀ ਗਿਆਨ ਨੂੰ ਅਵਰਾ ਮੈਨੇ ਢੱਕਣ ਵਾਲਾ ਹੈ, ਗਿਆਨ ਦੀ ਪ੍ਰਾਪਤੀ ਨਹੀਂ ਹੋਣ ਦਿੰਦੀਆਂ ਫਿਰ ਇਹ ਅੱਗੇ, ਜੇ ਇਹਨਾਂ ਵਿੱਚ ਖਚਤ ਹੋ ਗਏ ਇਹਨਾਂ ਤੋਂ ਅੱਗੇ ਲੰਘਣਾ। ਚਲੋ ਅੱਗੇ, ਹਾਂਜੀ ਜਿਹੜਾ ਫੁਰਨਾ ਹੋਣਾ ਪੂਰਾ ਕਰ ਲੈਣਾ। ਹਾਂਜੀ ਦੱਸ ਦਿਓ ਕੀ ਲਿਖਿਆ ਉਹਨੂੰ ਸ਼ਾਸਨ ਤੋਂ ਬਾਅਦ ਸੁਰ ਕ੍ਰੀੜਾ ਦੇਵਤਿਆਂ ਨਾਲ ਖੇਡਾਂ ਖੇਡਣੀਆਂ ਚਲੋ ਜਿਹੜੀ ਲੈ ਜਾ ਬਾਅਦ 'ਚ ਲਿਖ ਲਓ ਕਿ ਚੱਲੀ ਆਪਾਂ
ਸੰਯੋਗ ਵਿਯੋਗ ਦੋਏ ਕਾਰ ਚਲਾਵੇ ਹੈ
ਹਾਂ ਪੜ੍ਹ ਦਿਓ ਸਾਰੀ ਲੈਣ
ਲਿਖੇ ਲਿਖੇ ਆਵੇ ਹੈ ਭਾਗ
ਠੀਕ ਹੈ ਸੋ ਕਹਿੰਦੇ ਜੀ ਸੰਯੋਗ ਵਿਯੋਗ ਦੋਏ ਕਾਰ ਚਲਾਵੇ ਹੈ ਲਿਖੇ ਆਵੇ ਹੈ ਭਾਗ ਉਹ ਕਹਿੰਦੇ ਅਸੀਂ ਜਦੋਂ ਇਹ ਭੋਜਨ ਵਰਤਾਉਂਦੇ ਹਾਂ ਨਾ ਚੂਰਮਾ ਤਾਂ ਛਾਂਦੇ ਕੱਢ ਲੈਣਾ ਭਾਗ ਨਾਮ ਹੈ ਛਾਂਦਾ ਹਿੱਸਾ ਆ ਆ ਆਹ ਖੱਪਰ ਜਿਹੜਾ ਇਹ ਜੋਗੀ ਵਾਸਤੇ ਹੈ ਇੰਨਾ ਇੰਨੇ ਇੰਨਾ ਚੂਰਮਾ ਇੰਨੀਆਂ ਪਿੰਨੀਆਂ ਉਹਨੂੰ ਦੇ ਦਿਓ ਇੰਨੀਆਂ ਪਿੰਨੀਆਂ ਜਿਹੜੀਆਂ ਨੇ ਚੂਰਮੇ ਦੀਆਂ ਫਲਾਣੇ ਨੂੰ ਦੇ ਦਿਓ ਇਉਂ ਅਸੀਂ ਛਾਂਦੇ ਕੱਢ ਲੈਂਦੇ ਹਿੱਸੇ ਕੱਢ ਲੈਂਦੇ ਪਹਿਲਾਂ ਵਰਤਾਉਣ ਵੇਲੇ ਅਤੇ ਤੁਸੀਂ ਕਿਹੜਾ ਹਿੱਸਾ ਕੱਢਦੇ ਹੋ ਸਤਿਗੁਰੂ ਜੀ ਮਹਾਰਾਜ ਜੀ ਕਹਿ ਰਹੇ ਨੇ ਸੰਯੋਗ ਜਿਹੜਾ ਸੰਯੋਗਾਂ ਅਨੁਸਾਰ ਪ੍ਰਾਲਭ ਅਨੁਸਾਰ ਸੰਯੋਗ ਨਾਲ ਉਹਦਾ ਮਿਲਣ ਦਾ ਜਿਹੜੀ ਚੀਜ਼ ਪ੍ਰਾਲਭ ਅਨੁਸਾਰ ਮਿਲ ਗਈ ਅਤੇ ਇਸੇ ਤਰ੍ਹਾਂ ਵਿਯੋਗ ਉਹ ਕਹਿੰਦੇ ਸਾਡਾ ਭੰਡਾਰਾ ਵਰਤਾਉਣ ਵਾਲਾ ਵੀ ਹੁੰਦਾ ਇੱਕ ਵਰਤਾਵਾ ਹੁੰਦਾ ਦੋ ਕਹਿੰਦੇ ਹੁਣ ਰੱਖ ਦਿੰਦੇ ਹਾਂ ਅਸੀਂ ਕਿ ਇੱਕ ਦਾ ਨਾਂ ਰੱਖਦੇ ਨੇ ਕੁਠਾਰੀ ਇੱਕ ਨਾਂ ਰੱਖਦੇ ਨੇ ਭੰਡਾਰੀ ਕੁਠਾਰੀ ਕਿਹਨੂੰ ਕਹਿੰਦੇ ਨੇ ਜੋਗੀ ਜਿਹੜੀਆਂ ਆਈਆਂ ਹੋਈਆਂ ਚੀਜ਼ਾਂ ਨੂੰ ਸਾਂਭਣ ਵਾਲਾ ਹੋਵੇ ਉਹਨੂੰ ਕਹਿੰਦੇ ਨੇ ਕੁਠਾਰੀ ਟਕਸਾਲ ਵਿੱਚ ਵੀ ਹੈਗਾ ਸੀ ਇੱਕ ਉਹਦਾ ਨਾਂ ਕੁਠਾਰੀ ਰੱਖਿਆ ਸੀ ਜਨਤਾ ਨੇ ਆਈਆਂ ਸੰਗਤਾਂ ਵੱਲੋਂ ਆਇਆ ਸਮਾਨ ਜਿਹੜਾ ਸਾਂਭ ਲੈਣਾ ਅਤੇ ਟਿਕਾ ਕੇ ਰੱਖਣਾ ਫਿਰ ਜਿਹੜਾ ਅਸੀਂ ਵਿਯੋਗ ਭੰਡਾਰੀ ਕਿਹੜਾ ਹੈ ਜਿਹੜੀਆਂ ਆਈਆਂ ਚੀਜ਼ਾਂ ਨੂੰ ਫਿਰ ਅੱਗੇ ਵਰਤਾਉਣ ਵਾਲਾ ਜੇ ਚੀਜ਼ ਇੱਕ ਤਾਂ ਸਾਂਭਣ ਵਾਲੀਆਂ ਚੀਜ਼ਾਂ ਆ ਗਈਆਂ ਸਾਂਭੀ ਜਾਣਾ ਉਹਨੇ ਇੱਕ ਸਾਂਭੀ ਆਉਣੀ ਫਿਰ ਅੱਗੇ ਵਰਤਾਉਣਾ ਹੈ ਉਹਨੂੰ ਕਹਿੰਦੇ ਨੇ ਭੰਡਾਰੀ ਕਹਿੰਦੇ ਸਾਡੇ ਦੋ ਹੁੰਦੇ ਨੇ ਅਤੇ ਤੁਹਾਡੇ ਕੋਲ ਕੁਠਾਰੀ ਅਤੇ ਭੰਡਾਰੀ ਕਿਹੜਾ ਹੈ ਮਹਾਰਾਜ ਕਹਿੰਦੇ ਸੰਯੋਗ ਸਾਡਾ ਜਿਹੜਾ ਹੈਗਾ ਕੁਠਾਰੀ ਹੈ ਕਿਵੇਂ ਹੈ ਕੁਠਾਰੀ ਸੰਯੋਗ ਮੁਤਾਬਕ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ ਮਿਲਦੀਆਂ ਨੇ ਉਹ ਮਿਲੀਆਂ ਨੂੰ ਜਿਹੜੀਆਂ ਅਸੀਂ ਪ੍ਰਾਪਤ ਕਰ ਲੈਂਦੇ ਹਾਂ ਇਹ ਸਾਡੇ ਲਈ ਜਿਹੜਾ ਹੈਗਾ ਕੁਠਾਰੀ ਹੈ ਭੰਡਾਰੀ ਕੀ ਹੈ ਫਿਰ ਆ ਜਿਹੜੀਆਂ ਚੀਜ਼ਾਂ ਆ ਗਈਆਂ ਪ੍ਰਲਾਭ ਅਨੁਸਾਰ ਉਹ ਅੱਗੇ ਵੰਡ ਵੀ ਦੇਣੀਆਂ ਪ੍ਰਤਾ ਦੇਣੀਆਂ ਅਤੇ ਉਹ ਜਿਹੜਾ ਹੈਗਾ ਵਿਯੋਗ ਨਾਮ ਵਿਛੜ ਜਾਣਾ ਚੀਜ਼ਾਂ ਦਾ ਸੰਯੋਗ ਦਾ ਆਉਣਾ ਵਿਯੋਗ ਦਾ ਜਿਹੜੀਆਂ ਚੀਜ਼ਾਂ ਦਾ ਚਲਾ ਜਾਣਾ ਜਿਹੜੀਆਂ ਵਰਤਾ ਦੇਣੀਆਂ ਨੇ ਉਹ ਸਾਡਾ ਜਿਹੜਾ ਹੈ ਵਿਯੋਗ ਜਿਹੜਾ ਹੈ ਇਹ ਭੰਡਾਰੀ ਹੈ ਜਿਹੜਾ ਸੰਯੋਗਾਂ ਦੋਵੇਂ ਚੀਜ਼ਾਂ ਨਾਲ ਹੀ ਚਲਾਵ ਹੈ ਕਾਰ ਆਕਾਰ ਦੂਜੀ ਨਾਲ ਸਮਝ ਜਿਹੜੀ ਤੁਸੀਂ ਚਲਾਉਂਦੇ ਹੋ ਕਾਰ ਨਾਮ ਹੈ ਸਾਰੇ ਸੰਸਾਰ ਦੀ ਜਿਹੜੀ ਕਾਰ ਹੈ ਸਾਰੇ ਸੰਸਾਰ ਦੀ ਜਿਹੜੀ ਬਈ ਕਾਰਜ ਹੈ ਉਹ ਦੋਵੇਂ ਚੀਜ਼ਾਂ ਨਾਲ ਹੀ ਚੱਲਦਾ ਹੈ ਸੰਯੋਗਾਂ ਕਰਕੇ ਸਾਰੇ ਮਿਲਦੇ ਹੋ ਕੋਈ ਦੂਜੇ ਨੂੰ ਕੋਈ ਪਤੀ ਬਣ ਕੇ ਸੰਯੋਗ ਬਣ ਗਿਆ ਕੋਈ ਸੰਯੋਗ ਬਣਿਆ ਮਾਤਾ ਬਣ ਗਿਆ ਕੋਈ ਸੰਯੋਗ ਬਣਿਆ ਭੈਣ ਭਰਾ ਬਣ ਗਏ ਸੋ ਸੰਯੋਗਾਂ ਅਨੁਸਾਰ ਜਿਹੜਾ ਹੈ ਮਿਲਾਪ ਹੁੰਦਾ ਜਦੋਂ ਹੋ ਗਿਆ ਵਿਯੋਗ ਫਿਰ ਵਿਛੜ ਕੇ ਚਲੇ ਜਾਂਦੇ ਨੇ ਸੋ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਸੰਯੋਗ ਅਤੇ ਵਿਯੋਗ ਪ੍ਰਲਾਭ ਅਨੁਸਾਰ ਸੰਯੋਗ ਬਣ ਜਾਣਾ ਪ੍ਰਲਾਭ ਅਨੁਸਾਰ ਇਸ ਅਸੀਂ ਵਿਛੋੜਾ ਹੋ ਜਾਣਾ ਇਹੀ ਕੁਠਾਰੀ ਨੇ ਅਤੇ ਭੰਡਾਰੀ ਨੇ ਇਹੀ ਦੋਵੇਂ ਚੀਜ਼ਾਂ ਜਿਹੜੀਆਂ ਨੇ ਦੋਵੇਂ ਮਨੇ ਦੋਵੇਂ ਕੌਣ ਦੋ ਕਿਹੜੇ ਹੋ ਗਏ ਸੰਯੋਗ ਤਾਂ ਵਜੋਂ ਇਹ ਦੋਏ ਤਾਂ ਦੋਏ ਤਾਂ ਜਮਕੀ ਲਾਉਣੀ ਹੈ ਸੰਯੋਗ ਵਿਯੋਗ ਦੋਏ ਕਾਰ ਚਲਾਵੇ ਜੇ ਤੁਸੀਂ ਵਿਯੋਗ 'ਤੇ ਰੁਕੋਗੇ ਸੰਯੋਗ ਵਿਯੋਗ ਦੋਏ ਕਾਰ ਚਲਾਵੇ ਇਹ ਦੋ ਕਾਰਾਂ ਚਲਾਉਂਦੇ ਨੇ ਜੇ ਦੋਏ ਕਾਰ ਨਾਲ ਆਵੋਗੇ ਸੋ ਚੀਜ਼ਾਂ ਕਿਹੜੀਆਂ ਨੇ ਦੋ ਇੱਕ ਸੰਯੋਗ ਹੈ ਇੱਕ ਵਿਯੋਗ ਹੈ ਇਸ ਕਰਕੇ ਦੋਏ 'ਤੇ ਰੁਕਣਾ ਹੈ ਬੋਲਿਓ ਫਿਰ
ਸੰਯੋਗ ਵਿਯੋਗ ਦੋਏ ਕਾਰ ਚਲਾਵੇ
ਇਹ ਦੋਵੇਂ ਚੀਜ਼ਾਂ ਸੰਯੋਗ ਅਤੇ ਵਿਯੋਗ ਹੀ ਸੰਸਾਰ ਦੇ ਕਾਰ ਨੂੰ ਚਲਾਉਣ ਵਾਲੀਆਂ ਨੇ ਇਹੀ ਕੁਠਾਰੀ ਅਤੇ ਭੰਡਾਰੀ ਨੇ ਅਤੇ ਲੇਖੇ ਆਪ ਹੈ ਭਾਗ ਜਿਹੜਾ ਤੁਸੀਂ ਕਹਿੰਦੇ ਜੀ ਅਸੀਂ ਸਾਂਦਾ ਕੱਢਦੇ ਹਾਂ ਭਾਗ ਕੱਢਦੇ ਹਾਂ ਹਿੱਸਾ ਕੱਢਦੇ ਹਾਂ ਉਹ ਜਿਹੜਾ ਲੇਖੇ ਅਨੁਸਾਰ ਜੋ ਮਿਲ ਗਿਆ ਜੋ ਲੇਖੇ ਅਨੁਸਾਰ ਆ ਗਿਆ ਸਾਡੇ ਕੋਲ ਉਹੀ ਹਿੱਸਾ ਸਾਨੂੰ ਪ੍ਰਾਪਤ ਹੈ ਉਦੋਂ ਬਾਅਦ ਤਾਂ ਕੋਈ ਲੈ ਨਹੀਂ ਸਕਦਾ ਜੋ ਕਰਮਾਂ ਵਿੱਚ ਲਿਖਿਆ ਹੋਇਆ ਹਾਂਜੀ ਇਹੀ ਭਾਗ ਹੈ ਸਾਂਦਾ ਹੈ ਅੱਗੇ
ਆਦੇਸ਼ ਤਿਸੈ ਆਦੇਸ਼
ਆਦੇਸ਼ ਪੂਰਾ ਕਿਨਾਂ ਲਾ ਕੇ
ਆਦੇਸ਼ ਤਿਸੈ ਆਦੇਸ਼
ਹਾਂ ਜਿਹੜਾ ਨਮਸਕਾਰ ਕੀ ਹੈ ਆਦੇਸ਼ ਮੈਂ ਨਮਸਕਾਰ ਤਿਸੈ ਉਹਦੇ ਤਾਂ ਹੀ ਸਾਡੀ ਨਮਸਕਾਰ ਹੈ ਕਿਹਦੇ ਤਾਂ ਹੀ ਅੱਗੇ ਦੱਸਿਆ ਆਦ
ਆਦ ਅਨੀਲ ਅਨਾਦ ਅਨਾਹਤ ਹਾਂ ਜੁਗ ਜੁਗ ਏਕੋ ਬੇਸ
ਜਿਸ ਵਾਹਿਗੁਰੂ ਦਾ ਆਦ ਮੁੱਢ ਆਦ ਤੋਂ ਹੀ ਜਿਹੜਾ ਹੈਗਾ ਸੰਸਾਰ ਤੋਂ ਪਹਿਲਾਂ ਵੀ ਹੈਗਾ ਸੀ ਅਨੀਲ ਜੀ ਦਾ ਰੰਗ ਕੋਈ ਨਹੀਂ ਅਨੀਲ ਜਿਹੜਾ ਹੈਗਾ ਸਾਸਨ ਗਿਣਤੀ ਤੋਂ ਰਹਿ ਜਿਹੜਾ ਹੈਗਾ ਅਨੀਲ ਦੇ ਅਰਥ ਨੇ ਜਿਹੜਾ ਜਿਹਨੂੰ ਅਗਿਆਨ ਨਿਗਲ ਨਹੀਂ ਸਕਦਾ ਐਸਾ ਜਿਹੜਾ ਅਨੀਲ ਵਾਹਿਗੁਰੂ ਹੈ ਅਨਾਦ ਜਿਹਦੀ ਮੁੱਢ ਨਹੀਂ ਕੋਈ ਦੱਸ ਸਕਿਆ ਉਹ ਕਦੋਂ ਦਾ ਵਾਹਿਗੁਰੂ ਆ, ਕਦੋਂ ਸ਼ੁਰੂ ਹੋਇਆ ਸੀ। ਇਹ ਅਨਾਦ ਦੇ ਅਰਥ ਨੇ। ਅਨਾਹਤ ਹੱਥ ਮੈਨੇ ਨਾਸ, ਅਨ ਮੈਨੇ ਨਹੀਂ, ਨਹੀਂ ਆ ਜਿਹਦਾ ਨਾਸ ਕਦੇ। ਐਸੇ ਅਕਾਲ ਪੁਰਖ ਨੂੰ ਸਾਡੀ ਨਮਸਕਾਰ ਹੈ ਜਿਹਦਾ ਯੁੱਗ ਯੁੱਗ ਇੱਕੋ ਵਿੱਚ, ਯੁੱਗਾਂ ਯੁੱਗਾਂ ਵਿੱਚ ਉਹਦਾ ਵੇਸ ਹੈ। ਹਾਂਜੀ,
ਏਕਾ ਮਾਈ ਜੁਗਤੀ ਵਿਆਹੀ,
ਆ ਜੁਗਤੀ ਨਹੀਂ ਹੈਗਾ ਤੱਤਣ ਸਿਆਰੀ ਤੱਤਣ, ਏਕਾ
ਮਾਈ ਜੁਗਤ ਵਿਆਹ,
ਹਾਂ ਅੱਗੇ ਸਾਬਾਸ
ਜੁਗਤ ਵਿਆਹੀ,
ਠੀਕ ਹੈ
ਤਿੰਨ ਚੇਲੇ ਪਰਵਾਹ,
ਠੀਕ ਪੜਿਓ ਸਾਰੇ,
ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਹ।
ਸਿੱਧਾ ਨੇ ਫਿਰ ਸਵਾਲ ਕੀਤਾ ਮਹਾਰਾਜ ਜੀ ਨੂੰ, ਮਹਾਰਾਜ ਅਸੀਂ ਜਿਹੜੀ ਪਾਰਵਤੀ ਆ ਨਾ, ਉਹ ਜਿਹੜੀ ਮਾਈ ਹੈ, ਅਸੀਂ ਉਸੇ ਨੂੰ ਹੀ ਆਪਣੀ ਮਾਂ ਮੰਨਦੇ ਹਾਂ। ਪਾਰਵਤੀ ਨੂੰ ਹੈ ਕਿਹਦੇ ਘਰ ਵਾਲੀ ਸੀ ਉਹ?
ਸ਼ਿਵ ਜੀ ਦੇ,
ਹਾਂ ਸ਼ਿਵ ਜੀ ਦੇ, ਕਿਉਂਕਿ ਸ਼ਿਵ ਜੀ ਤੋਂ ਹੀ ਪੈਦਾ ਹੋਏ ਮੰਨਿਆ ਗੋਰਖ ਨੂੰ ਅਤੇ ਮਛੰਦਰ ਨੂੰ, ਤਾਂ ਉਹਨਾਂ ਨੇ ਪਾਰਵਤੀ ਨੂੰ ਮਾਂ ਆਖਿਆ, ਇਹਦੀ ਪੂਜਾ ਕਰਦੇ ਨੇ। ਜਾਂ ਕਹਿੰਦੇ ਨੇ ਵੀ ਮਾਈ ਜਿਹੜੀ ਪਾਰਵਤੀ ਹੈ ਨਾ, ਜੁਗਤ ਵਿਆਹੀ, ਇਹ ਤੋਂ ਸਾਰੀ ਸੰਸਾਰ ਬਣਿਆ। ਹਾਂਜੀ, ਗਣੇਸ਼ ਦਾ ਕੀ ਸੀ? ਮੈਨੂੰ ਸਮਝ ਨਹੀਂ ਆਇਆ। ਵਾਹਿਗੁਰੂ, ਗਣੇਸ਼ ਤਾਂ ਉਹਦਾ ਪੁੱਤਰ ਸੀ, ਹਾਂ ਪੁੱਤਰ ਸੀ, ਪਤੀ ਨਹੀਂ ਸੀ ਪੁੱਤਰ ਸੀ, ਬੜਾ ਪੁੱਠਾ ਕਰਦਾ ਸੀ ਕੰਮ ਪਰਮਜੀਤ ਸਿੰਘ, ਪੁੱਤਰ ਨੂੰ ਪਤੀ ਬਣਾ ਛੱਡਿਆ, ਪਤੀ ਉਹ ਸ਼ਿਵਜੀਤ ਸੀ, ਪੁੱਤਰ ਸੀ ਗਣੇਸ਼। ਹਾਂ ਚਲੋ, ਇੱਕ
ਇੱਕ ਸੰਸਾਰੀ ਇੱਕ,
ਅਜੇ ਉਹਦੇ ਅਰਥ ਕਰ ਲਈਏ, ਏਕਾ ਮਾਈ ਜੁਗਤ ਵਿਆਹੀ, ਅਤੇ ਤੁਹਾਡੀ ਫਿਰ ਮਾਈ ਪਾਰਵਤੀ ਕਿਹੜੀ ਹੈ? ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਤੁਸੀਂ ਕਹਿੰਦੇ ਵੀ ਪਾਰਵਤੀ ਤੋਂ ਸੰਸਾਰ ਬਣਿਆ ਨਾ, ਅਤੇ ਪਾਰਵਤੀ ਨੂੰ ਕਿਹਨੇ ਬਣਾਇਆ? ਸ਼ਿਵ ਜੀ ਨੂੰ ਕਿਹਨੇ ਬਣਾਇਆ? ਉਦੋਂ ਪਹਿਲਾਂ ਵੀ ਤਾਂ ਸੰਸਾਰ ਹੈਗਾ ਸੀ, ਤੁਸੀਂ ਕਿਵੇਂ ਕਹਿ ਦਿੱਤਾ ਵੀ ਪਾਰਵਤੀ ਨੇ ਸੰਸਾਰ ਬਣਾਇਆ? ਐਸਾ ਨਹੀਂ ਗੱਲ, ਤੁਹਾਡਾ ਇਹ ਜਿਹੜਾ ਹੈ ਮਤ ਝੂਠਾ ਹੈ। ਸੋ ਫਿਰ ਕਿਵੇਂ ਕਿਹਤੋਂ ਬਣਾਇਆ ਸੰਸਾਰ? ਏਕਾ ਮਾਈ, ਮਾਈ ਨਾਮ ਹੈ ਮਾਇਆ ਦਾ, ਏਕਾ ਜੋ ਇੱਕ ਪਰਮੇਸ਼ਵਰ ਹੈ, ਉਹਨੇ ਪਹਿਲਾਂ ਮਾਈ ਮਾਇਆ ਪੈਦਾ ਕੀਤੀ ਹੈ। ਜਦੋਂ ਉਹ ਮਾਇਆ ਜਿਹੜੀ ਸੀ ਜੁਗਤ ਪਰਮੇਸ਼ਰ ਦੇ ਨਾਲ ਜੁੜੀ, ਮਾਇਆ ਦਾ ਰੱਬ ਨਾਲ ਮੇਲ ਹੋਇਆ, ਫਿਰ ਕੀ ਹੋਇਆ? ਵਿਆਹੀ, ਵਿਆਹੀ ਨਾ ਹੁੰਦਾ ਪ੍ਰਸੂਤ ਹੋਣ ਦਾ, ਜਨਮ ਦੇਣ ਦਾ। ਕੋਈ ਪਸ਼ੂ ਸੂੰਦਾ ਹੈ, ਮਾਤਾ ਕਿਸੇ ਬੱਚੇ ਨੂੰ ਜਨਮ ਦਿੰਦੀ ਹੈ, ਉਹਨੂੰ ਪ੍ਰਸੂਤ ਕਹਿੰਦੇ ਨੇ। ਸੋ ਇਸ ਕਰਕੇ ਜਦੋਂ ਇਹ ਜਿਹੜੀ ਇੱਕ ਮਾਇਆ, ਇੱਕ ਪਰਮੇਸ਼ਰ ਨੇ ਪਹਿਲਾਂ ਮਾਇਆ ਪੈਦਾ ਕੀਤੀ ਹੈ, ਜਦੋਂ ਜੁਗਤ ਪਰਮੇਸ਼ਰ ਦੇ ਨਾਲ ਉਹਦਾ ਮੇਲ ਹੋਇਆ ਜੁੜੀ, ਅਤੇ ਵਿਆਹੀ, ਉਹਨੇ ਜਨਮ ਦਿੱਤਾ ਕਿਹਨੂੰ? ਤਿੰਨ ਚੇਲੇ ਪ੍ਰਵਾਨ, ਤਿੰਨ ਚੇਲਿਆਂ ਨੂੰ ਉਹਨੇ ਜਿਹੜਾ ਸੀ ਪੈਦਾ ਕਰ ਦਿੱਤੇ, ਪ੍ਰਸੂਤ ਕਰ ਦਿੱਤੋਂ ਹੋਣ ਤੋਂ ਤਿੰਨ ਚੇਲੇ ਹੋਏ। ਤਿੰਨ ਚੇਲੇ ਕਿਹੜੇ ਨੇ ਜਿਹੜੇ ਪ੍ਰਮਾਣ ਮਨਜ਼ੂਰ ਹੋਏ? ਕਿਹੜੇ ਨੇ ਅੱਗੇ ਦੱਸੇ ਨੇ ਹੁਣ?
ਇੱਕ ਸੰਸਾਰੀ, ਇੱਕ ਭੰਡਾਰੀ,
ਕੱਕਿਆਂ ਨੂੰ ਥੋੜ੍ਹਾ ਭਾਰਾ ਕਰਾਂ, ਉਕੜ ਨੇ ਨਾ,
ਇੱਕ ਸੰਸਾਰੀ
ਹੁਣ ਲੱਗ ਗਿਆ,
ਇੱਕ ਭੰਡਾਰੀ,
ਠੀਕ ਹੈ,
ਇੱਕ ਲਾਏ ਦੀਵਾਨ,
ਦੀਵਾਨ ਨਹੀਂ, ਦੀ ਵੱਖਰਾ, ਦੀਵਾਨ ਵੱਖਰਾ,
ਦੀਵਾਨ
ਦੀ ਬਾਣ,
ਦੀਵਾਨ
ਪੜ੍ਹਿਓ ਸਾਰੇ, ਇਹ ਦੀਵਾਨ ਪਾਠ ਨਹੀਂ ਜੀ ਕਰਨਾ, ਦੀ ਵੱਖਰਾ ਦੀਵਾਨ ਵੱਖਰਾ ਪੜ੍ਹ ਜਾਂਦੇ ਆਪਾਂ ਸਾਰੇ ਰੋਜ਼ ਦੇ ਮੁਤਾਬਕ ਰੱਟੀ 'ਚ ਦੀਵਾਨ, ਕਈ ਦੀਵੀਆਂ ਦੀਵਾਨ ਵੀ ਨਹੀਂ ਪੜ੍ਹ, ਦੀਵਾਨ, ਹਾਂ ਬਾਬੇ ਨੇ ਦੀਵਾਨ ਲਾਇਆ। ਸੋ ਉਹ ਨਹੀਂ ਕਹਿਣਾ ਜਿਹੜਾ ਰੋਜ਼ ਦਾ ਪਿੰਡਾਂ ਵਾਲਾ, ਅੱਖਰ ਦੇਖੋ ਕੀ ਨੇ, ਇੱਕ ਸੰਸਾਰੀ,
ਇੱਕ ਸੰਸਾਰੀ,
ਕੱਕੇ ਨੂੰ ਉੱਕਣ ਲੱਗ ਗਿਆ, ਇੱਕ ਭੰਡਾਰੀ,
ਇੱਕ ਭੰਡਾਰੀ,
ਇੱਕ ਲਾਏ ਇੱਥੇ ਜਮਕ ਲਾ ਕੇ ਦੀਵਾਨ। ਹੁਣ ਅਰਥ ਕਰੀਏ, ਇੱਕ ਸੰਸਾਰੀ ਕਿਹੜਾ ਬਣਾਇਆ ਮਾਇਆ ਤੋਂ? ਬਰਮਾ, ਜਿਹੜਾ ਸੰਸਾਰ ਨੂੰ ਉਤਪਤ ਕਰਦਾ, ਪੈਦਾ ਕਰਦਾ, ਉਹਨੂੰ ਕਹਿ ਦਿੱਤਾ ਸੰਸਾਰੀ। ਅਤੇ ਇੱਕ ਭੰਡਾਰੀ, ਇੱਕ ਫਿਰ ਪੈਦਾ ਕੀਤੇ ਸਾਨੂੰ ਪਾਲਦਾ, ਭੰਡਾਰੀ ਕੌਣ ਹੈ? ਵਿਸ਼ਨੂੰ, ਉਹ ਦੇਵਤਾ ਪੈਦਾ ਕਰ ਦਿੱਤਾ ਉਸ ਮਾਇਆ ਨੇ। ਇੱਕ ਬਰਮਾ ਪੈਦਾ ਕਰ ਦਿੱਤਾ, ਇੱਕ ਭੰਡਾਰੀ, ਬਰਮਾ ਦੀ ਡਿਊਟੀ ਲਾਤੀ ਕਿ ਤੂੰ ਜਨਮ ਦੇਣਾ, ਸ੍ਰਿਸ਼ਟੀ ਬਣਾਉਣੀ ਹੈ। ਭੰਡਾਰੀ ਜਿਹੜਾ ਸੀ, ਵਿਸ਼ਨੂੰ ਨੂੰ ਡਿਊਟੀ ਲਾ ਦਿੱਤੀ, ਤੂੰ ਪੈਦਾ ਕੀਤੇ ਸਾਨੂੰ ਪਾਲਣਾ, ਰੋਜੀ ਦੇਣੀ ਹੈ, ਖਾਣ ਪੀਣ ਨੂੰ ਦੇਣਾ ਕੁਝ। ਫਿਰ ਤੀਜਾ ਕਿਹੜਾ? ਸ਼ਿਵਜੀ, ਉਹਦੀ ਕੀ ਡਿਊਟੀ ਸੀ? ਇੱਕ ਲਾਏ, ਲਾਏ ਮੈਂ ਹੁੰਦਾ ਮਾਰਨਾ, ਲੈ ਕਰ ਲੈਣਾ, ਮਾਰ ਦੇਣਾ। ਸੋ ਪੈਦਾ ਕੀਤੇ ਹੋਇਆਂ ਨੂੰ ਮਾਰਨ ਦੀ ਡਿਊਟੀ, ਦੀ ਮਾਰਨ, ਦੀ ਲਾਏ ਮੈਨੇ ਮਾਰਨ, ਦੀ ਮੈਨੇ ਦੀ ਮਾਰਨ, ਦੀ ਬਾਣ ਮੀਨਜ ਹੈਬਿਟ, ਆਦਤ, ਇੱਕ ਨੂੰ ਮਾਰਨ ਦੀ ਆਦਤ ਹੈ, ਉਹ ਮਾਰਦਾ ਹੀ, ਉਹ ਕੌਣ ਹੈ? ਸ਼ਿਵਜੀ, ਸੋ ਗਲਾ ਘੁੱਟਣ ਦਾ ਕੰਮ ਉਹਦਾ ਹੀ ਹੈ, ਸਾਰਿਆਂ ਨੂੰ ਮਾਰਦਾ ਉਹ ਹੀ ਹੈ। ਇਉਂ ਮਾਇਆ ਤੋਂ ਮਹਾਰਾਜ ਜੀ ਨੇ ਤਿੰਨ ਚੇਲੇ ਪੈਦਾ ਕਰ ਦਿੱਤੇ। ਹਾਂਜੀ, ਇੱਕ ਬਰਮਾ, ਇੱਕ ਵਿਸ਼ਨੂੰ, ਇੱਕ ਸ਼ਿਵਜੀ, ਅੱਡ ਅੱਡ ਉਹਨਾਂ ਦੀਆਂ ਡਿਊਟੀਆਂ ਦੱਸ ਦਿੱਤੀਆਂ। ਫਿਰ ਇਹ ਜਿਹੜਾ ਹੈ ਤਿੰਨੇ ਦੇਵਤੇ, ਫਿਰ ਕੀ ਅੱਗੇ ਦੱਸਿਆ? ਪੜ੍ਹੋ ਜੀ ਅੱਗੇ।
ਜਿਪ ਤਿਸ ਭਾਵੇ
ਨਾ ਦਲਾਵਾਂ ਪਾਵੇ ਤੇ ਭਾਵ ਹੈ,
ਜਿਪ ਤਿਸ ਭਾਵੇ
ਠੀਕ ਹੈ
ਤੇ ਵਹਿ ਚਲਾਵੇ
ਲਾਗੀਆਂ ਦਲਾਵਾਂ ਠੀਕ ਹੈ,
ਜਿਵ ਹੋਵੇ ਪ੍ਰਵਾਨ
ਹੁਣ ਠੀਕ ਹੋ ਗਿਆ। ਪੜ੍ਹੋ ਸਾਰੇ ਜੀ,
ਜਿਪ ਤਿਸ ਭਾਵੇ ਜਿਵ ਹੋਵੇ ਪ੍ਰਵਾਨ।
ਆ ਕਈਆਂ ਦੀ ਆਵਾਜ਼ ਸੁਣੀਏ ਪੁੱਤ, ਜਿਵ ਤਿਸ ਭਾਵੇ ਤਾਂ ਠੀਕ ਪੜ੍ਹ ਗਏ, ਤੇ ਵਹਿ ਨੂੰ ਪੜ੍ਹ ਗਏ ਤੇ ਮੈਂ ਚਲਾਵੇ, ਤੇ ਮੈਂ ਆਪਣਾ ਹੀ ਘੜ ਲਿਆ ਕੋਲੋਂ ਜਿਹੜਾ ਹੈ। ਵਾਹ 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 ਵਾਹ। ਜਿਵ ਤਿਸ ਭਾਵੈ ਤੇ ਵੈ ਚਲਾਵੈ, ਜਿਵ ਹੋਵੈ ਫੁਰਮਾਨ। ਫਿਰ ਇਹ ਜਿਹੜੇ ਤਿੰਨੇ ਦੇਵਤੇ ਨੇ ਮਰਜ਼ੀ ਨਹੀਂ ਕਰ ਸਕਦੇ ਆਪਣੀ, ਜਿਵ ਤਿਸ ਭਾਵੈ ਜਿਹੜਾ ਪਰਮੇਸ਼ੁਰ ਨੂੰ ਭਾਉਂਦਾ ਤੇ ਵੈ ਚਲਾਵੈ, ਉਵੇਂ ਉਹਨਾਂ ਨੂੰ ਆਪਣੇ ਹੁਕਮ 'ਚ ਚਲਾਉਂਦਾ। ਮਰਜ਼ੀ ਨਾਲ ਤਿੰਨੇ ਕੁਝ ਨਹੀਂ ਕਰ ਸਕਦੇ, ਜੇ ਮਰਜ਼ੀ ਨਾਲ ਸ਼ਿਵ ਜੀ ਮਾਰ ਨਹੀਂ ਸਕਦਾ, ਮਰਜ਼ੀ ਨਾਲ ਵਿਸ਼ਨੂੰ ਪਾਲ ਵੀ ਨਹੀਂ ਸਕਦਾ, ਆਪਣੀ ਮਰਜ਼ੀ ਨਾਲ ਉਹ ਪੈਦਾ ਵੀ ਨਹੀਂ ਕਰ ਸਕਦਾ ਬ੍ਰਹਮਾ ਜਿਹੜਾ। ਜਿਵੇਂ ਉਹ ਪਰਮੇਸ਼ੁਰ ਉਹਨਾਂ ਨੂੰ ਹੁਕਮ ਕਰਦਾ ਚਲਾਉਂਦਾ ਹੈ, ਜਿਵ ਹੋਇਆ ਫੁਰਮਾਨ, ਫੁਰਮਾਨ ਮੈਨੇ ਹੁਕਮ, ਜਿਵੇਂ ਉਹਨਾਂ ਤਿੰਨਾਂ ਨੂੰ ਉਹਦਾ ਹੁਕਮ ਹੁੰਦਾ ਹੈ, ਉਵੇਂ ਉਹ ਹੁਕਮ 'ਚ ਆਪਣੇ ਵਿੱਚ ਚਲਾਵਾ ਚਲਾਉਂਦਾ ਉਹਨਾਂ ਨੂੰ। ਹਾਂਜੀ ਫਿਰ ਅੱਗੇ
ਉਹ ਵੇਖੇ
ਵੇਖ ਖੱਖੇ ਦਲਾਵਾਂ ਲਾ ਕੇ
ਵੇਖੇ,
ਬਾਬੇ ਨੂੰ ਨਹੀਂ ਲਾਉਣੀਆਂ, ਫਿਰ ਬਾਬੇ ਨੂੰ ਵੀ ਲੱਗ ਗਈਆਂ
ਵੇਖੇ।
ਹਾਂ ਉਹ ਖੱਖੇ ਨੂੰ ਨਹੀਂ ਲੱਗੀਆਂ ਜੀ, ਵੇਖੇ
ਉਹ ਵੇਖੇ
ਵੇਖੇ ਤਾਂ ਬਾਬੇ ਨੂੰ ਵੀ ਲੱਗ ਗਈਆਂ ਨਾ, ਉਹਨਾਂ ਨੂੰ ਬੋਲਣ ਦਿਓ ਜੀ ਹਾਲੇ ਤੁਸੀਂ। ਬਾਬੇ ਲਾਵਾਂ ਵੇ ਖੱਖਿਆਂ ਤੋਂ ਲਾਵਾਂ ਖੈ, ਵੇ ਖੈ
ਵੇਖੈ।
ਹਾਂ ਲੱਗ ਗਈਆਂ ਹੁਣ, ਉਹ ਵੇਖੈ
ਵੇਖੈ
ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਵਿਡਾਣ। ਅਗਰ ਪਹਿਲਾਂ ਬਹੁਤਾ ਹੀ ਕਹੀਆਂ ਜਾਂਦਾ ਬਹੁਤਾ, ਪਰ ਪਾਠ ਹੈਗਾ ਬਹੁਤਾ, ਇਹ ਪੜ੍ਹੀ ਜਾਂਦਾ ਪਾਠ ਹੈ ਇਹ, ਬਹੁਤਾ ਇਹ ਵਿਡਾਣ। ਉਹ ਪਰਮੇਸ਼ੁਰ ਤਾਂ ਉਹਨਾਂ ਨੂੰ ਵੇਖਦਾ ਤਿੰਨੇ ਦੇਵਤਿਆਂ ਨੂੰ, ਉਹ ਵੇਖਿਆ। ਉਹ ਵਾਹਿਗੁਰੂ ਤਾਂ ਉਹਨਾਂ ਨੂੰ ਵੇਖਦਾ ਤਿੰਨਾਂ ਨੂੰ, ਬ੍ਰਹਮਾ ਨੂੰ, ਸ਼ਿਵ ਜੀ ਨੂੰ ਅਤੇ ਵਿਸ਼ਨੂੰ ਨੂੰ, ਉਹਨਾਂ ਨਜ਼ਰ ਨਾ ਆਵੇ, ਪਰ ਉਹਨਾਂ ਨੂੰ ਆਪ ਨਜ਼ਰ ਨਹੀਂ ਆਉਂਦਾ। ਬਹੁਤਾ ਇਹੋ ਵਿਡਾਣ, ਵਿਡਾਣ ਨਾਮ ਅਸ਼ਚਰਜ, ਬੜੇ ਅਸ਼ਚਰਜ ਦੀ ਗੱਲ ਹੈ ਇਹ। ਉਹਨਾਂ ਨੂੰ ਐਡੀਆਂ ਐਡੀਆਂ ਡਿਊਟੀਆਂ ਵੀ ਦਿੱਤੀਆਂ ਨੇ, ਪਰ ਉਹ ਤਾਂ ਇਹਨਾਂ ਨੂੰ ਵੇਖਦਾ ਹੈ ਵਾਹਿਗੁਰੂ ਤਾਂ, ਅਤੇ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ, ਬੜੇ ਅਸ਼ਚਰਜ ਦੀ ਗੱਲ ਹੈ ਇਹ। ਅੱਗੇ ਜੀ
ਆਦੇਸ਼,
ਆਹ ਇਹਨੂੰ ਕੰਨਾਂ ਲਾ ਕੇ
ਆਦੇਸ਼
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 ਠੀਕ ਲੱਗ ਗਈਆਂ ਹੁਣ। ਆਦੇਸ਼ ਨਮਸਕਾਰ ਹੈ ਤਿਸ ਦੇ ਤਾਈਂ ਕਿਹਨੂੰ, ਜਿਹੜੀ ਆਦ ਪੜ੍ਹੋ,
ਆਦ ਅਨਿਲ ਅਨਾਦ ਅਨਹਤ,
ਹਾਂ
ਜੁਗ ਜੁਗ ਇੱਕੋ ਵੇ,
ਠੀਕ ਹੈ। ਜਿਹੜਾ ਅੱਜ ਸੰਸਾਰ ਤੋਂ ਪਹਿਲਾਂ ਵੀ ਆਦ ਆਦ ਵਿੱਚ ਵੀ ਪਰਮੇਸ਼ਰ ਹੈਗਾ ਸੀ, ਅਨਿਲ ਜਿਹੜਾ ਰੰਗ ਕੋਈ ਨਹੀਂ ਜਿਹਦਾ, ਜਿਹੜਾ ਗਿਣਤੀ ਤੋਂ ਰਹਿਤ ਹੈ, ਨਾਸ਼ ਤੋਂ ਰਹਿਤ ਹੈ, ਅਤੇ ਇਸੇ ਤਰ੍ਹਾਂ ਅਨਾਦ ਜਿਹਦਾ ਅੱਜ ਤੱਕ ਮੁੱਢ ਨਹੀਂ ਕੋਈ ਜਾਣਿਆ ਗਿਆ, ਅਨਾਹਤ ਹੱਥ ਨਹੀਂ ਜਿਸਦਾ ਨਾਸ, ਜੁੱਗਾਂ ਜੁੱਗਾਂ ਜਿਹਦੀ ਕੋਦਾ ਵੇਸ ਹੈ, ਹਾਂਜੀ ਉਹਨੂੰ ਸਾਡੀ ਨਮਸਕਾਰ ਹੈ। ਅੱਗੇ ਜੀ
ਅਸਣ ਲੋਏ ਲੋਏ ਭੰਡਾਰ,
ਅਸਣ ਨਹੀਂ ਕਹਿਣਾ ਆਸਣ,
ਆਸਣ
ਐਡੇ ਨੂੰ ਕੰਨਾ ਵੀ ਲੱਗਿਆ ਨਾ, ਆਸਣ ਲੋਏ ਲੋਏ
ਲੋਏ ਭੰਡਾਰ,
ਲੋਏ 'ਤੇ ਵਿਸ਼ਰਾਮ ਕਰਨਾ ਜੀ, ਲੱਗਿਆ ਨਾ ਵਿਸ਼ਰਾਮ ਲੋਏ 'ਤੇ,
ਹਾਂਜੀ
ਅੱਗੇ ਆਸਣ 'ਤੇ ਕਰ ਜਾਂਦੇ ਹਾਂ ਜਾਂ ਪਤਾ ਨਹੀਂ ਕਿੱਥੇ ਹੋਰ ਕਰਦਾ ਕੋਈ ਆਪੋ ਆਪਣੀ ਮਰਜ਼ੀ ਮੁਤਾਬਕ, ਲੋਏ 'ਤੇ ਵਿਸ਼ਰਾਮ ਕਰੋਗੇ ਤਾਂ ਅਰਥ ਬਣਨਾ ਹੈ। ਆਸਣ ਲੋਏ ਲੋਏ
ਆਸਣ ਲੋਏ ਲੋਏ
ਭੰਡਾਰ, ਸੋ ਸਿੱਧ ਕਹਿਣ ਲੱਗੇ ਸਾਡਾ ਆਸਣ ਤਾਂ ਸੁਮੇਰ ਪਰਬਤ 'ਤੇ ਹੈ, ਤੁਹਾਡਾ ਆਸਣ ਕਿੱਥੇ ਹੈ, ਤੁਸੀਂ ਕਿੱਥੇ ਆਸਣ ਲਾਉਂਦੇ ਹੋ, ਅਸੀਂ ਤਾਂ ਸੁਮੇਰ ਪਰਬਤ 'ਤੇ ਲਾਇਆ ਹੋਇਆ, ਅਤੇ ਨਾਲ ਅਸੀਂ ਸਾਡਾ ਭੰਡਾਰੀ ਇੱਥੇ ਵੀ ਰੱਖਿਆ ਹੋਇਆ ਭੰਡਾਰੇ ਵਰਤਾਉਣ ਵਾਲਾ, ਤੁਸੀਂ ਫਿਰ ਦੱਸੋ ਹੋਰ ਕਿਹੜਾ ਹੈ। ਹੁਣ ਮਹਾਰਾਜ ਉੱਤਰ ਦਿੰਦੇ ਨੇ ਆਸਣ ਲੋਏ ਲੋਏ, ਲੋਏ ਲੋਏ ਨਾਮ ਲੋਕਾਂ, ਲੋਏ ਨਾਮ ਲੋਕਾਂ ਦਾ, ਜੋ ਮਾਤ ਲੋਕ ਵਿੱਚ ਵੀ ਸਾਡਾ ਉਹ ਅਕਾਲ ਪੁਰਖ ਦਾ ਆਸਣ ਹੈ ਉਸ ਵਾਹਿਗੁਰੂ ਦਾ, ਉਹਦਾ ਸਵਰਗ ਲੋਕ ਲੋਏ ਲੋਕ ਸਵਰਗ ਲੋਕ ਵਿੱਚ ਵੀ ਉਸ ਵਾਹਿਗੁਰੂ ਦਾ ਆਸਣ ਹੈ, ਉਸ ਵਾਹਿਗੁਰੂ ਦਾ ਆਸਣ ਬਿਸ਼ਨਪੁਰੀ ਵਿੱਚ ਵੀ ਉਹਦਾ ਆਸਣ, ਉਹਦਾ ਬ੍ਰਹਮਪੁਰੀ ਵਿੱਚ ਵੀ ਆਸਣ, ਇੰਦਰਪੁਰੀ ਵਿੱਚ ਉਹਦਾ ਆਸਣ ਹੈ, ਸਾਰੀਆਂ ਪੁਰੀਆਂ ਵਿੱਚ ਲੋਕਾਂ ਲੋਕਾਂ ਵਿੱਚ ਉਹਦਾ ਆਸਣ ਜਿਹਦਾ ਹੈਗਾ, ਉਹੀ ਇਹ ਜਿਹੜਾ ਆਸਣ ਲਾਉਣਾ ਹੈ, ਅਤੇ ਭੰਡਾਰ ਉਹੀ ਜੇ ਸਾਰੇ ਲੋਕਾਂ ਲੋਕਾਂ ਨੂੰ ਭੰਡਾਰੇ ਵਰਤਾ ਰਿਹਾ ਹੈ, ਅਤੇ ਕਹਿਣ ਲੱਗਾ ਅਸੀਂ ਤਾਂ ਪੁੱਛਿਆ ਜੀ ਤੁਹਾਡਾ ਆਸਣ ਕਿੱਥੇ, ਤੁਸੀਂ ਰੱਬ ਦਾ ਦੱਸ ਰਹੇ ਹੋ, ਅਸੀਂ ਤਾਂ ਪੁੱਛਿਆ ਤੁਹਾਡਾ ਆਸਣ ਕਿੱਥੇ, ਅਸੀਂ ਤਾਂ ਕਹਿਣ ਲੱਗੇ ਹੁਣ ਉਹ ਦੱਸ ਰਹੇ ਨੇ ਸਾਡਾ ਆਸਣ ਕਿੱਥੇ ਹੈ। ਆਸਣ ਲੋਏ ਲੋਏ ਜਿਹੜਾ ਲੋ ਪ੍ਰਕਾਸ਼ ਰੂਪ ਵਾਹਿਗੁਰੂ ਹੈ, ਲੋਏ ਦਾ ਹੁੰਦਾ ਪ੍ਰਕਾਸ਼, ਜਿਹੜਾ ਪ੍ਰਕਾਸ਼ ਰੂਪ ਵਾਹਿਗੁਰੂ ਹੈ ਉਹਦੇ ਵਿੱਚ ਇਸਤਿਤ ਹੋਣਾ ਸਾਡਾ ਆਸਣ ਹੈ, ਅਸੀਂ ਉਹਦੇ ਵਿੱਚ ਆਸਣ ਲਾਇਆ ਹੋਇਆ, ਅਤੇ ਲੋਏ ਭੰਡਾਰ ਉਹ ਪ੍ਰਕਾਸ਼ ਜਿਹੜਾ ਹੈ ਰੂਪ ਪਰਮੇਸ਼ਰ ਸਾਰਿਆਂ ਨੂੰ ਭੰਡਾਰੀ ਜਿਹੜਾ ਦੇ ਰਿਹਾ ਉਹ ਸਾਡਾ ਭੰਡਾਰੀ ਹੈ। ਚਲੋਗੇ ਜੋ
ਜੋ ਕੁਛ ਪਾਇਆ ਸੋ ਇੱਕਾ ਵਾਰ।
ਹਾਂਜੀ ਫਿਰ ਮਹਾਰਾਜ ਜੀ ਕਹਿੰਦੇ ਨੇ ਜੋ ਕੁਛ ਪਾਇਆ ਜੀਵਾਂ ਨੇ ਉਹਦੇ ਕੋਲੋਂ ਜਿਹੜਾ ਕੁਝ ਵੀ ਪਾਇਆ ਨਾ ਉਹ ਇੱਕੋ ਵਾਰੀ ਪਾ ਕੇ ਆਇਆ ਆਪਾਂ ਕਰਮ ਲਿਖਾ ਕੇ, ਜਿਹੜਾ ਇੱਕ ਵਾਰੀ ਪਾ ਲਿਆ ਨਾ ਉਹਦੇ ਕੋਲੋਂ ਲਿਖ ਲਿਆ ਕਰਮਾਂ ਵਿੱਚ, ਉਦੋਂ ਵੱਧ ਨਹੀਂ ਕੋਈ ਪਾ ਸਕਦਾ। ਇੱਕੋ ਵਾਰੀ ਜਿਹੜਾ ਲਿਖਾ ਕੇ ਆਇਆ, ਸਭ ਤੋਂ ਪਹਿਲਾਂ ਜਿਹੜਾ ਅਸੀਂ ਜਨਮ ਬਾਅਦ ਵਿੱਚ ਦਿੱਤਾ ਪਹਿਲਾਂ ਭਾਗ ਲਿਖੇ ਨੇ, ਹਾਂਜੀ ਅਤੇ ਰੋਜ਼ੀ ਪਹਿਲਾਂ ਦਿੱਤੀ ਹੈ, ਪਹਿਲਾਂ ਦੇ ਤਾਂ ਰਿਜਕ ਸਮਾਹਾ, ਰਿਜਕ ਪਹਿਲਾਂ ਪਿੱਛੋਂ ਦੇ ਤਾਂ ਜਨ ਤੋਂ ਪਾਹਾ। ਜੀਵ ਬਾਅਦ ਵਿੱਚ ਪੈਦਾ ਕਰਿਆ ਪਰ ਪਹਿਲਾਂ ਜਿਹੜਾ ਸੀ ਉਹਨੂੰ ਜਿਹੜਾ ਸਾ ਰੋਜ਼ੀ ਦਾ ਸਿਲਸਿਲਾ ਜਿਹੜਾ ਉਹਨੂੰ ਭਾਗਾਂ ਅਨੁਸਾਰ ਦੇਣਾ ਸੀ ਉਹਨੂੰ ਕਰਮਾਂ ਅਨੁਸਾਰ ਉਹ ਪਹਿਲਾਂ ਲਿਖ ਦਿੱਤਾ। ਉਹ ਇੱਕੋ ਵਾਰੀ ਪਾਇਆ, ਜੋ ਇੱਕ ਵਾਰੀ ਲਿਖ ਦਿੱਤਾ ਉਹ ਲਿਖੇ ਨੂੰ ਤਾਂ ਨਹੀਂ ਕੋਈ ਮੇਟ ਸਕਦਾ ਵੀ ਉਹ ਤੋਂ ਵੱਧ ਪਾ ਲਾਂਗੇ ਕੋਈ, ਜਿੰਨੀ ਕਿਸੇ ਨੂੰ ਦਿੱਤੇ ਹੋਏ ਮਰਿਆਈ ਮਿਲਦੀ ਹੈ, ਲਿਖੇ ਮੁਤਾਬਕ ਕਿਸੇ ਨੂੰ ਸਾਰੇ ਪਦਾਰਥ ਮਿਲਣੇ ਨੇ, ਲਿਖੇ ਅਨੁਸਾਰ ਸਾ ਸੰਸਾਰ ਦੇ ਵਿੱਚ ਜਿੰਨੀ ਸਾਨੂੰ ਸਵਾਸ ਜਿੰਨੇ ਲਿਖ ਦਿੱਤੇ ਅਤੇ ਉਨੇ ਹੀ ਪਾਏ ਨੇ। ਜਿੰਨੇ ਉਹਨੇ ਉਦੋਂ ਇੱਕ ਵਾਰੀ ਲਿਖ ਦਿੱਤੇ ਉਹਨੂੰ ਕੋਈ ਵਧਾ ਤਾਂ ਨਹੀਂ ਨਾ ਸਕਦਾ ਅਤੇ ਘਟਾ ਵੀ ਕੋਈ ਨਹੀਂ ਸਕਦਾ, ਇੱਕ ਵਾਰੀ ਪਾ ਦਿੱਤੇ ਨੇ ਉਹਨੇ। ਜਿਹੜਾ ਇੱਕੋ ਵਾਰੀ ਪਾ ਦਿੱਤਾ ਪਾ ਕੇ ਲੈ ਕੇ ਆਇਆ ਅਤੇ ਭਾਈ ਉਹੀ ਪ੍ਰਾਪਤ ਹੁੰਦਾ। ਜੋ ਕੁਛ ਪਾਇਆ
ਸੋ ਇੱਕ ਵਾਰ,
ਸੋ ਇੱਕ ਵਾਰ ਉਹ ਇੱਕੋ ਵਾਰ ਹੀ ਪਾਇਆ ਹੈ। ਫਿਰ
ਕਰ ਕਰ ਵੇਖੈ ਸਿਰਜਣਹਾਰ,
ਹਾਂ ਦਲਾਮਾ ਠੀਕ ਲਾ ਜਾਂਦੇ ਤੁਸੀਂ, ਕਰ ਕਰ ਵੇਖੈ ਉਹ ਵਾਹਿਗੁਰੂ ਇੱਦਾਂ ਜੀਆਂ ਨੂੰ ਪਹਿਲਾਂ ਪਿੱਛੇ ਕਰਦਾ ਸੀ, ਕਰਕੇ ਵੇਖਦਾ ਸੀ, ਐਵੇਂ ਨਹੀਂ ਛੱਡੇ, ਸਾਰਿਆਂ ਦੇ ਕਰਮ ਵੇਖਦਾ, ਸਾਰਿਆਂ ਨੂੰ ਰੋਜ਼ੀ ਦੇਣ ਦਾ ਸਿਲਸਿਲਾ ਵੇਖਦਾ, ਕਰਦਾ ਕਰਕੇ ਪਿੱਛੇ ਕਰਦਾ ਸੀ ਅਤੇ ਉਹਨਾਂ ਦੇ ਕਰਮਾਂ ਨੂੰ ਵੇਖਦਾ ਸੀ, ਕਰ ਹੁਣ ਵੀ ਕਰ ਰਿਹਾ ਹੈ ਅਤੇ ਵੇਖ ਰਿਹਾ ਕਰਮਾਂ ਨੂੰ, ਕਰ ਅੱਗੇ ਨੂੰ ਵੀ ਸ੍ਰਿਸ਼ਟੀ ਨੂੰ ਪੈਦਾ ਕਰੇਗਾ ਅਤੇ ਕਰਮਾਂ ਨੂੰ ਵੇਖੇਗਾ, ਅਤੇ ਐਸਾ ਉਹ ਸਿਰਜਣਹਾਰ ਹੈ, ਬਣਾਉਣ ਵਾਲਾ ਹੈ ਜੀ, ਸਿਰਜਣ ਵਾਲਾ ਹੈ। ਅੱਗੇ
ਨਾਨਕ ਸੱਚੇ ਕੀ ਸਾਚੀ ਕਾਰ,
ਹਾਂ ਸਾਚੀ ਕਾਰ ਠੀਕ ਹੈ, ਇਹ ਉਸ ਸੱਚੇ ਵਾਹਿਗੁਰੂ ਦੀ ਸੰਸਾਰ ਜਿਹੜੀ ਕਿਰਤ ਹੈ ਉਹਦੀ ਸੱਚੀ ਹੈ, ਜਿਹੜੀ ਉਹਨੇ ਸੰਸਾਰ ਬਣਾਇਆ ਉਹਦੀ ਕਿਰਤ ਹੈ, ਸੋ ਕਰਤੇ ਤੋਂ ਹੋਣ ਕਰਕੇ ਇਹ ਕਿਰਤ ਵੀ ਸੱਚੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਸੰਸਾਰ ਉਹਦੀ ਰਹਿਣ ਵਾਲੀ ਕੋਠੜੀ ਹੈ, ਇਸ ਕਰਕੇ ਉਹ ਸੱਚੀ ਹੈ, ਸੱਚੇ ਦਾ ਵਿਸ਼ਵਾਸ ਹੈ, ਇਸ ਕਰਕੇ ਉਹ ਸੱਚੀ ਕਾਰ ਉਹਨੂੰ ਕਿਹਾ। ਅੱਗੇ
ਆਦੇਸ਼ ਤੇ ਸਹਿ ਆਦੇਸ਼
ਠੀਕ ਹੈ, ਆਦੇਸ਼ ਅਤੇ ਵਿਸ਼ਰਾਮ ਹੁਣ ਤਾਂ ਪੱਕ ਗਿਆ ਨਾ ਤੁਹਾਡੇ, ਹੁਣ ਤਾਂ ਨਹੀਂ ਆਦੇਸ਼ ਕਹਿੰਦੇ, ਹੁਣ ਕੀ ਕਹੋਗੇ
ਆਦੇਸ਼,
ਅਤੇ ਵਿਸ਼ਰਾਮ ਕਿੱਥੇ ਕਰੋਗੇ, ਹਾਂ ਹੁਣ ਪੱਕ ਗਿਆ ਤੁਹਾਡਾ
ਆਦੇਸ਼,
ਅਤੇ ਕੱਲ੍ਹ ਨੂੰ ਫਿਰ ਸੁਣ ਕੇ ਵੇਖਾਂਗੇ ਵੀ ਲੱਗਿਆ ਕਿ ਨਹੀਂ। ਨਮਸਕਾਰ ਆਦੇਸ਼ ਨਮਸਕਾਰ ਹੈ ਸਾਡੀ ਉਸ ਦੇ ਤਾਂ ਪੜ੍ਹਦੇ ਨਾ ਆਪਾਂ, ਬੰਦਨਾ ਹਰ ਬੰਦਨਾ ਗੁਣ ਗਾਵ ਹੋ ਗੋਪਾਲ ਰਾਏ, ਬੰਦਨਾ ਨਾਮ ਨਮਸਕਾਰ ਦਾ, ਸਾਡੀ ਨਮਸਕਾਰ ਕਿਹਨੂੰ ਹੈ, ਹਰ ਹਰੀ ਵਹਿਰੂ ਨੂੰ ਹੀ ਬੰਦਨਾ ਹੈ, ਕਿਸੇ ਪੱਥਰਾਂ ਨੂੰ ਨਹੀਂ, ਕਿਸੇ ਪਖੰਡੀ ਜਿਹੜੇ ਸਾਧ ਨੂੰ ਨਹੀਂ ਹੈਗੀ, ਕਿਸੇ ਐਵੇਂ ਪਖੰਡੀ ਡੇਰੇਦਾਰ ਨੂੰ ਨਹੀਂ ਹੈਗੀ, ਕਿਸੇ ਸਰਸੇ ਵਾਲੇ ਨੂੰ ਉੱਥੇ ਉੱਥੇ ਜਾ ਕੇ ਮੱਥਾ ਟੇਕੀ ਜਾਂਦੇ ਨੇ, ਆ ਇੱਕ ਭਈਆ ਕੇ ਬੈਠਾ ਆਸ਼ੂਤੋਸ ਉੱਥੇ ਆਪਣੇ ਨਕੋਦਰ, ਅਤੇ ਉੱਥੇ ਜਾ ਕੇ ਸਿੱਖ ਉੱਥੇ ਨੂੰ ਵੀ ਤੁਰੀ ਜਾਂਦੇ ਨੇ। ਸੋ ਮਹਾਰਾਜ ਕਹਿੰਦੇ ਨਹੀਂ ਨਹੀਂ ਬਾਈ, ਨਮਸਕਾਰ ਤਾਂ ਇੱਕ ਨੂੰ ਹੀ ਹੈ। ਹਾਂਜੀ ਇੱਕ ਅੱਗੇ ਜੀ, ਇੱਕੋ ਪੌੜੀ
ਅਨੀਲ ਅਨਾਦ ਅਨਾਹਤ,
ਹਾਂ
ਜੋ ਜੋ ਇੱਕੋ ਵੇਸ,
ਉਹ ਜਿਹਦਾ ਆਦ ਆਦ ਰੂਪ ਵਾਹਿਗੁਰੂ ਹੈ, ਅਨੀਲ ਜਿਹਦਾ ਰੰਗ ਕੋਈ ਨਹੀਂ, ਅਨੀਲ ਜਿਹੜੀ ਗਿਣਤੀ ਕੋਈ ਨਹੀਂ, ਨੀਲ ਗਿਣਤੀ ਤੋਂ ਰਹਿਤ ਹੈ, ਨੀਲ ਨਾਮ ਹੁੰਦਾ ਜਿਹੜਾ ਉਹਨੂੰ ਕੋਈ ਜਿਵੇਂ ਅਗਿਆਨ ਸਾਰਿਆਂ ਜੁੜਿਆ, ਨੀਲ ਨਾਮ ਹੁੰਦਾ ਖਾ ਜਾਣ ਦਾ, ਭਖ ਲੈਣ ਦਾ, ਅਗਿਆਨ ਉਹਨਾਂ ਨੂੰ ਭਖ ਨਹੀਂ ਸਕਦਾ, ਕਾਲ ਨਹੀਂ ਖਾ ਸਕਦਾ, ਉਹਨੂੰ ਕਹਿੰਦੇ ਨੇ ਅਨੀਲ। ਐਸਾ ਜਿਹੜਾ ਵਾਹਿਗੁਰੂ ਹੈ ਅਨਾਹਤ ਨਾਸ ਤੋਂ ਜਿਹੜਾ ਰਹਿਤ ਹੈ, ਉਹਨੂੰ ਸਾਡੀ ਆਦੇਸ਼ ਨਮਸਕਾਰ ਹੈ ਜੀ।
ਹਾਂਜੀ ਇੱਕ ਦੋ ਜੀਭਾ ਲੱਖ ਹੋਏ
ਠੀਕ,
ਲੱਖ ਹੋਵੇ ਲੱਖ ਵੀਸ,
ਹਾਂ ਫਿਰ ਕਹਿਣ ਲੱਗਿਆ ਜੀ ਹੁਣ ਤੱਕ ਤੁਸੀਂ ਜਿਹੜੇ ਪਰਮੇਸ਼ੁਰ ਪ੍ਰਾਪਤੀ ਦੇ ਸਾਧਨ ਦੱਸੇ ਨੇ ਨਾ ਮਹਾਰਾਜ, ਬੜੇ ਔਖੇ ਦੱਸੇ ਨੇ, ਕਰਨੇ ਬੜੇ ਔਖੇ ਨੇ, ਜਿਹੜੇ ਹੁਣ ਤੱਕ ਦੱਸ ਗਏ ਹੋ ਤੁਸੀਂ, ਕੋਈ ਸੌਖਾ ਜਿਹਾ ਦੱਸੋ ਜਿਸ ਕਰਕੇ ਰੱਬ ਛੇਤੀ ਪ੍ਰਾਪਤ ਹੋ ਜਾਵੇ। ਅਤੇ ਉਸ ਨਾਲ ਨਾਲ ਸੱਚੇ ਪਾਤਸ਼ਾਹ ਜੀ ਕਿਵੇਂ ਜਿਹੜਾ ਹੈ ਉਹਦੀ ਪ੍ਰਾਪਤੀ ਕੁਝ ਹੋ ਸਕਦੀ ਹੈ, ਅਤੇ ਕਿਵੇਂ ਉਹਦੇ ਗੁਣ ਨੇ ਕੁਝ ਦੱਸੋ। ਸੋਹਣ ਮਹਾਰਾਜ ਜੀ ਇਸ ਪੌੜੀ ਵਿੱਚ ਕਹਿ ਰਹੇ ਨੇ, ਇੱਕ ਦੋ ਜੀ ਭਾਉ,
ਇੱਕ ਦੋ ਜੀ ਭਾਉ
ਲੱਖ ਹੋਏ,
ਲੱਖ ਹੋਏ
ਲੱਖ ਹੋਵੇ,
ਲੱਖ ਹੋਵੇ
ਲੱਖ ਵੀਸ,
ਲੱਖ ਵੀਸ।
ਮਹਾਰਾਜ ਕਹਿੰਦੇ ਭਾਈ ਫਿਰ ਨਾਮ ਜਪਣ ਨਾਲ, ਨਾਮ ਸਭ ਤੋਂ ਵੱਡਾ ਸਾਧਨ ਹੈ, ਅਤੇ ਜਪਣਾ ਕਿੰਨਾ ਕੁ, ਇਹ ਹਰੇਕ ਦਾ ਸਵਾਲ ਹੁੰਦਾ ਨਾ ਜੀ ਬਾਬਾ ਜੀ ਰੱਬ ਪ੍ਰਾਪਤ ਹੋ ਜਾਵੇ ਤਾਂ ਕਿੰਨਾ ਕੁ ਜਪਣਾ ਚਾਹੀਦਾ, ਇੱਕ ਦੂਜੇ ਨੂੰ ਪੁੱਛ ਲੈਂਦੇ ਨੇ ਕਿੰਨਾ ਕੁ ਜਪੀਏ ਜੀ, ਇੱਕ ਮੂਲ ਮੰਤਰ ਕਰਨ ਨਾਲ ਮਿਲ ਜੂਗਾ, ਜਾਂ ਇੱਕ ਜਪਜੀ ਸਾਹਿਬ ਨਾਲ ਕਈ ਵਾਰ ਕੀ ਕਰਦੇ ਨੇ ਅਤੇ ਪਰ ਪੜ੍ਹੋ ਜੀ ਤੁਸੀਂ ਕਰੋ ਤਾਂ ਅਸੀਂ ਕੁਛ ਹਾਂ ਇੱਕ ਮਾਲਾ ਫੇਰ ਲਈ ਮੂਲ ਮੰਤਰ ਦੀ ਫਿਰ ਦਰਵਾਜ਼ੇ ਦਾ ਜਿੰਦਾ ਲੱਗਿਆ ਹੋਇਆ ਸੀ ਉਹਦੇ ਮੂਹਰੇ ਆ ਕੇ ਵੇਖ ਕਹਿਤਾ ਵੀ ਜਿੰਦਿਆ ਖੁੱਲ੍ਹ ਜਾ ਪਏ ਅੱਜ ਇੱਕ ਮਾਲਾ ਕਰਕੇ ਹਾਂ ਮੂਲ ਮੰਤਰ ਦੀ ਅਤੇ ਖੁੱਲ੍ਹਿਆ ਤਾਂ ਵੇਖ ਕਰਕੇ ਅਤੇ ਕਾਏ ਹੋਏ ਹੋ ਅਤੇ ਜਾਂ ਜਿਹੜਾ ਹੈ ਅੱਜ ਇੱਕ ਜਪਜੀ ਸਾਹਿਬ ਕਰਿਆ ਸੀ ਮੈਂ ਤਾਂ ਕਰਿਆ ਸੀ ਕਿ ਗਵਾਂਢਣ ਦਾ ਜਿਹੜਾ ਸੀ ਮੱਝ ਮਰ ਜਾਂਦੀ ਚੰਗਾ ਸੀ ਰੱਜ ਕੇ ਦੁੱਧ ਪੀਂਦੇ ਨੇ ਸਾਰੇ ਅਤੇ ਮੈਂ ਭੁੱਖੇ ਵੇਖਦੀ ਅਤੇ ਇਹ ਵੀ ਨਹੀਂ ਮਰੀ ਉਹਦੀ ਇਹੋ ਜਿਹਾ ਕੁਛ ਵੀ ਕਰ ਲੈਂਦੇ ਨੇ ਸੋ ਮਰਜ ਕਹਿੰਦੇ ਕਿੰਨਾ ਕੁ ਕਰਨਾ ਪਊਗਾ ਦੱਸ ਰਹੇ ਨੇ ਇੱਕ ਦੂਜੀ ਬਹੁ
ਇੱਕ ਦੂਜੀ ਬਹੁ
ਇੱਕ ਦੋ ਜਿਹੜਾ ਨਾ ਇਕੱਠਾ ਪਾਠ ਹੈ ਜੇ ਦੋ ਵੱਖਰਾ ਕਰਾਂਗੇ ਇਹ ਦੋ ਦਾ ਅਰਥ ਦੁੱਗਣਾ ਨਹੀਂ ਹੈਗਾ ਜੇ ਦੋ ਕਰਾਂਗੇ ਦੁੱਗਣਾ ਅਰਥ ਹੋਜੂ ਇਹ ਬ੍ਰਿਜ ਬੋਲੀ ਵਿੱਚ ਦੋ ਕਹਿੰਦੇ ਨੇ ਤੋਂ ਹਾਂਜੀ ਆਪਾਂ ਪਿੱਛੇ ਪੜਿਆ ਸੀ ਨਹੀਂ ਇੱਕ ਦੂ ਇੱਕ ਸਿਆਣਾ ਪੜਿਆ ਨਾ ਪਿੱਛੇ ਜਪ ਸਾਹਿਬ 'ਚ ਉੱਥੇ ਵੀ ਦੋ ਤੋਂ ਇੱਕ ਸਿਆਣਾ ਹੋਣਾ ਦੋ ਦਾ ਅਰਥ ਤੋਂ ਇੱਕ ਤੋਂ ਇੱਕ ਦੋ ਇੱਕ ਤੋਂ ਕੀ ਹੋ ਜਾਵੇ ਇੱਕ ਜੀਭਾ ਤੋਂ ਜੀਭਾ ਨਾਮ ਹੈ ਜੀਵ ਦਾ ਇੱਕ ਜੀਵ ਤੋਂ ਕਿੰਨੀਆਂ ਹੋ ਜਾਣ
ਲੱਖ
ਲੱਖ ਹੋਏ ਲੱਖਾਂ ਹੋ ਜਾਣ ਸਾਡੀਆਂ ਜੀਭਾਂ ਫਿਰ ਇੱਥੇ ਹੀ ਵਸ ਨਹੀਂ ਲੱਖ ਹੋਵੇ ਹੈ
ਲੱਖ ਹੋਵੇ ਹੈ
ਇੱਕ ਇੱਕ ਲੱਖ ਦੇ ਨਾਲ ਕਿੰਨੀਆਂ ਹੋ ਜਾਣ
ਲੱਖ ਵੀਸ
ਵੀਸ ਮੈਨੇ ਵੀਹ ਲੱਖ ਜੀਭਾਂ ਹੋ ਜਾਣ ਇੱਕ ਜੀਵ ਨਾਲ ਵੀਹ ਲੱਖ ਜੋੜ ਲਈਏ ਤਾਂ 2 ਖਰਬ ਬਣ ਜਾਂਦੀਆਂ ਨੇ ਇੱਕ ਇੱਕ ਨਾਲ ਵੀਹ ਲੱਖ ਜੋੜੀਏ ਸੋ 2 ਖਰਬ ਇੰਨੀਆਂ ਜੀਭਾਂ ਹੋ ਜਾਣ ਫਿਰ ਇੱਕ ਇੱਕ ਜੀਭ ਦੇ ਨਾਲ ਅੱਗੇ ਜੀ
ਲੱਖ ਲੱਖ ਗੇੜਾ ਆਖੀ ਹੈ
ਉਹਨਾਂ ਇੱਕ ਇੱਕ ਜੀਭਾਂ ਦੇ ਨਾਲ ਲੱਖਾਂ ਲੱਖਾਂ ਵਾਰੀ ਉਹਦੇ ਨਾਮ ਨੂੰ ਆਖੀਏ
ਇੱਕ ਨਾਮ ਜਗਦੀਸ਼
ਹਾਂ ਕਿਹਦਾ ਜਪਣਾ ਫਿਰ ਨਾਮ ਇੱਕੋ ਨਾਮ ਜਿਹੜਾ ਪਰਮੇਸ਼ੁਰ ਹੈ ਜਗਦੀਸ਼ ਮੈਨੇ ਪਰਮੇਸ਼ੁਰ ਜਗਤ ਦਾ ਈਸ਼ਰ ਜਿਹੜਾ ਹੈ ਜਗਦੀਸ਼ 2 ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ ਜਗਤ ਪਲੱਸ ਈਸ਼ ਜੋ ਜਗਤ ਦਾ ਈਸ਼ਰ ਹੈ ਉਹਨੂੰ ਕਹਿੰਦੇ ਨੇ ਜਗਦੀਸ਼ ਸੋ ਇਹ ਜਿਹੜਾ ਜਗਤ ਪਰਮੇਸ਼ੁਰ ਹੈ ਉਹਦੇ ਇੱਕ ਨਾਮ ਨੂੰ ਲੱਖਾਂ ਲੱਖਾਂ ਵਾਰੀ ਜਪੀਏ ਇੰਨੀਆਂ ਜੀਭਾਂ ਬਣਾ ਕਰਕੇ ਹਾਂਜੀ ਫਿਰ ਕੀ ਹੋਊਗਾ
ਇਹ ਰਾਹ ਪਦ ਪਵੜੀਆ
ਜਦੋਂ ਇਹ ਰਾਹ 'ਤੇ ਤੁਰਾਂਗੇ ਇੰਨਾ ਜਪਾਂਗੇ ਇਹ ਰਾਹ ਹੈ ਉਹ ਇਸ ਰਸਤੇ ਇਹਨਾਂ ਨਾਲ ਜਾਪ ਕਰਾਂਗੇ ਪਤ ਨਾ ਪਤੀ ਪਤੀ ਕੌਣ ਆ ਪਰਮੇਸ਼ੁਰ ਫਿਰ ਪਤੀ ਪਰਮੇਸ਼ੁਰ ਦਾ ਜਿਹੜਾ ਇਸ ਰਾਹ ਤੁਰਾਂਗੇ ਅਤੇ ਪਵੜੀਆ ਨਾਮ ਹੈ ਪੌੜੀਆਂ ਦਾ ਫਿਰ ਪੌੜੀ ਚੜ੍ਹਦੇ ਵਸਤਾ ਬਣਦੀਆਂ
ਚੜ੍ਹੀਆ
ਹਾਂ
ਚੜ੍ਹੀਆ ਹੋਏ 21
ਹਾਂ ਫਿਰ ਪੌੜੀ ਚੜ੍ਹਦੇ 21 21 ਵੀ 2 ਸ਼ਬਦਾਂ ਤੋਂ ਬਣਿਆ ਇੱਕ ਪਲੱਸ ਈਸ ਜਿਹੜਾ ਪਰਮੇਸ਼ੁਰ ਹੈ ਉਹਦੇ ਨਾਲ ਕੀ ਹੋ ਜਾਵਾਂਗੇ ਇੱਕ ਪਰਮੇਸ਼ੁਰ ਨਾਲ ਇੱਕ ਹੋ ਜਾਵਾਂਗੇ ਫਿਰ ਫਰਕ ਨਹੀਂ ਕੋਈ ਰਹਿ ਜੂਗਾ ਉਹੀ ਬਣ ਜਾਵਾਂਗੇ ਚੜ੍ਹ ਕੇ ਪੌੜੀਆਂ 'ਤੇ ਅਵਸਥਾ ਬਣਾ ਕੇ ਚੜ੍ਹੀਆ ਹੋਏ
21
ਇੱਕ ਬਣ ਜਾਵਾਂਗੇ ਈਸ਼ਰ ਵਾਹਿਗੁਰੂ ਦੇ ਨਾਲ ਫਿਰ ਜਿਹੜਾ ਸੀ ਫਰਕ ਨਹੀਂ ਰਹੇਗਾ ਹਰ ਜਨ ਦੋ ਏਕ ਹੈ ਬਿਬ ਚਾਰ ਕਸ ਨਾ ਹੈ ਰੱਬ ਦੇ ਪਿਆਰੇ ਵਿੱਚ ਅਤੇ ਰੱਬ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਉਹੀ ਰੂਪ ਹੋ ਜਾਂਦਾ ਹੈ ਸੋ ਇਉਂ ਜਪੀਏ ਜੀ ਇੰਨਾ
ਸੁਣ ਗੱਲਾਂ ਆਕਾਸ ਕੀ
ਹਾਂਜੀ
ਕੀਟਾ ਆਈ ਰੀਸ
ਇਉਂ ਫਿਰ ਮਹਾਰਾਜ ਜੀ ਕਹਿੰਦੇ ਕਿ ਰੀਸਾਂ ਵੀ ਕਰਦੇ ਨੇ ਲੈ ਜੀ ਇੱਕ ਜਿਹੜਾ ਕੋਈ ਬ੍ਰਹਮ ਗਿਆਨੀ ਤਾਂ ਹੁੰਦੇ ਹੀ ਹੁੰਦੇ ਨੇ ਇਹਨਾਂ ਦਾ ਕੋਈ ਚੰਗਾ ਜੀਵਨ ਇੰਨਾ ਜਪਿਆ ਹੋਇਆ ਜਿਹਨਾਂ ਨੇ ਪਾਠ ਕੀਤਾ ਕੋਈ 36 ਲੱਖ ਦਾ ਪਾਠ ਕਰਦਾ ਮੂਲ ਮੰਤਰ ਦਾ ਕੋਈ 25 ਲੱਖ ਦਾ ਕਰਦਾ ਕੋਈ 25 ਲੱਖ ਜਪਜੀ ਸਾਹਿਬ ਦੇ ਕਰਦੇ ਨੇ ਭਾਈ ਪਰੇ ਤਾਂ ਪਰੇ ਮਹਾਰਾਜ ਬਖਸ਼ਾਂ ਵਾਲੇ ਪਏ ਨੇ ਜੀ ਇਹੀ ਸੰਗਤ 'ਚ ਆ ਕੇ ਪਤਾ ਲੱਗਦਾ ਤਾਂ ਹੀ ਸੰਗਤ ਆਉਣਾ ਜ਼ਰੂਰੀ ਹੈ ਉਹ ਕੋਈ ਜਿਹੜਾ ਸੀ 5 ਜਪਜੀ ਸਾਹਿਬ ਦੇ ਪਾਠ ਰੋਜ਼ ਕਰਦਾ ਸੀ ਸੰਗਤ ਵਿੱਚ ਆਇਆ ਉੱਥੋਂ ਪਤਾ ਲੱਗਿਆ ਤੀਕੀ ਕਰਨ ਵਾਲੇ ਵੀ ਬੈਠੇ ਹੋਏ ਹੈ ਪਹਿਲਾਂ ਆਕੜਦਾ ਸੀ ਮੈਂ 5 ਕਰਦਾ ਰੋਜ਼ ਜਾਂ ਪਤਾ ਵੀ ਤਾਂ ਮੇਰੇ ਤੋਂ ਵੱਧ ਕੇ ਵੀ ਕਰਨ ਵਾਲੇ ਨੇ ਹੋਰ ਕਿਤੇ ਕੋਈ ਪਤਾ ਲੱਗਿਆ ਤਾਂ 51 ਕਰਨ ਵਾਲੇ ਵੀ ਮਿਲ ਪਏ ਇਸ ਕਰਕੇ ਸਾਧ ਸੰਗਤ ਇੱਕ ਦੂ ਇੱਕ ਚੜ੍ਹਦੀਆਂ ਨੇ ਪਰ ਜਿਹੜੇ ਨੇ ਭਾਈ ਪਖੰਡੀ ਉਹਨਾਂ ਦੀਆਂ ਰੀਸਾਂ ਕਰਦੇ ਨੇ ਕਮਾਈ ਹੈ ਨਹੀਂ ਬੰਦਗੀ ਹੈ ਨਹੀਂ ਅਤੇ ਰੀਸਾਂ ਉਹਨਾਂ ਬ੍ਰਹਮ ਗਿਆਨੀਆਂ ਦੇ ਕਰਦੇ ਨੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਰੀਸਾਂ ਕਰਾਂ ਤਿਨਾੜੀਆਂ ਜੋ ਸੇਵਾ ਦਰ ਖੜੀਆਂ ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਹੁਣ ਇੱਥੇ ਹੁਣ ਮਹਾਰਾਜ ਨੇ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਹੈ ਦ੍ਰਿਸ਼ਟਾਂਤ ਕੀ ਹੈ ਪੜ੍ਹੋ ਦੁਬਾਰੇ
ਸੁਣ ਗੱਲਾਂ ਆਕਾਸ਼ ਕੀ
ਹਾਂ
ਕੀਟਾ ਆਈ ਰੀਸ
ਜਿਹੜੇ ਕੁਝ ਪੰਛੀ ਆਕਾਸ਼ ਵਿੱਚ ਵਿਚਣ ਵਾਲੇ ਨੇ ਜਿਵੇਂ ਕਹਿ ਲਓ ਇੱਕ ਅਨਲ ਪੰਛੀ ਹੈ ਜੀ ਆਕਾਸ਼ ਵਿੱਚ ਰਹਿੰਦਾ ਹੈ ਆਕਾਸ਼ਾਚਾਰੀ ਪੰਛੀ ਉਹਨੂੰ ਕਿਹਾ ਹੈ ਉਹਦਾ ਦੂਜਾ ਨਾਂ ਹਮਾਯੂ ਪੰਛੀ ਵੀ ਹੈ ਅਨਲਾ ਚੀਨ ਵੀ ਉਹਦਾ ਨਾਂ ਹੈ ਇੱਕ ਪੰਛੀ ਦੇ 3 ਨਾਂ ਨੇ ਅਨਲ ਪੰਛੀ ਜਾਂ ਅਨਲਾ ਚੀਨ ਜਾਂ ਹਮਾਯੂ ਇਹ ਆਕਾਸ਼ ਵਿੱਚ ਰਹਿੰਦਾ ਇਹ ਇਹਦੀ ਪ੍ਰਵਿਰਤੀ ਹੈ ਆਕਾਸ਼ ਵਿੱਚ ਰਹਿਣ ਦੀ ਅਤੇ ਜਦੋਂ ਇਹ ਆਂਡੇ ਦਿੰਦਾ ਨਾ ਆਂਡਾ ਜਦੋਂ ਦਿੰਦਾ ਤਾਂ ਧਰਤੀ ਤੱਕ ਨਹੀਂ ਆਉਂਦਾ ਆਂਡਾ ਡਿੱਗਦਾ ਨਹੀਂ ਉੱਥੇ ਕਾਸ਼ ਵਿੱਚ ਫੁੱਟ ਜਾਂਦਾ ਹੈ, ਫੁੱਟਦਿਆਂ ਸਾਰ ਉਹਦੇ ਵਿੱਚ ਬੱਚੇ ਜਿਹੜੇ ਪੈਦਾ ਹੋ ਕੇ ਨਾਲ ਉਡਾਰੀ ਮਾਰ ਜਾਂਦੇ ਨੇ। ਉਹ ਆਕਾਸ਼ਚਾਰੀ ਪੰਛੀ ਨੇ, ਇਵੇਂ ਗੜ ਪੰਛੀ ਦੀ ਸਵਾਰੀ ਹੈ ਵਿਸ਼ਨੂੰ ਕਰਦਾ, ਉਹਦੀ ਬੜੀ ਉਹਦੀ ਤੇਜ਼ ਸਪੀਡ ਹੈ। ਹੰਸ, ਹੰਸ ਵੀ ਪੰਛੀ ਜਿਹੜਾ ਬਹੁਤ ਵੱਡੀ ਉਡਾਰੀ ਹੈ ਇਹਦੀ, 400 ਮੀਲ ਇੱਕੋ ਵਾਰੀ ਉੱਡ ਸਕਦਾ ਜਿਹੜਾ ਹੰਸ ਹੈ, ਐਡੀ ਵੱਡੀ ਉਡਾਰੀ ਹੈ। ਸੋ ਕੁੱਕੜ ਉਹਦੇ ਮੁਕਾਬਲੇ ਕੀ ਹੈ? ਮੁਰਗਾ ਵੱਧ ਤੋਂ ਵੱਧ ਉਡਾਰੀ ਮਾਰਦਾ ਰੂੜੀ 'ਤੇ ਬਹਿ ਜੂਗਾ, ਅਤੇ ਉੱਥੇ ਕੋਈ ਕੁੱਤੇ ਕਾਤੇ ਮਗਰ ਪੈ ਕੇ ਉੱਠਿਆ ਕਿਤੇ ਕੋਠੇ 'ਤੇ ਬਹਿ ਗਿਆ, ਉਹ ਨਹੀਂ ਕੋਈ ਕੁੱਕੜ ਦੀ ਉਡਾਰੀ ਹੈ ਆਉਂਦਾ ਨਾ ਬਾਣੀ 'ਚ। ਹੰਸਾਂ ਸੇਤੀ ਚਿੱਤ ਉਲਾਸਾ ਕੁੱਕੜ ਦੀ ਉਡਾਰੀ, ਰੀਸਾਂ ਕਰਦਾ ਹੰਸਾਂ ਦੀਆਂ, ਉਡਾਰੀ ਆ ਕੁੱਕੜ ਵਾਲੀ। ਸੋ ਇਸ ਕਰਕੇ ਦ੍ਰਿਸ਼ਟਾਂਤ ਹੈ, ਜਿਹੜੇ ਆਕਾਸ਼ਚਾਰੀ ਪੰਛੀ ਨੇ ਉਹ ਤਾਂ ਉੱਡਦੇ ਆਕਾਸ਼ ਵਿੱਚ, ਉਹਨਾਂ ਆਕਾਸ਼ਚਾਰੀ ਪੰਛੀਆਂ ਦੀ ਰੀਸ ਕਿਹਨੇ ਕੀਤੀ? ਕੀਟਾ, ਕੀੜਿਆਂ ਨੇ। ਕੀੜੇ ਕਿਹੜੇ? ਅੱਜ ਉਦੋਂ ਹੁਣ ਅਗਲਾ 2 ਮਹੀਨੇ ਪਹਿਲਾਂ ਲੰਘ ਗਏ ਨਾ, ਭਾਦਰੋਂ ਦਾ ਮਹੀਨਾ ਜਿਹੜਾ ਸੀ, ਅਗਸਤ ਕਹਿ ਲਓ ਜਾਂ ਅਗਸਤ ਜੁਲਾਈ ਕਹਿ ਲਓ, ਉਹਨਾਂ ਦਿਨਾਂ ਦੇ ਵਿੱਚ ਗਰਮੀ ਹੁੰਦੀ ਹੈ, ਭੜਾਸ, ਭੜਾਸ ਦੇ ਨਾਲ ਖੱਡਾਂ ਵਿੱਚੋਂ ਕੀੜੇ ਨਿਕਲ ਕੇ ਉਹਦੇ ਖੰਭ ਲੰਘ ਜਾਂਦੇ ਨੇ ਕੀੜਿਆਂ ਨੂੰ, ਕੀੜਿਆਂ ਨੂੰ ਖੰਭ ਲੱਗਦੇ ਨੇ ਅਤੇ ਕੀੜੇ ਫਿਰ ਉੱਡਦੇ ਨੇ, ਉਹ ਉੱਡਦੇ ਨੇ ਜਦੋਂ ਉੱਡਦੇ ਆ ਉੱਡਦਿਆਂ ਦੇ ਖੰਭ ਟੁੱਟ ਜਾਂਦੇ ਨੇ। ਰੀਸਾਂ ਕਰਦੇ ਸੀ ਵੀ ਸਾਨੂੰ ਖੰਭ ਲੱਗ ਗਏ, ਅਸੀਂ ਕਿਉਂ ਨਾ ਹੰਸ ਵਾਂਗੂ ਉੱਡ ਕੇ ਵੇਖੀਏ, ਅਸੀਂ ਕਿਉਂ ਨਾ ਗੜ ਵਾਂਗੂ ਉੱਡਣਾ ਵੇਖੀਏ। ਸੋ ਰੀਸ ਕੀਤੀ, ਖੰਭ ਟੁੱਟ ਗਏ, ਜਾਂ ਉੱਡਦਿਆਂ ਨੂੰ ਦੂਜੇ ਜਿਹੜੇ ਜਾਨਵਰ ਨੇ ਖਾ ਲੈਂਦੇ ਨੇ, ਸੋ ਮਰ ਜਾਂਦੇ ਨੇ। ਇਸ ਕਰਕੇ ਇਹ ਸੀ ਦ੍ਰਿਸ਼ਟਾਂਤ, 10 ਦ੍ਰਿਸ਼ਟਾਂਤ ਕੀ ਦਿੱਤੇ? ਹੁਣ ਆਕਾਸ਼ ਵਾਂਗੂ ਭਾਈ ਉੱਡਣ ਵਾਲੇ ਨੇ ਬ੍ਰਹਮ ਗਿਆਨੀ, ਜਿਨ੍ਹਾਂ ਦਾ ਰੱਬ ਤੱਕ ਪਹੁੰਚਾ, ਉੱਡੀਆਂ ਵੱਡੀਆਂ ਉਡਾਰੀਆਂ ਨੇ, ਐਸੇ ਜਿਹੜੇ ਬ੍ਰਹਮ ਗਿਆਨੀ ਨੇ, ਉਹਨਾਂ ਦੀ ਰੀਸ ਕੀਟਾ ਕੀੜੇ ਕਿਹੜੇ ਕੀ ਰੀਸ ਕਰਦੇ ਨੇ? ਪਖੰਡੀ, ਕਹਿ ਆਪੀ ਕਹਿ ਦੇਣਾ ਜੀ ਮੈਨੂੰ ਤਾਂ ਅੱਜ 5 ਵਾਰੀ ਰੱਬ ਦੇ ਦਰਸ਼ਨ ਹੋਏ ਨੇ, ਤੁਹਾਨੂੰ ਵੀ ਕਰਾ ਦਾਂਗੇ, ਸੰਗਤਾਂ ਮਾਲ ਲਿਆ ਕੇ ਮਾਲ ਰੱਖੀ ਜਾਂਦੇ ਮੂਹਰੇ, ਹੈ ਕੁਛ ਨਹੀਂ ਪੱਲੇ। ਇਸ ਕਰਕੇ ਮਹਾਰਾਜ ਕਿ ਐਸੇ ਜਿਹੜੇ ਪਖੰਡੀ ਨੇ ਅਤੇ ਤੁਹਾਨੂੰ ਇਹ ਵੀ ਗੱਲਾਂ ਵਿੱਚ ਪਾ ਕਰਕੇ ਮਗਰ ਲਾਇਆ ਹੋਇਆ, ਮਹਾਰਾਜ ਕਹਿੰਦੇ ਉਹ ਜਿਹੜੇ ਨੇ ਭਾਈ ਕੀੜਿਆਂ ਦੀ ਨਿਆਈ ਹੁੰਦੇ, ਖੰਭ ਟੁੱਟ ਜਾਣਗੇ ਕਦੇ ਉਹਨਾਂ ਦੇ ਇਹੋ ਜਿਹੇ ਪਖੰਡ ਵਾਲੇ, ਅੰਤ ਨੂੰ ਮਰ ਜਾਂਦੇ ਨੇ। ਜਿਵੇਂ ਤੁਹਾਨੂੰ ਸਾਖੀ ਸੁਣਾਈ ਸੀ ਨਾ, ਪਖੰਡੀ ਸਾਹ ਸੀ, ਲੋਕਾਂ ਦੀਆਂ ਰੋਜ਼ ਰਸ ਮਲਾਈਆਂ ਖਾਂਦਾ ਸੀ, ਨਾਮ ਜਪਦਾ ਕੋਈ ਨਹੀਂ ਸੀ, ਅਤੇ ਮੁੜ ਕੇ ਸੱਪ ਬਣਿਆ ਸੀ, ਕੀੜੇ ਪਏ ਵਿੱਚ ਚੇਲੇ ਜਿਹੜੇ ਉਹਦੇ ਮਗਰ ਲੱਗਦੇ ਸੀ। ਸਵੇਂ ਭਗਤ ਕਬੀਰ ਸਾਹਿਬ ਦੀ ਆਪਣੀ ਬਾਣੀ ਵਿੱਚ ਆਉਂਦਾ ਹੈ, ਅਤੇ ਉਹ ਵੀ ਰਸ ਮਲਾਈਆਂ ਖਾਂਦਾ ਸੀ, ਪਖੰਡੀ ਸਾਹ ਜਪ ਨਹੀਂ ਸੀ ਕਰਦਾ, ਬੁੱਧ ਬਣਿਆ ਸੀ ਅਗਲੀ ਜੂਨੀ 'ਚ। ਹਾਂਜੀ, 4 ਪਾਵ 2 ਸਿੰਘ ਗੁੰਗ ਮੁੱਖ ਅਬ ਕੈਸੇ ਗੁਣ ਗਈ ਹੈ, ਬੁੱਧ ਬਣਿਆ ਅਤੇ ਚੱਲਦਾ ਨਹੀਂ ਸੀ ਬੈਠਾ, ਜੱਟਾਂ ਨੇ ਆ ਕੇ ਘਰ ਜਨਮ ਲੈ ਲਿਆ, ਪਖੰਡੀ ਸਾਹ ਸੀ, ਬਲਦੀ ਜੂਨ ਪੈ ਗਿਆ, ਚੱਲੇ ਨਾ, ਅਤੇ ਉਹ ਵਿਚਾਰੇ ਕੀ ਕਰਨ, ਜੱਟਾਂ ਕੋਲ ਤਰੀਕੇ ਬੜੇ ਹੁੰਦੇ ਚਲਾਉਣ ਦੇ, ਵੱਡੀ ਸਾਰੀ ਆਰ ਲਾਈ ਹੁੰਦੀ ਆ ਉਹਦੇ ਵਿੱਚ, ਸੋਟੀ ਵਿੱਚ ਆਰਾਂ ਮਾਰ ਰਹੇ ਸੀ, ਫਿਰ ਵੀ ਨਹੀਂ ਸੁੱਟ ਰਿਹਾ। ਇੱਕ ਮੇਰੇ ਵਰਗਾ ਜੱਟ ਕਹਿੰਦਾ ਐਂ ਕਰੋ, ਇਹਦੀ ਪੂਛ ਜਿਹੜੀਆਂ ਨੇ 2 ਸੋਟੀਆਂ ਦੇ ਵਿਚਾਲੇ ਕੁੱਟੋ, ਇੱਕ ਪੂਛ ਦੇ ਹੇਠਾਂ ਇੱਕ ਪੂਛ ਦੇ ਉੱਤੇ ਰੱਖ ਕੇ ਜ਼ੋਰ ਦੀ ਕੁੱਟੋ ਤਾਂ ਫਿਰ ਉੱਠੇਗਾ, ਉੱਠੇ ਫਿਰ ਨਾ ਜੀਭ ਤਾਂ ਕੱਢੀ ਜਾਵੇ ਮੂੰਹ 'ਚੋਂ, ਪਰ ਉੱਠ ਕੇ ਚੱਲੇ ਨਾ, ਖੂਹ ਨੂੰ ਤੁਰੇ ਨਾ। ਇਹਨਾਂ ਨੂੰ ਕਬੀਰ ਸਾਹਿਬ ਆ ਗਏ, ਕਬੀਰ ਕਹਿੰਦੇ ਕਿਉਂ ਇਹਦੇ ਦੁਆਲੇ ਹੋ ਵਿਚਾਰੇ ਦੇ? ਕਹਿੰਦੇ ਪੱਠੇ ਖੁਆਏ ਨੇ, ਦਾਣਾ ਚਾਰਿਆ, ਹੁਣ ਇਹ ਖੂਹ ਨੂੰ ਚੱਲਦਾ ਕੋਈ ਨਹੀਂ, ਤਾਂ ਦੁਆਲੇ ਹੋਏ ਆ। ਕਹਿੰਦਾ ਮੈਨੂੰ ਇਹਨਾਂ ਗੱਲ ਕਰ ਲੈਣ ਦਿਓ, ਕਬੀਰ ਸਾਹਿਬ ਕਹਿਣ ਲੱਗੇ ਚੱਲ ਤੂੰ ਕਰ ਲੈ ਵੀ, ਫਿਰ ਆ ਕੇ ਜਲਾਇਆ ਅਤੇ ਤੂੰ ਇਹਨੂੰ ਚਲਾ ਲੇਗਾ ਜੀ। ਉਹਦੇ ਕੰਨ ਵਿੱਚ ਕਿਹਾ, ਫਿਰ ਤੈਨੂੰ ਜਦ ਕਿਹਾ ਸੀ ਵੀ ਲੋਕਾਂ ਦੀਆਂ ਰਸ ਮਲਾਈਆਂ ਖਾਈ ਜਾਂਦਾ ਹੈ, ਚਵਾਰੇ ਚੜ੍ਹ ਕੇ ਪੈ ਜਾਂਦਾ ਹੈ, ਭਜਨ ਕੋਈ ਨਹੀਂ ਕਰਦਾ, ਅਤੇ ਹੁਣ ਬਲਦ ਬਣਨਾ ਪਿਆ ਕਿ ਨਹੀਂ, ਚੱਲ ਉੱਠ ਕੇ ਦੇ ਹੁਣ ਲੇਖਾ। ਇੱਕ ਉਹ ਗੱਲ ਸੁਣੀ, ਇੱਕਦਮ ਉੱਠ ਕੇ ਭੱਜ ਪਿਆ, ਤੁਰ ਪਿਆ, ਅਤੇ ਇੰਨਾ ਭੱਜਿਆ ਅਤੇ ਪਾਰਸੇ ਨੂੰ ਪਾਣੀ ਨਾ ਲੱਗਣ ਦੇਵੇ, ਇੰਨਾ ਤੇਜ਼ ਖੂਹ ਚਲਾਇਆ। ਉਹ ਕਹਿੰਦੇ ਵੀ ਤੂੰ ਇਹਦੇ ਕੰਨ 'ਚ ਕੀ ਆਖ ਦਿੱਤਾ ਹੈ? ਫਿਰ ਉਹਦੀ ਸਾਰੀ ਕਹਾਣੀ ਸੁਣਾਈ ਵੀ ਇੱਦਾਂ ਕਰਕੇ ਪਖੰਡੀ ਸਾਹ ਸੀ ਇਹ, ਹੁਣ ਚੱਲ ਪਿਆ। ਸੋ ਇਸ ਕਰਕੇ ਸਾਧਸੰਗ ਜੀ, ਉਹ ਰੀਸਾਂ ਜਿਹੜੇ ਕਰਨ ਵਾਲੇ ਨੇ ਬ੍ਰਹਮ ਗਿਆਨੀਆਂ ਦੀਆਂ, ਬਣਨਾ ਪੈਂਦਾ, ਬੁੱਧ ਵਗੈਰਾ ਸੱਪ ਵਗੈਰਾ ਬਣਨੇ ਪੈਂਦੇ ਨੇ, ਅਤੇ ਅਸੀਂ ਵੀ ਉਹਨਾਂ ਦੀ ਮਗਰ ਲਾ ਕੇ ਜਿਹੜੇ ਮੱਥਾ ਟੇਕੀ ਜਾਂਦੇ ਹਾਂ। ਅੱਗੇ ਜੀ,
ਨਾ
ਹਾਂ ਜੀ,
ਗੱਲਾਂ ਤੇ ਬਿੰਦੀ ਲਵੋ,
ਕਿੱਥੇ ਜੀ ਨਹੀਂ ਲੋੜ ਨਹੀਂ, ਕਿੱਥੇ ਗੱਲਾਂ ਸੁਣ, ਗੱਲਾਂ ਬਿੰਦੀ ਲਾ ਸਕਦੇ ਹਾਂ, ਹਾਂਜੀ, ਨਾ ਵੀ ਪੜਾਂਗੇ ਤਾਂ ਵੀ ਉਹੀ ਆਇਆ। ਹਾਂਜੀ,
ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ,
ਠੀਸ ਨਾਮ ਹੈ ਗੱਪਾਂ ਗਪੌੜਿਆਂ ਦੀਆਂ, ਠੀਸ ਨਾਮ ਗੱਪਾਂ ਨੂੰ ਕਹਿੰਦੇ ਨੇ, ਇਹ ਉਹਨਾਂ ਝੂਠਿਆਂ ਦੀਆਂ, ਕੂੜੀ ਮੈਨੇ ਕੂੜੀਆਂ ਹੀ ਝੂਠੀਆਂ ਹੀ, ਕੂੜਾ ਕੂੜਿਆਂ ਦੀਆਂ, ਪਖੰਡੀਆਂ ਦੀਆਂ, ਐਵੇਂ ਗੱਪਾਂ ਨੇ, ਅਸੀਂ ਬ੍ਰਹਮ ਗਿਆਨੀ ਹਾਂ ਜੀ, ਅਸੀਂ ਤਾਂ ਚੇਲੇ ਨਾਲ ਕਹਾ ਦਿੰਦੇ ਨੇ, ਲਓ ਜੀ ਇਹਨਾਂ ਤਾਂ ਅੱਜ 15 ਮੁੰਡੇ ਦਿੱਤੇ ਨੇ ਉੱਥੇ ਲੋਕਾਂ ਨੂੰ, ਅਤੇ ਅਈਆਂ ਜੀਆਂ ਝੂਠੀਆਂ ਗੱਪਾਂ ਹੀ ਨੇ ਉਹਨਾਂ ਦੀਆਂ, ਬਣਾਇਆ ਜਮਾਤ ਕਰਮਾਤ ਹੁੰਦੀ ਹੈ, ਹੁੰਦਾ ਕੁਛ ਨਹੀਂ ਕੋਲ। ਲੇਕਿਨ ਮਾਰ ਕਹਿੰਦੇ ਇਹਨਾਂ ਝੂਠਿਆਂ ਦੀਆਂ ਝੂਠੀਆਂ ਗੱਲਾਂ ਨੇ ਨਾਨਕ ਨਜ਼ਰੀ ਪਾਈ ਹੈ, ਉਹ ਨਜ਼ਰੀ ਪਰਮੇਸ਼ਰ ਦੀ ਨਜ਼ਰ ਵਿੱਚ ਆ ਜਾਂਦੇ ਨੇ ਵੀ ਪਖੰਡੀ ਨੇ, ਨਜ਼ਰ 'ਚ ਪਾਏ ਜਾਂਦੇ ਨੇ, ਲਿਖ ਚਾ ਦਿੰਦੇ ਨੇ, ਜਾਂ ਇਹ ਵਸਤਾਂ ਤਾਂ ਉਹਦੀ ਨਜ਼ਰੀ ਕਿਰਪਾ ਨਾਲ ਪਾਈ ਜਾਂਦੀ ਹੈ ਜਿਹੜੀ ਬ੍ਰਹਮ ਗਿਆਨ ਦੀ ਹੈ, ਪਖੰਡ ਨਾਲ ਨਹੀਂ ਜੇ ਪਾਈ ਜਾਂਦੇ। ਸੋ ਪੜ੍ਹੋ ਅੱਗੇ ਇੱਕ ਪੰਕਤ ਹੋਰ, ਅਗਲੀ ਪੌੜੀ।
ਆਖਣ ਜੋਰ ਚੁੱਪੈ ਨਹਿ ਜੋਰ।
ਫਿਰ ਕਹਿੰਦੇ ਜੀ, ਜੀਵ ਜਿਹੜਾ ਹੈ ਸੁਤੰਤਰ ਹੈ ਕਿ ਪਰਤੰਤਰ ਹੈ? ਜੀਵ ਕੋਲ ਕੋਈ ਸ਼ਕਤੀ ਹੈਗੀ? ਬੰਦੇ ਕੋਲ ਕੁਛ ਮਰਜ਼ੀ ਨਾਲ ਕਰ ਸਕਦੇ ਕਿ ਨਹੀਂ ਕਰ ਸਕਦਾ? ਕਿ ਆਪਾਂ ਕਹਿੰਦੇ ਕੁਛ ਤਾਂ ਕਰ ਸਕਦਾ ਬੰਦਾ, ਕਿਉਂ ਨਹੀਂ ਕਰ ਸਕਦਾ? ਬਈ ਮੈਂ ਧਰਤੀ ਪੁੱਠੀ ਕਰ ਦਿਉਂ, ਮੈਂ ਉਹਦਾ ਕਰ ਦੂੰ, ਕੀ ਨਹੀਂ ਕਰ ਸਕਦਾ ਮੈਂ? ਹਮੇ ਕਰਦੇ ਨੇ ਬਣ ਬਣ ਕੇ, ਨਹੀਂ ਉਹ ਬਸ ਕੁਛ ਬੰਦੇ ਦੇ, ਇਹਦਾ ਤਾਂ ਕੋਈ ਵੀ ਇਹਦੇ ਵਸ ਨਹੀਂ। ਕੀ ਆ ਵਸ ਨਹੀਂ? ਆਖਣ ਜ਼ੋਰ, ਰਾਰੇ ਨੂੰ ਜ਼ੋਰ ਦੇ ਕੇ ਬੋਲੀ ਜਾਇਓ, ਜ਼ੋਰ ਵੀ ਆ ਅਤੇ ਜ਼ੋਰ ਦੇਈ ਜਾਇਓ। ਔਂਕੜ ਬੋਲ ਜੂ ਰਾਰੇ ਨੂੰ, ਠੀਕ ਜ਼ੋਰ ਲੱਗ ਗਿਆ, ਠੀਕ ਹੈ ਔਂਕੜ ਵੀ ਲੱਗ ਗਿਆ। ਕਹਿੰਦੇ ਜੀ, ਜੇ ਕੋਈ ਆਖਣਾ ਕਵੇ ਮੈਂ ਗੱਲ ਆਖਣੀ ਓ ਹੈ, ਸਤਿਗੁਰ ਨੇ ਕਹਿਣ ਦਾ ਵੀ ਜ਼ੋਰ ਨਹੀਂ, ਮਰਜ਼ੀ ਨਾਲ ਕੋਈ ਕੁਝ ਕਹੇ। ਕਈ ਵਾਰੀ ਗੱਲ ਤਿਆਰ ਕਰਕੇ ਜਾਂਦੀ, ਮੈਂ ਗੱਲ ਕਹੂੰਗਾ, ਰੱਬ ਕਢਾ ਦਿੰਦਾ, ਹੋਰੇ ਨਿਕਲ ਜਾਂਦੀ। ਜਿਹੜੀ ਤਿਆਰੀ ਕੀਤੀ ਹੁੰਦੀ ਸੀ ਉਹ ਕਈ ਨਹੀਂ ਜਾਂਦੀ। ਇਸ ਕਰਕੇ ਜ਼ੋਰ ਨਹੀਂ ਬੰਦਿਆ ਤੇਰਾ ਕੋਈ ਗੱਲ ਆਖਣ ਦਾ, ਬੋਲਣ ਦਾ ਕੋਈ ਜ਼ੋਰ ਨਹੀਂ। ਅੱਗੇ ਜੀ, ਚੁੱਪੈ ਚੁੱਪੈ ਨਹਿ ਜ਼ੋਰ। ਜੇ ਕੋਈ ਮਾਤਾ ਜੀ ਬੋਲਣਾ ਨਹੀਂ, ਕਈ ਵਾਰੀ ਕਰ ਲੈਣਾ ਨਾ, ਸੱਸ ਨੂੰ ਲੜ ਪਈਆਂ ਘਰ 'ਚ, ਕਹਿਣ ਲੱਗਾ ਕੱਲ੍ਹ ਤੋਂ ਬਾਅਦ ਮੈਂ ਨਹੀਂ ਜੇ ਤੇਰੇ ਨਾਲ ਬੋਲਣਾ। ਹਾਂਜੀ, ਸਵੇਰੇ ਫਿਰ ਜਿਹੜਾ ਹੈ ਸਲੋਕ ਸ਼ੁਰੂ ਕਰ ਦਿੰਦੇ ਗਾਣਾ ਵਾਲੇ ਇੱਕ ਦੂਜੀ ਨਾਲ, ਫਿਰ ਨਹੀਂ ਚੁੱਪ ਲੈਣ ਦਿੰਦਾ, ਫਿਰ ਬੁਲਾ ਦਿੰਦਾ। ਜਾਂ ਕਹੀਏ ਮੈਂ ਤਾਂ ਮੌਨ ਰੱਖਣਾ ਜੀ, 12 ਸਾਲ ਦਾ ਮੌਨ ਰੱਖਿਆ, ਮੈਂ ਬੋਲਣਾ ਨਹੀਂ ਕਿਸੇ ਨਾਲ, ਸੋ ਇਹੋ ਜਿਹਾ ਮੌਕਾ ਬਣਾਉਣ ਦਾ ਵਿੱਚ ਬੋਲ ਪੈਂਦਾ। ਸੋ ਚੁੱਪ ਰਹਿਣ ਦਾ ਵੀ ਮਨੁੱਖ ਤੇਰਾ ਜ਼ੋਰ ਕੋਈ ਨਹੀਂ। ਅੱਗੇ,
ਜ਼ੋਰ ਨਾ ਮੰਗਣ ਦੇਣ ਨਾ ਜ਼ੋਰ।
ਹਾਂ, ਮੰਗ ਲੈਣ ਦਾ ਵੀ ਕੋਈ ਜ਼ੋਰ ਨਹੀਂ, ਵੀ ਮੈਂ ਚੀਜ਼ ਮੰਗ ਲਵਾਂ, ਹੋਰ ਕੁਝ ਮੰਗਾ ਦਿੰਦਾ। ਅਤੇ ਦੇਣ ਜਿਹੜੀ ਕਿ ਕੋਈ ਚੀਜ਼ ਦਾਨ ਕਰਨੀ ਹੈ, ਸਲਾਹ ਕਰੀ ਹੁੰਦੀ ਹੈ ਅਤੇ ਮੁੜ ਕੇ ਮਨ ਬਹਿ ਫਿਰ ਬਦਲ ਦਿੰਦਾ ਹੈ। ਘਰ ਹੁਣ ਕਈ ਵਾਰੀ ਸਲਾਹ ਹੁੰਦਾ ਵੀ ਚਲੋ ਇੰਨਾ ਕੁ ਦਾਨ ਕਰ ਦਿੰਦੇ ਹਾਂ, ਆਹ ਇੱਕ ਵਸਤੂ ਦੇ ਦਿੰਦੇ ਹਾਂ, ਫਿਰ ਜਾਂ ਘਰ ਵਾਲੀ ਟੋਕ ਦਿੰਦੀ ਆ ਜਾਂ ਘਰ ਵਾਲਾ ਟੋਕ ਦਿੰਦਾ, ਉਹ ਪੁੱਠੀ ਪਾ ਦਿੰਦਾ ਵਾਹਿਗੁਰੂ। ਮਤ ਦੇਣ ਦਾ ਵੀ ਜ਼ੋਰ ਨਹੀਂ ਹੈਗਾ, ਦੇ ਵੀ ਨਹੀਂ ਮਰਜ਼ੀ ਨਾਲ ਕੁਛ ਸਕਦਾ ਕੋਈ ਕਿਸੇ ਨੂੰ। ਹਾਂਜੀ,
ਜੋ
ਨਾਂ ਵੱਖਰਾ ਹੈ। ਹਾਂਜੀ, ਇਹ ਤਕਰੀਬਨ ਅੱਧਾ ਕੰਨਾ ਬੋਲ ਦਿੰਦਾ ਹੈ, ਨਾਂ ਪੂਰਾ ਹੋ ਗਿਆ, ਜ਼ੋਰ ਨਾ, ਹਾਂ ਨਾ ਨਾ ਨਾ, ਜ਼ੋਰ ਨਾ ਜੀਵਨ। ਹਾਂ ਭਾਈ, ਜਿਉਣ ਦਾ ਵੀ ਮਰਜ਼ੀ ਨਾਲ ਕਿ ਜੀ ਨਹੀਂ ਸਕਦਾ, ਜੇ ਕਹਿ ਮੈਂ ਜੀ ਆਪਣੀ ਮਰਜ਼ੀ ਨਾਲ ਜੀ ਲੂੰਗਾ ਨਾ। ਸੋ ਕਿੰਨਿਆਂ ਨੇ, ਹਰਨਾਕਸ਼ ਨੇ ਕਿੰਨੇ ਵਰ ਲੈ ਲਏ ਸੀ ਮੈਂ ਜੀਣਾ, ਅਤੇ ਨਾ ਮੈਂ ਅੰਦਰ ਮਰਨਾ ਨਾ ਬਾਹਰ ਮਰਨਾ, ਨਾ ਮੈਂ ਕਿਸੇ ਸ਼ਸਤਰ ਨਾਲ ਮਰਨਾ, ਨਾ ਕਿਸੇ ਨਾਲ ਬੰਦੇ ਨਾਲ ਮਰਨਾ, ਅਤੇ ਨਾ ਹੀ ਮੈਂ ਜਿਹੜਾ ਹੈਗਾ ਕਿਸੇ ਦੇ ਰੱਬ ਦੀ ਬਣਾ ਜਿਹੜੀ ਬਰਮਾ ਦੀ ਬਣਾਈ ਸ੍ਰਿਸ਼ਟੀ ਹੈ ਉਹਦੇ ਨਾਲ ਮਰਨਾ, ਫਿਰ ਰਹਿ ਗਿਆ ਕਿਤੇ। ਸੋ ਉਹ ਵਰ ਪ੍ਰਾਪਤ ਲੋਕ ਵੀ ਮਰ ਗਏ, ਰਾਵਣ ਕਹਿੰਦੇ ਮੈਂ ਕਾਲ ਨੂੰ ਪਾਵੇ ਨਾ ਬੰਨਿਆ, ਮੈਂ ਜੀਣਾ ਸਦਾ, ਨਹੀਂ ਜੀ ਸਕਦਾ। ਰਾਜਾ ਪ੍ਰੀਤ ਸਿੰਘ ਨੂੰ ਦੱਸ ਦਿੱਤਾ ਤੇ ਸੱਪ ਲੜ ਕੇ ਮਰਨਾ, ਤੁਹਾਨੂੰ ਸਾਖੀ ਸੁਣਾਈ ਸੀ, ਉਹ ਜਿਹੜਾ ਸੀ ਗੰਗਾ ਦੇ ਵਿੱਚ ਮਹਿਲ ਬਣਾ ਕੇ, ਮੈਂ ਸੱਪ ਨੂੰ ਆਉਣਾ ਨਹੀਂ ਦੇਣਾ, ਪਾਣੀ 'ਚ ਮਹਿਲ ਬਣਾ ਲਏ, ਆਲੇ ਦੁਆਲੇ ਫੌਜਾਂ ਖੜ੍ਹੀਆਂ ਕਰ ਦਿੱਤੀਆਂ ਵੀ ਸੱਪ ਆਊ ਤਾਂ ਮਾਰ ਦਿਓ, ਪਰ ਫਿਰ ਵੀ ਜਿਹੜਾ ਸੀ ਫੁੱਲ ਵਿੱਚ ਪ੍ਰਵੇਸ਼ ਹੋ ਕਰਕੇ ਨੱਕ ਰਾਹੀਂ ਅੰਦਰ ਜਾ ਕੇ ਡੰਗ ਮਾਰਤਾ। ਸੋ ਇਉਂ ਕਰਕੇ ਸਤਸੰਗ, ਜੀਣ ਦਾ ਵੀ ਜ਼ੋਰ ਨਹੀਂ ਕੋਈ ਬੰਦਾ ਕਿ ਮੈਂ ਜੀ ਲਵਾਂਗਾ ਜ਼ੋਰ ਨਾਲ, ਮਰਨ ਹੈ ਜ਼ੋਰ, ਅਤੇ ਮਰਨ ਆਪਣੀ ਮਰਜ਼ੀ ਨਾਲ ਮਰ ਵੀ ਨਹੀਂ ਕੋਈ ਸਕਦਾ, ਉਹ ਲਿਖਿਆ ਹੀ ਉੱਦਾਂ ਹੁੰਦਾ, ਉੱਦਾਂ ਹੀ ਮਰਨ ਆਉਂਦਾ ਹੁੰਦਾ। ਵਸ਼ਿਸ਼ਠ ਮੁਨੀ ਜਿਹੜਾ ਸੀ, 100 ਪੁੱਤਰ ਮਾਰ ਦਿੱਤਾ ਵਿਸ਼ਵਾਮਿੱਤਰ ਨੇ, ਉਹਦਾ ਕਹਿਣਾ ਸੰਸਾਰ 'ਤੇ ਕੀ ਹੁਣ ਜੀਣਾ, 100 ਪੁੱਤਰ ਹੀ ਮਰ ਗਿਆ, ਮਰ ਜਾਈਏ। ਵਿਆਸਾ ਦਰਿਆ ਦੇ ਕੰਢੇ 'ਤੇ ਜਾ ਕੇ ਫਾਹੀ ਲੈ ਕੇ ਮਰਨ ਲੱਗਿਆ। ਸੋ ਸਤਸੰਗਤ ਫਾਹੀ ਜਿਹੜੀ ਸੀ ਕੋਮਲ ਨਰਮ ਬਣ ਗਈ, ਮਰਨ ਨਾ ਦਿੱਤਾ, ਵਿਸ਼ੇ ਵੀ ਮੁਨੀ ਆ ਨਹੀਂ ਮਰਨ ਦੇਣਾ। ਫਿਰ ਕਹਿਣ ਲੱਗਾ, ਜਿੱਥੋਂ ਸਤਲੁਜ ਦਰਿਆ ਨਿਕਲਦਾ ਨਾ, ਜਿੱਥੇ ਸਤਲੁਜ ਦਰਿਆ ਜਿੱਥੋਂ ਨਿਕਲਦਾ ਉੱਥੇ ਉਹਦੀ ਧਾਰਾ ਬਹੁਤ ਜ਼ਿਆਦਾ ਤੇਜ਼ ਹੈ, ਕਹਿਣ ਲੱਗਾ ਇੱਥੇ ਡੁੱਬ ਕੇ ਮਰ ਜਾਂਦੇ ਹਾਂ। ਛਾਲ ਮਾਰ ਦਿੱਤੀ ਅਤੇ ਦਰਿਆ ਜਿਹੜਾ ਸੀ 100 ਧਾਰਾਂ ਹੋ ਕੇ ਬਹਿ ਗਿਆ, ਡੁੱਬਣ ਨਾ ਦਿੱਤਾ, ਉਦੋਂ ਉਹ ਦਰਿਆ ਦਾ ਨਾਂ ਪੈ ਗਿਆ, ਪਰ ਰਹਿਰਸ ਪੜ੍ਹਦਿਆਂ ਨਾ, ਸਤਦਰਵ। ਸਤਦਰਵ ਦਾ 100 ਧਾਰਾਂ ਬਹਿ ਕੇ ਤੁਰ ਪਿਆ, ਤੀਰ ਸਤਦਰਵ ਗ੍ਰੰਥ ਸੁਧਾਰਾ। ਸੋ ਇਉਂ ਸਤਦ ਦਾ ਨਾਂ ਸਤਦਰ ਪਿਆ, ਉਦੋਂ 100 ਧਾਰਾਂ ਹੋ ਕੇ ਵਗਿਆ, ਨਹੀਂ ਮਰਿਆ ਜੀ, ਮਰਜ਼ੀ ਨਾਲ ਮਰ ਨਹੀਂ ਸਕਿਆ। ਸੋ ਜੀਵ ਦਾ ਮਰਜ਼ੀ ਨਾਲ ਮਰਨ ਦਾ ਵੀ ਜ਼ੋਰ ਨਹੀਂ, ਜਦੋਂ ਆਉਂਦੀ ਹੈ ਉਹ ਢੰਗ ਬਣ ਜਾਂਦਾ, ਤਰੀਕਾ ਬਣ ਜਾਂਦਾ, ਸੂਸਾਈਡ ਕਰ ਲੈਂਦਾ ਜਾਂ ਹੋਰ ਹੋ ਜਾਂਦਾ, ਹੁੰਦਾ ਹੀ ਲਿਖਿਆ ਹੁੰਦਾ। ਹਾਂਜੀ,
ਜ਼ੋਰ ਨਾ ਰਾਜ ਮਾਲ ਮਨ ਸੋਰ।
ਨਹੀਂ, ਮਾਲ 'ਤੇ ਵਿਸ਼ਰਾਮ ਕਰੋ, ਜ਼ੋਰ ਨਾ ਰਾਜ ਮਾਲ,
ਜ਼ੋਰ ਨਾ ਰਾਜ ਮਾਲ,
ਇੱਥੇ ਬ੍ਰੇਕ ਮਾਰੋ,
ਮਨ ਸੋਰ
ਮਨ, ਹਾਂ ਅਰਥ ਜਦੇ ਮਰ ਜਾਣਾ, ਮਾਲ ਸੋਰ ਮਨ ਸੋਰ, ਮਾਲ ਮਨ ਸੋਰ ਕੋਈ ਨਹੀਂ ਅਰਥ ਬਣਨਾ, ਮਾਲ ਦਾ ਕੋਈ ਸੋਰ ਨਹੀਂ ਹੈਗਾ। ਸੋ ਅਰਥ ਬਣਾਉਣ ਜਦੋਂ ਵਿਸ਼ਰਾਮ ਤੁਸੀਂ ਠੀਕ ਕਰੋਗੇ ਨਾ, ਅਰਥ ਜਦੇ ਸਪਸ਼ਟ ਹੋ ਜਾਏਗਾ। ਪੜ੍ਹੋ ਸਾਰੇ, ਜੋਰ ਨਾ ਰਾਜ ਮਾਲ,
ਜੋਰ ਨਾ ਰਾਜ ਮਾਲ,
ਮਨ ਸੋਰ,
ਮਨ ਸੋਰ,
ਆਪਣੇ ਰਾਜ ਦੀ ਪ੍ਰਾਪਤੀ ਮਰਜ਼ੀ ਨਾ ਕਰਨ ਦਾ ਵੀ ਜ਼ੋਰ ਨਹੀਂ ਕਿਸੇ ਦਾ, ਫਿਰ ਤਾਂ ਸਾਰਾ ਸੰਸਾਰ ਦੇ ਰਾਜੇ ਬਣ ਜਾਏ। ਮਾਲ ਹੁੰਦਾ ਹਾਥੀ ਘੋੜੇ ਆਦਿਕ, ਸੋ ਇਹ ਹਾਥੀ ਘੋੜੇ ਪ੍ਰਾਪਤ ਕਰਨ ਦਾ ਵੀ ਮਨ ਬੰਦੇ ਦਾ ਕੋਈ ਜ਼ੋਰ ਨਹੀਂ ਹੈ। ਇਹ ਤਾਂ ਸਾਰਾ, ਫਿਰ ਜੇ ਕੋਈ ਕਵੇ ਮੈਂ ਕਰ ਲੂੰਗਾ ਮਨ ਸੋਰ, ਉਹਦੇ ਮਨ ਦਾ ਐਵੇਂ ਸੋਰ ਸਰਾਬਾ ਹੀ ਹੈ, ਰੌਲਾ ਰੱਪਾ ਹੀ ਹੈ, ਐਵੇਂ ਰੌਲਾ ਪਾਉਂਦਾ। ਹਾਂਜੀ, ਜਿਹੜਾ ਕਹਿੰਦਾ ਮੈਂ ਕੁਝ ਕਰ ਲੂੰਗਾ। ਅੱਗੇ
ਜ਼ੋਰ ਨਾ ਸੁਰਤੀ ਗਿਆਨ ਵਿਚਾਰ,
ਵਿਚਾਰ ਬਿਹਾਰੀ ਲਾ ਕੇ
ਵਿਚਾਰ।
ਹਾਂ ਭਾਈ, ਸੁਰਤੀ ਸੁਰਤ ਲਾਉਣ ਦਾ ਜੇ ਕੋਈ ਮਰਜ਼ੀ ਨਾ, ਮੈਂ ਸੁਰਤ ਲਾ ਕੇ ਬਹਿ ਜੂੰਗਾ, ਮਨ ਤਾਂ ਇੱਕ ਸੈਕਿੰਡ ਵਿੱਚ ਪੂਸੀ ਮਾਰ ਜਾਂਦਾ। ਇਸ ਕਰਕੇ ਮਰਜ਼ੀ ਨਾਲ ਮਨ ਨੂੰ ਸੁਰਤ ਵਿੱਚ ਜੋੜਿਆ ਨਹੀਂ ਜਾ ਸਕਦਾ, ਅਤੇ ਇਹ ਵੀ ਉਹਦੀ ਬਖਸ਼ਿਸ਼ ਹੁੰਦੀ ਆ ਤਾਂ ਜੁੜਦਾ। ਅਤੇ ਗਿਆਨ ਵਿਚਾਰ, ਜਿਵੇਂ ਕਿ ਮੈਂ ਜ਼ੋਰ ਦੇ ਨਾਲ ਗਿਆਨ ਦੀ ਵਿਚਾਰ ਕਰ ਲੂੰਗਾ, ਮੈਨੂੰ ਗਿਆਨ ਦੀ ਵਿਚਾਰ ਆਪਣੀ ਸ਼ਕਤੀ ਨਾਲ ਕਰ ਲੂੰਗਾ, ਮੈਂ ਬਥੇੜਾ ਮੋਟਾ ਦੁੱਧ ਪੀ ਕੇ ਹੋਇਆ ਹੋਇਆ ਜਾਂ ਮਾਸ ਖਾ ਕੇ ਹੋਇਆ, ਮੈਂ ਗਿਆਨ ਪ੍ਰਾਪਤ ਕਰ ਲੂੰਗਾ। ਨਹੀਂ, ਜ਼ੋਰ ਨਾਲ ਸਰੀਰਕ ਬਲ ਦੇ ਨਾਲ ਭਾਈ ਗਿਆਨ ਦੀ ਵਿਚਾਰ ਨਹੀਂ ਜੇ ਹੋ ਸਕਦੀ। ਅੱਗੇ
ਜ਼ੋਰ ਨਾ ਜੁਗਤੀ ਛੁਟੈ ਸੰਸਾਰ।
ਹਾਂ, ਜਿਹੜੀਆਂ ਜੁਗਤੀਆਂ ਦੇ ਨਾਲ ਵੀ ਮੈਂ ਬੜਾ ਸਿਆਣਾ ਜੀ, ਬੁੱਧੀ ਦਾ ਸਾਇੰਸਦਾਨ ਹਾਂ, ਛੁੱਟੈ ਸੰਸਾਰ, ਸੰਸਾਰ ਤੋਂ ਮੇਰਾ ਛੁਟਕਾਰਾ ਹੋ ਜੂਗਾ, ਮੈਂ ਮੁਕਤੀ ਪ੍ਰਾਪਤ ਕਰ ਲੂੰਗਾ। ਸੋ ਬੁੱਧੀ ਦੀ ਜੁਗਤੀ ਨਾਲ, ਸਿਆਣਪ ਦੇ ਨਾਲ ਭਾਈ ਸਹਿਜ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲਾ। ਹਾਂ, ਨਹੀਂ ਚੱਲਣੀ ਨਾਲ। ਹਾਂ, ਫਿਰ ਅਖੀਰ 'ਤੇ ਕੀ ਗੱਲ ਮੁਕਾਈ?
ਜਿਸ ਹੱਥ ਜ਼ੋਰ ਕਰ ਵੇਖੈ ਸੋਏ,
ਜ਼ੋਰ 'ਤੇ ਵਿਸ਼ਰਾਮ ਕਰੋ।
ਜਿਸ ਹੱਥ ਜ਼ੋਰ ਕਰ ਵੇਖੈ ਸੋਏ,
ਹਾਂ ਇਹ ਤਾਂ ਜਿਹਦੇ ਹੱਥ ਵਿੱਚ ਭਾਈ ਜ਼ੋਰ ਹੈ, ਤਾਕਤ ਹੈ, ਸਮਰੱਥਾ ਹੈ, ਸਰਬ ਕਲਾ ਸਮਰੱਥ ਹੈ, ਉਹ ਸਰਬੱਗ ਹੈ ਪਰਮੇਸ਼ਰ, ਉਹਦੇ ਹੱਥ ਵਿੱਚ ਜ਼ੋਰ ਹੈ, ਉਹੀ ਕਰਕੇ ਸਾਰਾ ਕੁਛ ਵੇਖ ਰਿਹਾ ਹੈ ਜੀ। ਆਪਾਂ ਤਾਂ ਕਾਠ ਦੀਆਂ ਪੁਤਲੀਆਂ ਵਾਂ, ਆਪਣੇ ਵਿੱਚ ਕੋਈ ਜ਼ੋਰ ਨਹੀਂ। ਕਾਠ ਕੀ ਪੁੱਤਰੀ ਕਹਾਂ ਕਰੇ ਬਾਪੂਰੀ, ਖਿਲਾਵਣ ਹਾਰੋ ਜਾਨ। ਹਾਂਜੀ, ਨਾਨਕ
ਨਾਨਕ ਉੱਤਮ ਨੀਚ ਨਾ ਕੋਈ।
ਕਿਉਂ? ਕੋਈ ਜੀਵ ਆਪਣੀ ਮਰਜ਼ੀ ਨਾਲ ਭਾਈ ਉੱਤਮ ਨਹੀਂ ਹੋ ਸਕਦਾ, ਨੀਚ ਨਹੀਂ ਬਣ ਸਕਦਾ। ਇਹ ਤਾਂ ਜਿਹੜਾ ਹੈ ਉਹਦੀ ਸ਼ਕਤੀ ਹੀ ਵਰਤਦੀ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤਿਆ ਸਭ ਕੁਛ ਤੇਰਾ ਪਾਣਾ, ਉਹਦਾ ਹੀ ਪਾਣਾ ਵਰਤ ਰਿਹਾ। ਕਿਸੇ ਨੂੰ ਉੱਤਮ ਬਣਾਉਂਦਾ ਹੈ, ਕਿਸੇ ਨੂੰ ਨੀਚ ਬਣਾਉਂਦਾ ਹੈ, ਕਿਸੇ ਨੂੰ ਬਾਦਸ਼ਾਹ ਬਣਾਉਂਦਾ ਹੈ, ਕਿਸੇ ਨੂੰ ਕਾਹੀ ਬਣਾਉਂਦਾ ਹੈ। ਸੋ ਇੱਥੇ ਤੱਕ ਸੀ ਸਿਵੇਰ ਵਾਲਿਆਂ ਦਾ, ਪੜ੍ਹ ਲਓ ਸਾਰੇ ਇਹਨੂੰ। ਹਾਂਜੀ, ਨਾਨਕ ਨਾਨਕ ਤੇ ਵਿਸ਼ਰਾਮ ਕਰਨਾ ਜੁੜਾ। ਹਾਂਜੀ, ਹਾਂ ਮੋਰ ਹੈ ਨਾਨਕ, ਇੱਥੇ ਵਿਸ਼ਰਾਮ ਕਰ। ਨਾਨਕ ਉੱਤਮ ਨਹੀਂ ਕਰਨਾ, ਨਾਨਕ ਤੇ ਵਿਸ਼ਰਾਮ ਦੇਖੋ ਲੱਗਿਆ ਨਾ, ਜਿਹੜਾ ਔਰਜਨ ਅੰਗ ਹੈ ਵਿਸ਼ਰਾਮ ਦਾ ਹੈ, ਜਿਹੜਾ ਹਰਾ ਰੰਗ ਹੈ ਉਹ ਛੋਟੇ ਵਿਸ਼ਰਾਮ ਦਾ ਹੈ, ਕੌਮਾਂ ਦਾ ਹੈ। ਕਰੋ ਨਾਨਕ ਉੱਤਮ ਨੀਚ ਨਾ ਕੋਏ, ਉੱਥੋਂ ਪੜ੍ਹ ਲਓ ਜ਼ੋਰ ਨਾ ਸੁਰਤੀ,
ਜ਼ੋਰ ਨਾ ਸੁਰਤੀ,
ਪੜ੍ਹੋ
ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਸੋਏ।
ਕਿੰਨਾ ਸ਼ੁੱਧ ਪਾਠ ਹੋਇਆ ਵੇਖੋ ਸਾਰੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।